ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਮੁਸ਼ਕਲ ਹੈ ਏਦਾਂ ਦੇ ਮੌਸਮ ਦੇ ਵਿੱਚ ਘਰੋਂ ਨਿਕਲਣਾ ਜਿਹੜੇ ਹਿਸਾਬ ਨਾਲ ਧੂੰਆਂ ਤੇ ਧੁੰਦ ਇਹ ਇਕੱਠਾ ਹੀ ਹੋ ਗਿਆ ਨਾ ਧੂੰਆਂ ਧੁੰਦ ਤੇ ਨੌਲਾ ਤਾਂ ਦੇ ਹੀ ਪੈਂਦਾ ਸਾਰਾ ਕੁਝ ਇਹ ਧੁੰਦ ਧੂੰਆਂ ਤੇ ਨੌਲੇ ਤਾਂ ਦੀਵਾਨ ਯਾਦ ਹੀ ਰਹਿਣਗੇ। ਮੈਂ ਤੇ ਪ੍ਰਬੰਧਕਾਂ ਨੂੰ ਹੱਸਦਾ ਸੀ ਵੀ ਧੁੰਦ ਧੂੰਆਂ ਬਲੀ ਲੈ ਗਿਆ ਤੁਹਾਡੇ ਦੀਵਾਨਾਂ ਦੀ। ਪਰ ਫਿਰ ਵੀ ਗੱਲ ਇਹ ਹੈ ਪਿਆਰਿਓ ਬਈ ਜਦੋਂ ਟਿਕ ਕੇ ਆਪਾਂ ਭੈਣ ਭਰਾ ਜਿੰਨੇ ਵੀ ਆਪਾਂ ਬੈਠੇ ਹਾਂ ਕਿਉਂਕਿ ਜਿੰਨੀ ਸੰਗਤ ਅੱਜ ਆਈ ਹੈ ਜੇ ਮੌਸਮ ਠੀਕ ਹੋਵੇ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਤਿੰਨ ਗੁਣਾ ਜ਼ਿਆਦਾ ਸੰਗਤ ਕੁਦਰਤੀ ਹੁੰਦੀ ਹੋਈ ਹੈ। ਜਿਹੜੇ ਦੂਰੋਂ ਦੂਰੋਂ ਟਰਾਲੀਆਂ ਲੈ ਕੇ ਆਉਂਦੇ ਆ ਵਹੀਕਲ ਲੈ ਕੇ ਆਉਂਦੇ ਉਹ ਨਹੀਂ ਆ ਪਾਉਂਦੇ ਇਹ ਇੱਕ ਤਰ੍ਹਾਂ ਨਾਲ ਠੀਕ ਗੱਲ ਵੀ ਹੈ। ਜਿਵੇਂ ਹੁਣ ਮੈਂ ਤੁਹਾਨੂੰ ਵੈਸੇ ਤੇ ਬੇਨਤੀ ਇਹ ਕਰਦਾ ਹੁੰਦਾ ਵੀ ਜਿਹੜੇ ਅੱਜ ਮੋਟਰਸਾਈਕਲਾਂ 'ਤੇ ਆਇਓ ਭਾਈ ਕੱਲ੍ਹ ਨੂੰ ਟਰਾਲੀਆਂ ਲੈ ਕੇ ਆਇਓ। ਪਰ ਇੱਦਾਂ ਦਾ ਮੌਸਮ ਵੇਖ ਕੇ ਇਹ ਕਹਿਣਾ ਪਏਗਾ ਵੀ ਤੁਸੀਂ ਵੀ ਕੱਲ੍ਹ ਨੂੰ ਵੇਖ ਕੇ ਆਇਓ ਜੇ ਠੀਕ ਹੋਇਆ ਤਾਂ ਆਇਓ। ਇੱਦਾਂ ਨਹੀਂ ਵੀ ਕਿਉਂਕਿ ਮੌਸਮ ਜੇ ਸਹੀ ਨਾ ਹੋਵੇ ਸਿਸਟਮ ਸਹੀ ਨਾ ਹੋਵੇ ਤਾਂ ਫਿਰ ਘਰ ਵਿੱਚ ਬੈਠ ਕੇ ਵੀ ਦੀਵਾਨ ਸੁਣਿਆ ਜਾ ਸਕਦਾ ਹੈ ਕੋਈ ਸੀ ਡੀ ਲੈ ਕੇ ਵੀ ਸੁਣਿਆ ਜਾ ਸਕਦਾ ਹੈ। ਕੋਈ ਜ਼ਰੂਰੀ ਨਹੀਂ ਕਿ ਆਪਾਂ ਸਾਰਿਆਂ ਨੇ ਇੱਥੇ ਪਹੁੰਚ ਗਈ ਕਿਉਂਕਿ ਜਿੱਦਾਂ ਦੇ ਹਾਲਾਤ ਹੋਣ ਵਕਤ ਹੋਵੇ ਉਹ ਵਿਚਾਰਨਾ ਚਾਹੀਦਾ ਹੈ। ਸੋ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਹੈ ਸਾਰੀ ਸੰਗਤ ਪਹਿਰੇਦਾਰ ਸਾਰੇ ਕਿਰਪਾ ਕਰਕੇ ਸਾਰੇ ਟਿਕਾ ਬਣਾ ਕੇ ਰੱਖਿਓ। ਜਿਨ੍ਹਾਂ ਕੋਲ ਭੈਣਾਂ ਕੋਲ ਬੱਚਾ ਕੋਈ ਛੋਟਾ ਹੋਵੇ ਰੌਲਾ ਰੱਪਾ ਪਾਵੇ ਥੋੜ੍ਹਾ ਜਿਹਾ ਉਹਨਾਂ ਨੇ ਖਿਆਲ ਰੱਖ ਲੈਣਾ। ਸਵਾਓ ਜੋ ਆਪਾਂ ਕੁਝ ਸਮਾਂ ਰਲ ਮਿਲ ਕੇ ਗੁਰਮਤਿ ਸਾਂਝ ਪਾਈਏ। ਬੜੇ ਸਿੰਘ ਤੁਹਾਡੇ ਵਿੱਚ ਇੱਦਾਂ ਦੇ ਹਨ ਜੋ ਸਹਿਜ ਪਾਠ ਕਰਦੇ ਹੈ ਜਿਨ੍ਹਾਂ ਨੂੰ ਗੁਰਬਾਣੀ ਦੀ ਜਿਹੜੀ ਬੇਸਿਕ ਨੌਲੇਜ ਹੈ ਉਹ ਪ੍ਰਾਪਤ ਹੈ। ਕਈ ਸੱਜਣ ਉਦੋਂ ਵੀ ਅੱਗੇ ਲੰਘ ਗਏ ਆ ਕਾਫੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਆਪ ਪੜ੍ਹੀ ਹੈ ਸਹਿਜ ਪਾਠ ਕੀਤੇ ਹੈ ਅਰਥਾਂ ਸਮੇਤ ਵੀ ਸਹਿਜ ਪਾਠ ਕਈਆਂ ਨੇ ਕਈ ਕੀਤੇ ਕਾਫੀ ਗੁਰਮਤਿ ਦੇ ਗਹਿਰੇ ਨੁਕਤਿਆਂ ਨੂੰ ਵੀ ਕਈ ਵੀਰ ਸਮਝਦੇ। ਪਰ ਦੂਜੇ ਪਾਸੇ ਨਾਲ ਕਈ ਸੱਜਣ ਤੁਹਾਡੇ 'ਚ ਅਜੇ ਵੀ ਇੱਦਾਂ ਦੇ ਬੈਠੇ ਆ ਜਿਹੜੇ ਵਹਿਮਾਂ ਭਰਮਾਂ ਵਿੱਚ ਕਬਰਾਂ ਮੜੀਆਂ ਦੇ ਉੱਤੇ ਮੱਥੇ ਟੇਕਣ ਵਾਲੇ ਹੈ ਕੋਈ ਕਿਤੇ ਕਿਤੇ ਦੀਵੇ ਜਗਾਉਣ ਵਾਲੇ। ਸੋ ਉਦਾਂ ਦੇ ਸਰੋਤੇ ਵੀ ਵਿੱਚ ਕੁਛ ਹੋਣਗੇ। ਸੋ ਜਿਵੇਂ ਜਿਵੇਂ ਭਾਈ ਗੁਰਮਤਿ ਦੀ ਸੂਝੀ ਆਉਂਦੀ ਹੈ ਨਾ ਜ਼ਿੰਦਗੀ ਵਿੱਚ ਚਾਨਣ ਆ ਜਾਂਦਾ ਗੁਰਬਾਣੀ ਇਸ ਜਗ ਮਹਿ ਚਾਨਣ ਉਹ ਅੰਦਰ ਵਾਲਾ ਜਗ ਹੈ ਜਗਤ ਹੈ ਜਿਹੜਾ ਅਸੀਂ ਸਿਰਜੀ ਫਿਰਦੇ ਹਾਂ। ਅੰਦਰ ਵੀ ਇੱਕ ਸੰਸਾਰ ਹੈ ਸਾਡੇ ਅੰਦਰ ਵੀ ਇੱਕ ਜਗਤ ਹੈ ਅੰਦਰ ਵੀ ਇੱਕ ਪਰਿਵਾਰ ਹੈ ਉੱਥੇ ਚਾਨਣ ਹੋ ਜਾਣਾ। ਬਾਹਰ ਤੇ ਚਾਨਣ ਹੈ ਹੀ ਹੈ ਜੀ ਲਾਈਟਾਂ ਦਾ ਬਾਹਰ ਬੜਾ ਕੁਛ ਹੈ ਪਰ ਅੰਦਰ ਵਾਲਾ ਜਿਹੜਾ ਜਿੰਨਾ ਚਿਰ ਚਾਨਣ ਨਾ ਹੋਵੇ ਨਾ ਉਹਨਾਂ ਚਿਰ ਬੰਦਾ ਭਟਕਦਾ ਰਹਿੰਦਾ। ਹੁਣ ਵੇਖੋ ਬਾਹਰ ਹੈ ਨਾ ਜਿਹੜਾ ਸਾਰਾ ਕੁਛ ਸੁੱਖ ਦੇਣ ਵਾਸਤੇ ਬੈੱਡ ਸੁੱਖ ਦੇਣ ਲਈ ਬੰਦਾ ਖਰੀਦਦਾ ਵੀ ਬੈੱਡ ਤੋਂ ਸੁੱਖ ਮਿਲੇਗਾ ਬੈੱਡ ਤੇ ਬੈਠਾਂਗੇ ਆਰਾਮ ਕਰਾਂਗੇ। ਸੋਫਾ ਬੰਦਾ ਸੁੱਖ ਲਈ ਖਰੀਦਦਾ ਕੋਈ ਟੇਬਲ ਘਰ 'ਚ ਰੱਖਦੇ ਹੋ ਸੁੱਖ ਲਈ ਰੱਖਦੇ ਹੋ। ਪਰ ਜੇ ਇੱਕਦਮ ਲਾਈਟ ਚਲੀ ਜਾਏ ਹਨੇਰਾ ਹੋਵੇ ਤੇ ਬੰਦਾ ਬੈੱਡ ਨਾਲ ਹੀ ਸੱਟ ਖਾ ਲੈਂਦਾ ਟੇਬਲ ਨਾਲ ਹੀ ਗੋਡਾ ਵੱਜਦਾ ਟੇਬਲ 'ਚ ਵੀ ਠੋਕਰ ਵੱਜ ਸਕਦੀ ਹੈ ਸੋਫੇ ਬੈੱਡ ਨਾਲ ਵੀ ਬੰਦਾ ਸੱਟ ਖਾ ਲੈਂਦਾ। ਹੈ ਤੇ ਸੁੱਖ ਦੇਣ ਵਾਲੀ ਚੀਜ਼ ਪਰ ਹਨੇਰੇ ਵਿੱਚ ਉਹ ਵੀ ਦੁੱਖ ਦੇਣ ਲੱਗ ਪੈਂਦੀਆਂ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਇਦਾਂ ਹੀ ਹੈ ਨਾ ਵੀ ਬੰਦੇ ਨੂੰ ਐਂ ਲੱਗਦਾ ਹਨੇਰੇ ਵਿੱਚ ਵੀ ਇੱਥੇ ਬੈੱਡ ਸੋਫਾ ਵੀ ਹੁਣ ਤੰਗ ਕਰਦਾ ਵੀ ਕੀ ਪਤਾ ਕਿਹਦੀ ਕਿਹੜੀ ਚੀਜ਼ 'ਚ ਵੱਜ ਜਾ ਕੇ ਮੈਂ। ਹਰੇਕ ਚੀਜ਼ ਹੀ ਉੱਥੇ ਦੁੱਖ ਦੇਣ ਲੱਗ ਜਾਂਦੀ ਹੈ। ਜੇ ਬੰਦਾ ਤੁਰਨਾ ਚਾਹੁੰਦਾ ਹਨੇਰੇ ਦੇ ਵਿੱਚ ਕਮਰੇ ਵਿੱਚ ਸੁੱਖ ਨਹੀਂ ਲੈ ਸਕਦਾ ਉਹ ਚੀਜ਼ਾਂ ਹੀ ਦੁੱਖ ਦੇ ਸਕਦੀਆਂ। ਕਈ ਵਾਰੀ ਚਾਨਣ ਦੇ ਵਿੱਚ ਹੀ ਸੁੱਖ ਦਿੰਦੀ ਸੀ ਉਹੀ ਬੰਦਾ ਧਿਆਨ ਨਾਲ ਲੰਘਦਾ ਸੀ। ਇਸੇ ਤਰ੍ਹਾਂ ਜਿਹੜਾ ਸਾਰਾ ਸਿਸਟਮ ਹੈ ਨਾ ਪਿਆਰਿਓ ਹੈ ਤੇ ਰੱਬ ਨੇ ਦਿੱਤਾ ਸੁੱਖ ਦੇਣ ਲਈ ਬਣਾਇਆ। ਇਹ ਜੱਗ ਸੱਚੇ ਕੀ ਹੈ
ਕੋਠੜੀ
ਕੋਠੜੀ ਸੱਚੇ ਕਾ ਵਿੱਚ ਵਾਸ। ਇਹ ਤੇ ਸਾਡੇ ਬਾਬਿਆਂ ਦਾ ਮਾਫ ਕਰਨਾ ਜੀ ਇਹਨਾਂ ਨੂੰ ਕਮਲ ਖੁੱਦ ਗਿਆ ਜਿਹੜਾ ਅੱਜ ਤੱਕ ਉਸ ਹਿਸਾਬ ਨਾਲ ਸਾਡੇ ਦਿਮਾਗ 'ਚ ਗੱਲ ਵਾੜ ਨਹੀਂ ਸਕੇ। ਇਹ ਕਸੂਰ ਹੈ ਸਾਡਾ। ਰੱਬ ਜੀ ਦਾ ਬਣਾਇਆ ਹੋਇਆ ਸਿਸਟਮ ਇੰਨਾ ਵਧੀਆ ਇੰਨਾ ਕਮਾਲ ਦਾ, ਉਸੇ ਨੂੰ ਨਿੰਦੀ ਗਏ ਆ, ਉਸੇ ਨੂੰ ਨਿੰਦੀ ਜਾਂਦੇ ਆ। ਇੰਨਾ ਵਧੀਆ ਰੱਬ ਦਾ ਸਾਰਾ ਕੁਝ ਬਣਾਇਆ ਹੋਇਆ ਹੈ ਤੇ ਸਾਨੇ ਸਾਡੇ ਦਿਮਾਗ ਵਿੱਚ ਇਹੀ ਗੱਲਾਂ ਭਰੀਆਂ ਜਾਂਦੀਆਂ। ਜੇ ਨਾਮ ਨਾ ਜਪਿਆ, ਜੇ ਬਾਣੀ ਨਾਲ ਨਾ ਜੁੜਿਆ ਤੇ ਫਿਰ ਭਾਈ ਤੂੰ 84 ਚ ਭਟਕੇਗਾ। ਜਿਹੜਾ 84 ਵਿੱਚ ਭਟਕਣਾ ਹੈ ਉਹ ਫਿਰ ਇਹ ਕਹਿਤਾ ਵੀ ਤੂੰ ਕੁੱਤਾ ਬਣੇਗਾ, ਤੂੰ ਗਧਾ ਬਣੇਗਾ, ਤੂੰ ਪੱਥਰ ਬਣ ਸਕਦਾ, ਤੂੰ ਭੂਤ ਬਣ ਜਾਏਗਾ, ਤੂੰ ਪ੍ਰੇਤ ਬਣ ਜਾਏਗਾ, ਤੂੰ ਜਿੰਨ ਬਣ ਜਾਏਗਾ, ਜੇ ਨਾਮ ਨਾ ਜਪਿਆ ਐਂ ਹੋਜੂ, ਨਾਮ ਨਾ ਜਪਿਆ ਐਂ ਹੋਜੂ। ਤੇ ਬੰਦਾ ਫਿਰ ਸੂਰਾਂ ਕੰਨੀ ਵੇਖ ਵੇਖ ਕੇ ਐਂ ਸੋਚੀ ਜਾਂਦਾ ਵੀ ਯਾਰ ਕਿਤੇ ਮੈਂ ਨਾ ਸੂਰ ਬਣ ਜਾ, ਏਦਾਂ ਸੋਚਦਾ ਹੀ ਹੈ। ਜਦੋਂ ਸੂਰ ਨੂੰ ਵੇਖ ਕੇ ਜਿਵੇਂ ਮਾਲਵੇ ਦੀ ਬੋਲੀ ਹੈ ਨਾ ਵੀ ਸੂਗ ਜੀ ਮੰਨਦਾ ਬੰਦਾ ਵੀ ਯਾਰ ਆਹ ਨਾ ਬਣ ਜਾ ਮੈਂ ਕਿਤੇ। ਕੁੱਤੇ ਨੂੰ ਵੇਖ ਵੇਖ ਕੇ ਕਰੀ ਜਾਂਦੇ ਵੀ ਕੁੱਤ ਕੀੜੇ ਪਿਆਂ ਵਾਲਾ ਕੁੱਤਾ ਹੀ ਨਾ ਬਣ ਜਾ ਮੈਂ ਕਿਤੇ, ਏਦਾਂ ਨਹੀਂ ਕਹਿੰਦੇ ਵੀ ਕੀੜੇ ਪਿਆਂ ਵਾਲਾ ਕੁੱਤਾ ਵੀ ਇਹੋ ਜਿਹਾ ਬਣ ਜੂ ਮੈਂ ਨਾਮ ਨਾ ਜਪਿਆ। ਗੁਰੂ ਨਾਨਕ ਦੇ ਧਰਮ ਤੋਂ ਪਹਿਲਾਂ, ਗੁਰੂ ਨਾਨਕ ਦੀ ਸੋਚ ਤੋਂ ਪਹਿਲਾਂ ਕਹਿ ਲਓ ਤੁਸੀਂ, ਜਿਹੜੇ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਸਾਹਿਬ 'ਚ ਦਰਜ ਹੈ, ਇਹ ਕ੍ਰਾਂਤੀਕਾਰੀ ਵਿਚਾਰ ਸਨ ਜਿਹੜੇ ਜਨਮ ਤੋਂ ਬਾਅਦ ਤੇ ਮੌਤ ਤੋਂ ਪਹਿਲਾਂ ਦੇ। ਜਨਮ ਤੋਂ ਬਾਅਦ ਦੀ ਗੱਲ ਹੈ ਜਦੋਂ ਅਸੀਂ ਜੰਮ ਪਏ ਤੇ ਮੌਤ ਤੋਂ ਪਹਿਲਾਂ ਦੀ। ਬਾਕੀ ਜਿਹੜੇ ਧਰਮ ਆ ਉੱਥੇ ਗੱਲ ਖੜੀ ਹੈ ਵੀ ਜਨਮ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ। ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਆਜ ਮਲਾਵਾ ਸੇਖ ਫਰੀਦ, ਅੱਜ ਦੀ ਗੱਲ ਕਰੋ ਸਾਡਾ ਅੱਜ ਚੰਗਾ ਕਿਵੇਂ ਬਣ। ਜਨਮ ਤੋਂ ਬਾਅਦ ਤੇ ਮੌਤ ਤੋਂ ਪਹਿਲਾਂ ਦਾ ਜਿਹੜਾ ਵਿਚਾਲੇ ਟਾਈਮ ਹੈ ਨਾ ਉਹ ਉਹਨੂੰ ਸੁਧਰਨ ਦਿਓ, ਉਹਦੀ ਗੱਲ ਕਰੋ ਜੋ ਅੱਜ ਸਾਡੇ ਕੋਲ ਹੈ। ਪਾਸਟ ਵੀ ਨਹੀਂ, ਫਿਊਚਰ ਵੀ ਨਹੀਂ, ਪ੍ਰੈਜੈਂਟ ਦੀ ਗੱਲ ਕਰੋ, ਵਰਤਮਾਨ ਦੀ ਗੱਲ ਕਰੋ। ਭੂਤਕਾਲ ਵੀ ਨਹੀਂ, ਭਵਿੱਖ ਵੀ ਨਹੀਂ, ਵਰਤਮਾਨ ਜੋ ਵਰਤ ਰਿਹਾ ਅੱਜ ਦੀ ਗੱਲ ਕਰੋ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਜਿਵੇਂ ਬੜੀ ਵਾਰੀ ਦੀਵਾਨਾਂ 'ਚ ਬੇਨਤੀ ਕੀਤੀ ਹੈ ਵੀ ਭਾਸ਼ਾ ਤੇ ਉਹੀ ਵਰਤੀ ਜੋ ਪੁਰਾਣੇ ਸਮਿਆਂ ਵਿੱਚ, ਹੁਣ ਇੱਥੇ ਇਹ ਭਾਸ਼ਾ ਇੱਥੋਂ ਦੇ ਲੋਕਾਂ ਦੀ ਸੀ। 84 ਲੱਖ ਜੂਨਾਂ ਜਾਂ ਯੁੱਗਾਂ ਦੀ ਡੈਫੀਨੇਸ਼ਨ ਜਿਹੜੀ ਦਿੱਤੀ ਗਈ, ਭੂਤ ਪ੍ਰੇਤ ਧਰਮਰਾਜ ਜਮਦੂਤ, ਇੱਥੇ ਦੀ ਭਾਸ਼ਾ ਇਹ ਸੀ ਤੇ ਉੱਥੇ ਹੁਣ ਭਾਸ਼ਾ ਨਵੀਂ ਤੇ ਇੱਕਦਮ ਘੜੀ ਨਹੀਂ ਨਾ ਜਾਣੀ, ਭਾਸ਼ਾ ਉਹੀ ਰੱਖੀ ਹੈ, ਅਰਥ ਨਵੇਂ, ਅਰਥ ਨਵੇਂ। ਮੈਂ ਪਹਿਲਾਂ ਵੀ 2-3 ਵਾਰੀ ਇਹ ਗੱਲ ਮੈਂ ਕਰ ਚੁੱਕਿਆ ਪਿੱਛੇ ਜੇ ਦੀਵਾਨਾਂ 'ਚ, ਫਿਰ ਕਰਦਾ ਇੱਕ ਵਾਰ ਧਿਆਨ ਨਾਲ ਸੁਣਿਓ, ਸਿੰਘੋ ਕਾਇਮ ਹੋ ਕੇ ਸੁਣੋ ਪਿਆਰਿਓ। ਵੇਖੋ ਆਪਾਂ ਜੇ ਕਿਤੇ ਅਮਰੀਕਾ ਚਲੇ ਜਾਈਏ ਜਾਂ ਕੈਨੇਡਾ ਜਾਓ ਜਾਂ ਇੰਗਲੈਂਡ ਜਾਓ, ਬਾਹਰਲੇ ਦੇਸ਼ 'ਚ ਜਾਓ, ਉੱਥੇ ਜਿਹੜਾ ਮੇਰਾ ਚੋਲਾ ਪਾਇਆ ਹੈ ਇਹਨੂੰ ਕੀ ਕਹਿਣਗੇ ਅੰਗਰੇਜ਼ੀ ਵਿੱਚ? ਡਰੈਸ। ਤੇ ਜਿਹੜਾ ਤੂੰ ਕੁੜਤਾ ਪਜਾਮਾ ਪਾਇਆ ਇਹਨੂੰ ਕੀ ਕਹਿਣਗੇ? ਡਰੈਸ। ਪੈਂਟ ਸ਼ਰਟ ਨੂੰ ਕੀ ਕਹਿਣਗੇ? ਡਰੈਸ। ਪੈਂਟ ਕੋਟ ਨੂੰ ਕੀ ਕਹਿਣਗੇ? ਡਰੈਸ। ਬੀਬੀਆਂ ਦੇ ਸੂਟ ਨੂੰ ਕੀ ਕਹਿਣਗੇ? ਡਰੈਸ, ਡਰੈਸ ਹੀ ਕਹਿਣਗੇ। ਜੇ ਕੁੱਤੇ ਦੇ ਵੀ ਪਾਈ ਹੋਈ ਹੋਵੇ ਉਹਨੂੰ ਵੀ ਕਹਿਣਗੇ ਵੀ ਡਰੈਸ। ਕੁੱਤਿਆਂ ਦੀਆਂ ਡਰੈਸ ਵੀ ਹੁੰਦੀਆਂ ਨੇ ਉਹਨੂੰ ਵੀ ਕਹਿਣਗੇ ਡਰੈਸ। ਇੱਕੋ ਹੀ ਸ਼ਬਦ ਹੈ ਉੱਥੇ, ਚੋਲੇ ਲਈ ਨਵਾਂ ਸ਼ਬਦ ਘੜਿਆ ਨਹੀਂ ਜਾਣਾ, ਡਰੈਸ ਹੀ ਹੈ। ਹੁਣ ਉਹ ਕਹਿਣ ਇੰਗਲੈਂਡ 'ਚ ਗਏ ਆ ਅੰਗਰੇਜ਼ੀ ਵਿੱਚ ਚੋਲੇ ਨੂੰ ਵੀ ਕਹਿੰਦੇ ਆ, ਹੁਣ ਇਹਨੂੰ ਕੀ ਕਹੀਏ? ਇਹਦਾ ਨਵਾਂ ਨਾਂ ਕਿੱਥੋਂ ਘੜਿਆ ਜਾਵੇ? ਜਿੱਦਾਂ ਹੁਣ ਡਰੈਸ ਹੈ, ਬਸ ਡਰੈਸ। ਹੁਣ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਗੁਰੂ ਸਾਹਿਬ ਨੇ ਸ਼ਬਦ ਉਹੀ ਵਰਤੇ ਆ, ਸ਼ਬਦ ਜਿਹੜੇ ਇੱਥੇ ਚੱਲਦੇ ਸੀ ਪਰ ਅਰਥ ਨਵੇਂ ਆ। ਜਿਵੇਂ ਹੁਣ ਮੰਨ ਲਓ ਆਪਾਂ ਕਿਸੇ ਨੂੰ ਕਹਿ ਦਈਏ ਵੀ ਡਰੈਸ ਲਿਆ ਕੇ ਦਿਓ, ਹੁਣ ਡਰੈਸ ਤੇ ਚੋਲੇ ਨੂੰ ਵੀ ਕਹਿੰਦੇ ਆ, ਕੁੜਤੇ ਪਜਾਮੇ ਨੂੰ ਵੀ ਕਹਿੰਦੇ ਆ, ਪੈਂਟ ਸ਼ਰਟ ਨੂੰ ਵੀ ਕਹਿੰਦੇ ਆ, ਫਿਰ ਸਾਨੂੰ ਪੁੱਛਣਾ ਪੈਣਾ ਐ ਤੇ ਸਮਝਾ ਦੇ ਵੀ ਡਰੈਸ ਕਿਹੜੀ, ਕਿਹੜੇ ਕੱਪੜਿਆਂ ਦੀ ਗੱਲ ਕਰਦਾ? ਜਦੋਂ ਆਪਣੇ ਬਾਬਾ ਜੀ ਕਹਿੰਦੇ ਐ ਜਮਦੂਤ, ਆਪਣੇ ਬਾਬਾ ਜੀ ਕਹਿੰਦੇ ਐ ਭੂਤ ਪ੍ਰੇਤ, ਆਪਣੇ ਸਤਿਗੁਰੂ ਬਾਣੀ 'ਚ ਜਦੋਂ 84 ਦੀ ਗੱਲ ਕਰਦੇ ਉਦੋਂ ਪੁੱਛਣਾ ਪੈਣਾ ਵੀ ਮਹਾਰਾਜ ਕਿਹੜੀ 84, ਕਿਹੜਾ ਜਨਮ ਮਰਨ। ਤੇ ਇੱਥੇ ਸਾਰੀ ਦੀ ਸਾਰੀ ਗੱਲ ਮਨ ਦੀ ਕੀਤੀ ਜਾਂਦੀ ਹੈ, ਅੰਦਰ ਦੀ, ਅੰਦਰ ਦੀ, ਅੰਦਰੋਂ ਬੰਦਾ ਜੰਮਦਾ ਮਰਦਾ ਜਿਹਾ ਰਹਿੰਦਾ, ਅੰਦਰੋਂ ਬੰਦਾ 84 ਵਿੱਚ ਨਾ ਪੈ ਜੇ ਕਿਤੇ, 84 ਦੇ ਗੇੜ 'ਚ ਨਾ ਪੈ ਜੇ। ਜਿਹੜਾ ਦਿਨ ਵਿੱਚ ਅਸੀਂ ਬਿਰਦੀਆਂ ਕਰਕੇ ਕਈ ਵਾਰੀ ਕੁੱਤੇ ਗਧੇ ਬਣਦੇ ਆਂ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਲੋਕਾਂ ਨੂੰ ਪਰਚਾਉਣ ਤੇ ਲੱਗੇ ਪਏ ਆ, ਦੁਨੀਆਂ ਨੂੰ ਖੁਸ਼ ਕਰਨ ਦੀ ਲੱਗੇ ਪਏ। ਬੰਦਾ ਸਰੀਰ ਕਰਕੇ ਤੇ ਬੰਦਾ ਹੀ ਰਹਿੰਦਾ, ਬਿਰਤੀ ਕਰਕੇ ਕਈ ਵਾਰੀ ਕੁੱਤਾ ਗਧਾ ਬਣਦਾ। ਦਿਨ ਵਿੱਚ ਅਸੀਂ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਵਿੱਚ ਪੈਂਦੇ ਆ। ਸਾਡੇ ਅੰਦਰ ਨਿਰੰਤਰ ਲਗਾਤਾਰ ਜਨਮ ਮਰਨ ਚੱਲਦਾ ਰਹਿੰਦਾ। ਇੱਕ ਬੰਦੇ ਵਿੱਚ ਕਈ ਕੁਝ ਜੰਮਦਾ ਇੱਕ ਦਿਨ ਚ, ਕਦੇ ਕਦੇ ਤੇ ਸਾਡੇ ਅੰਦਰ ਛੇਰ ਜੰਮਿਆ ਹੋਇਆ ਹੁੰਦਾ ਵੀ ਐਂ ਕਰ ਦਿਆਂਗੇ, ਗਰਜਦੇ ਆ ਪੂਰਾ। ਤੇ ਕਮਾਲ ਦੀ ਗੱਲ ਇਹ ਨਹੀਂ ਪਤਾ ਵੀ 15 ਮਿੰਟਾਂ ਬਾਅਦ ਹੀ ਕੁੱਤਾ ਜੰਮ ਪਏ ਸਾਡੇ ਅੰਦਰ, ਵੀ ਮਾੜੀ ਜੀ ਗੱਲ ਤੇ ਚੌਂ ਚੌਂ ਕਰਨ ਲੱਗੇ। ਸਾਡੇ ਅੰਦਰ ਕਦੇ ਕਦੇ ਤੇ ਇੰਨੇ ਮਿੱਠੇ ਕੋਇਲ ਬਣੇ ਹੁੰਦੇ ਆ, ਇਹ ਨਹੀਂ ਪਤਾ ਵੀ 2 ਮਿੰਟ ਵਿੱਚ ਹੀ ਕਾਂ ਬਣ ਗਈ ਹੈ। ਇੰਨਾ ਕੁਝ ਬਦਲਦਾ ਹੈ। ਹੁਣ ਮੰਨ ਲਓ ਗੱਲ ਤੇ ਕਿਸੇ ਨਾਲ ਕਰਦਾ ਦੋਸਤ ਨਾਲ, ਉਦੋਂ ਤੇ ਕੋਇਲ ਬਣਿਆ ਮਿੱਠੀਆਂ ਮਿੱਠੀਆਂ ਮਾਰਦਾ, ਤੇ ਇੱਕਦਮ ਹੀ ਬੇਬੇ ਆ ਗਈ, ਉਹਦੇ ਸਮੇਂ ਕਾਂ ਬਣ ਜਾਂਦਾ। ਪਰੇ ਰਹਿ ਜਾ ਤੂੰ, ਪਰ ਫੱਜ ਜਾ ਇੱਥੋਂ ਬਾਹਰ, ਕਿੱਥੋਂ ਕਿੱਧਰ ਆ ਗਈ, ਕਿਉਂ ਬੂਹਾ ਖੋਲ ਲਿਆ ਤੂੰ ਮੇਰਾ, ਮੈਂ ਗੱਲ ਕਰਦਾ ਕਿਸੇ ਨਾਲ। ਹੁਣ ਚੰਗਾ ਬੜਾ ਕੋਇਲ ਬਣਿਆ ਹੋਇਆ ਸੀ ਫੋਨ ਤੇ, ਤੇ ਇੱਕਦਮ ਹੀ ਕਾਂ ਬਣ ਗਿਆ, ਮਿੱਠੀਆਂ ਮਿੱਠੀਆਂ ਮਾਰਦਾ ਮਾਰਦਾ ਇੰਨਾ ਤੱਤਾ ਹੋ ਗਿਆ, ਬਣ ਗਿਆ ਨਾ, ਕਿੱਥੇ ਕੋਇਲ ਜੰਮੀ ਪਈ ਕਿੱਥੇ ਕਾਂ। ਇੱਕਦਮ ਬਦਲਦਾ ਬੰਦਾ, ਇੱਕਦਮ ਬਦਲਦਾ। ਇਹ ਜਨਮ ਮਰਨ ਕਿੰਨਾ ਚੱਲਦਾ, ਕਦੇ ਅਪ ਕਦੇ ਡਾਊਨ। ਇੱਥੋਂ ਤੱਕ ਵੀ ਗੁਰੂ ਸਾਹਿਬ ਕਹਿੰਦੇ ਆ ਵੀ ਲੋਭ ਵਿੱਚ ਫਸਿਆ ਬੰਦਾ ਹਲਕਾ ਕੁੱਤਾ ਬਣਦਾ, ਜਿਉਂ ਕੂਕਰ ਹਲਕਾਇਆ। ਲੋਕ ਬੋਲ ਕੇ ਫੜੋ ਧਾਵੈ ਤੈ ਤਿਸ ਜਾਏ, ਲੋਭੀ ਜੰਤ ਨਾ ਜਾਣੀ ਪੱਕ ਅਪੱਕ ਸਭ ਖਾਏ।
ਜਿਉਂ ਕੂਕਰ ਹਲਕਾਇਆ ਤਾਵੈ ਦਹ ਦਿਸ ਜਾਏ, ਲੋਭੀ ਜੰਤ ਨਾ ਜਾਣਈ ਪੱਖ ਅਪੱਖ ਸਭ ਖਾਏ।
ਹਲਕਾ ਕੁੱਤਾ ਬਣ ਜਾਂਦਾ ਜੀ ਲੋਭੀ, ਲੋਭ ਵਿੱਚ ਫਸਿਆ ਬੰਦਾ ਹਲਕੇ ਕੁੱਤੇ ਵਰਗਾ ਹੈ। ਲੋਭ ਵਿੱਚ ਆਇਆ ਹੋਇਆ ਹਲਕਾ ਕੁੱਤਾ ਹੈ। ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ। ਕਾਮ ਕ੍ਰੋਧ ਵਿੱਚ ਫਸਿਆ ਬੰਦਾ ਪ੍ਰੇਤ ਬਣਿਆ ਫਿਰਦਾ, ਚੰਬੜਦਾ ਲੋਕਾਂ ਨੂੰ। ਹੋਰ ਪ੍ਰੇਤ ਕਿਹੜਾ ਹੈ? ਤੇ ਇਹਨਾਂ ਨੂੰ ਪੁੱਛ ਲਓ ਕਿ ਪ੍ਰੇਤ ਦੀ ਡੈਫੀਨੇਸ਼ਨ ਦਿਓ ਵੀ ਪ੍ਰੇਤ ਕਿੱਦਾਂ ਦਾ ਹੁੰਦਾ, ਕਹਿਣਗੇ ਸੂਈ ਵਰਗਾ ਉਹਦਾ, ਨੱਕੇ ਵਰਗਾ ਉਹਦਾ ਮੂੰਹ ਹੁੰਦਾ ਹੈ, ਸੂਈ ਦੇ ਨੱਕੇ ਜਿੰਨਾ, ਤੇ ਐਡਾ ਢਿੱਡ ਹੁੰਦਾ ਭਾਜੀ, ਤੇ ਚੰਬੜ ਜੇ ਫਿਰ ਉਹਦਾ ਖੂਨ ਪੀ ਜਾਂਦਾ ਪ੍ਰੇਤ। ਹੁਣ ਨਾ ਵੇਖਿਆ ਨਾ ਸਮਝਿਆ, ਆਪਣੇ ਵਰਗਾ ਐਵੇਂ ਡਰੀ ਜਾਂਦਾ। ਪਰ ਗੁਰਬਾਣੀ ਵਾਲਾ ਜਿਹੜਾ ਪ੍ਰੇਤ ਆ ਉਹ ਕਹਿੰਦੇ ਭਾਈ ਜਿਹੜਾ ਮੋਹ ਚ ਫਸਿਆ ਬੰਦਾ ਹੈ ਪ੍ਰੇਤ ਹੀ ਹੈ। ਆਪਣੀ ਆਪਣੇ ਨਿਆਣਿਆਂ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ ਇਹਨੂੰ, ਆਪਣੇ ਬੱਚਿਆਂ ਤੋਂ ਲੋਕਾਂ ਦੇ ਖੋ ਖੋ ਕੇ ਲਿਆ ਕੇ ਆਪਣੇ ਬੱਚਿਆਂ ਨੂੰ ਖਵਾਉਂਦਾ ਹੈ, ਪ੍ਰੇਤ ਹੀ ਹੈ, ਹੋਰ ਕੀ ਹੈ। ਕਾਮ ਵਿੱਚ ਫਸੇ ਬੰਦੇ ਧਿਆਨ ਨਾਲ ਇਕਾਗਰਤਾ ਨਾਲ ਸੁਣੋ ਬਈ, ਕਾਮ ਵਿੱਚ ਫਸੇ ਬੰਦੇ ਪ੍ਰੇਤ ਹੀ ਨੇ। ਜਦੋਂ ਆ ਅਖਬਾਰਾਂ 'ਚ ਪੜ੍ਹਦੇ ਆ ਵੀ 18 ਮਾਫ ਕਰਨਾ 5 ਸਾਲ ਦੀ ਬੱਚੀ ਦਾ ਰੇਪ ਹੋ ਗਿਆ, 5 ਸਾਲ ਦੀ ਬੱਚੀ ਨੂੰ 5 ਜਣੇ ਚੱਕ ਕੇ ਲੈ ਗਏ, ਉਹਨੂੰ ਮਾਰਤਾ ਜੀ, ਉਹ ਬਾਅਦ 'ਚ ਉਹਦਾ ਕਤਲ ਕਰਤਾ, ਇਹ ਪ੍ਰੇਤ ਨਹੀਂ ਚਿੰਬੜੇ, ਆ ਚਿੰਬੜਦੇ ਆ ਪ੍ਰੇਤ। ਜਦੋਂ ਕਿਤੇ ਕੰਮ ਤੇ ਜਾਂਦੇ ਆ ਦਫ਼ਤਰਾਂ ਦੇ ਵਿੱਚ ਵੱਡੀਆਂ ਵੱਡੀਆਂ ਕੁਰਸੀਆਂ ਤੇ ਵੱਡੇ ਵੱਡੇ ਅਹੁਦਿਆਂ ਤੇ ਪੜ੍ਹੇ ਲਿਖੇ ਪ੍ਰੇਤ ਬੈਠੇ ਆ, ਧਿਆਨ ਰੱਖੀ ਤੇਰੀ ਜੇਬ ਨੂੰ ਚਿੰਬੜਨਗੇ, ਆਖੋ ਸਤਨਾਮ
ਸ੍ਰੀ ਵਾਹ,
ਉਹਦੀ ਕਹਿ ਦੇਣਗੇ ਕੱਢ 10,000 ਚਿੰਬੜਦੇ ਆ ਪ੍ਰੇਤ ਬੈਠੇ, ਕਈ ਕੁਰਸੀਆਂ ਨੂੰ ਚਿੰਬੜੇ ਪ੍ਰੇਤ ਬੈਠੇ ਆ, ਲਹਿੰਦੇ ਹੀ ਨਹੀਂ ਮਗਰੋਂ। ਬੜੇ ਬੰਦੇ ਕਮਾਲ ਦੇ ਸਾਡੇ ਵਿੱਚ ਹੈ ਐ, ਜਿਹੜੇ ਉਹਨਾਂ ਕੁਰਸੀਆਂ ਤੇ ਬਹਿ ਜਾਣ ਤੇ ਰੰਗ ਲਾ ਦੇਣ, ਪਰ ਉਹ ਪ੍ਰੇਤ ਉੱਠਦੇ ਨਹੀਂ, ਚਿੰਬੜੇ ਪਏ ਆ ਕੁਰਸੀਆਂ ਨੂੰ ਪ੍ਰੇਤ। ਇਹ ਹੈ ਪ੍ਰੇਤ, ਸਾਡੇ ਸਮਾਜ ਨੂੰ ਚਿੰਬੜੇ ਪ੍ਰੇਤ, ਖਜ਼ਾਨਿਆਂ ਨੂੰ ਚਿੰਬੜੇ ਪ੍ਰੇਤ, ਇਹ ਪ੍ਰੇਤ ਆ। ਆ ਜਿਉਂਦੇ ਪ੍ਰੇਤ ਆ ਜਿਹੜੇ ਮਰਨ ਤੋਂ ਬਾਅਦ, ਜਿਹੜਾ ਉਹ ਕਹਿੰਦੇ ਸੂਈ ਦੇ ਨੱਕੇ ਵਰਗਾ ਮੂੰਹ ਹੁੰਦਾ, ਏਡਾ ਢਿੱਡ ਹੁੰਦਾ, ਕਿੰਨੇ ਵੇਖਿਆ ਭਾਈ। ਚਲੋ ਆਓ ਜੋ ਗੱਲ ਕਰਦੇ ਆ ਵੀ ਜਨਮ ਮਰਨ ਹੈ ਜਿਹੜਾ, ਇਹ ਸਾਡੇ ਅੰਦਰ ਚੱਲਦਾ ਰਹਿੰਦਾ ਹੈ। ਤੇ ਜਦੋਂ ਸਾਨੂੰ ਇੱਦਾਂ ਸਮਝਾਤਾ ਨਾ ਭਾਈ ਵੀ 84 ਮਾੜੀ, ਹੁਣ 84 ਮਾੜੀ ਗਿਆ ਤੇ 84 ਬਣਾਈ ਕਿੰਨੇ ਆ ਪਿਆਰੇ ਪਰਮਾਤਮਾ ਨੇ। ਪਹਿਲੀ ਗੱਲ, ਇੱਕ ਪੁਆਇੰਟ ਹੋਰ ਨੋਟ ਕਰੋ, ਗੁਰੂ ਸਾਹਿਬ ਜੀ ਜਿਹੜੀ 84 ਦੀ ਗਿਣਤੀ ਹੈ ਇਹ ਸਨਾਤਨ ਧਰਮ ਮੰਨਦਾ, ਹਿੰਦੂਇਜ਼ਮ ਮੰਨਦਾ ਵੀ 84 ਲੱਖ ਜੂਨਾ ਹਿੰਦੂ ਧਰਮ ਮੰਨਦਾ। ਗੁਰੂ ਸਾਹਿਬ ਨੇ ਭਾਸ਼ਾ ਤੇ 84 ਲੱਖ ਵਰਤੀ, 84 ਲੱਖ ਜੋਨ ਉਪਾਈ ਰਿਜਕ ਦੀਆ ਸਭੂੰ ਕੋ ਤਦਕਾ, ਪਰ ਗੁਰੂ ਸਾਹਿਬ ਦੀ ਆਪਣੀ ਜਿਹੜੀ ਸਟੇਟਮੈਂਟ ਹੈ ਕਿਤੇ ਕਿਤੇ ਵੇਖੋ ਗੁਰੂ ਜੀ ਦੇ ਬਚਨ, ਉਹ ਕਹਿੰਦੇ ਐ ਵੱਡੇ ਮੇਰੇ ਸਾਹਿਬਾ, ਤੂੰ ਤੇ ਬੜਾ ਵੱਡਾ, ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਤੇਰਾ ਕੀਤਾ ਕੇਵਲ ਚੀਰਾ ਇਹ ਜਾਣਿਆ ਨਹੀਂ ਜਾ ਸਕਦਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤੋ ਹੀ ਤੂੰ ਮੈਨੂੰ ਜੋਗ ਬਣਾਇਆ ਮੈਂ ਮਾੜਾ ਮੋਟਾ ਸਮਝਣ ਲੱਗਿਆ ਪਰ ਤੇਰਾ ਕੀਤਾ ਜਾਣਿਆ ਨਹੀਂ ਜਾ ਸਕਦਾ ਫਿਰ 84 ਕਿੰਨੇ ਗਿਣ ਲਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫਿਰ ਕਿੰਨੀਆਂ ਧਰਤੀਆਂ ਨੇ ਧਰਤੀ ਹੋਰ ਪਰ ਹੈ ਹੋਰ ਹੋਰ ਫਿਰ ਹੋਰਾਂ ਧਰਤੀਆਂ ਤੇ ਹੋਰ 84 ਨੇ ਬਈ ਇਦਾਂ ਹੀ ਹੋਏਗਾ ਫਿਰ ਜੇ ਧਰਤੀਆਂ ਹੋਰ ਨੇ ਤੇ ਤਾਂ ਮਤਲਬ 84 ਵੀ ਹੋਰ ਨੇ 84 ਲੱਖ ਦੀ ਗਿਣਤੀ ਦੀ ਗੱਲ ਸਨਾਤਨ ਧਰਮ ਨੇ ਕੀਤੀ ਹੈ ਗੁਰੂ ਸਾਹਿਬ ਨੇ ਉਹੀ ਭਾਸ਼ਾ ਇੱਥੇ ਵਰਤੀ ਹੈ ਗੁਰਬਾਣੀ 'ਚ ਬਹੁਤ ਜਗ੍ਹਾ 84 ਦਾ ਜ਼ਿਕਰ ਆਇਆ ਉਹ ਭਾਸ਼ਾ ਉਹੀ ਵਰਤੀ ਹੈ ਵੀ ਸਾਰੇ ਜੀਵ ਸਾਰਿਆਂ ਨੂੰ 84 ਲੱਖ ਕਹਿਤਾ ਚਲੋ ਉਹੀ ਭਾਸ਼ਾ ਵਰਤ ਲਈ ਪਰ ਗੁਰੂ ਸਾਹਿਬ ਕਹਿੰਦੇ ਬਈ ਕੋਈ ਨਹੀਂ ਜਾਣ ਸਕਦਾ ਉਹਦਾ ਨਾਲੇ ਪਿਆਰਿਓ ਜੇ ਉਹਦਾ ਕੀਤਾ ਗਿਣਿਆ ਹੀ ਗਿਆ ਫਿਰ ਉਹ ਕੀ ਕੁਛ ਬਣਾਇਆ ਤੇ ਅੰਤੀ ਕੋਈ ਨਹੀਂ ਸਾਇੰਸ ਵੀ ਕਹਿੰਦੀ ਹੈ ਵੀ ਪਤਾ ਹੀ ਨਹੀਂ ਲੱਗਦਾ ਕਿੰਨੇ ਕੁ ਜੀਵ ਸਾਇੰਸ ਵੀ ਕਹਿੰਦੀ ਵੀ ਕੋਈ ਅੰਤ ਥੋੜਾ ਆ ਅੱਗੇ ਤੋਂ ਅੱਗੇ ਕਿੰਨਾ ਕੁ ਕੁਛ ਹੈ ਕੁਛ ਪਤਾ ਨਹੀਂ ਲੱਗਦਾ ਇਸ ਕਰਕੇ ਜਿਹੜਾ 84 ਲੱਖ ਜੋਨ ਦਾ ਕਨਸੈਪਟ ਹੈ ਹੁਣ ਜਦੋਂ ਸਾਨੂੰ ਐ ਸਮਝਾਇਆ ਵੀ 84 ਦੇ ਵਿੱਚ ਨਾ ਪੈ ਜੀ ਕਿਤੇ 84 ਮਾੜੀ ਹੈ ਹੁਣ ਮੈਂ ਪੁੱਛਦਾ ਵੀ ਇਹ ਜਿੰਨੇ ਜੀਵ ਨੇ ਜਿਹਨੂੰ 84 ਲੱਖ ਕਿਹਾ ਜਾਂਦਾ 84 ਲੱਖ ਹੀ ਕਹਿ ਲਓ ਚਲੋ ਆਪਾਂ ਵੀ ਭਾਸ਼ਾ ਉਹੀ ਵਰਤ ਲਓ ਹੁਣ ਨਵੀਂ ਭਾਸ਼ਾ ਕਿੱਥੋਂ ਲਿਆਈਏ 84 ਲੱਖ ਜੂਨਾ ਮੰਨ ਲਓ ਇਹ ਦੱਸੋ ਵੀ ਇਹ ਬਣਾਈਆਂ ਕਿੰਨੇ ਬੋਲੋ ਪਿਆਰਿਓ ਬੋਲੋ ਯਾਰ ਪਰਮਾਤਮਾ ਨੇ ਬਣਾਈਆਂ ਰੱਬ ਨੇ ਬਣਾਈਆਂ ਪਰਮਾਤਮਾ ਨੇ ਬਣਾਈਆਂ ਤੇ ਪਰਮਾਤਮਾ ਦਾ ਬਣਾਇਆ ਮਾੜਾ ਹੋ ਸਕਦਾ ਰੱਬ ਦਾ ਬਣਾਇਆ ਮਾੜਾ ਹੋ ਸਕਦਾ ਕਦੇ ਵੀ
ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ
ਹੁਣ ਦੱਸੋ ਬਈ ਮੰਦਾ ਕਿਵੇਂ ਕਹਿ ਦਈਏ ਕਿਸੇ ਨੂੰ ਜਦੋਂ ਹਰੇਕ ਵਿੱਚ ਤੂੰ ਐ ਦੱਸੋ ਜਾਂ ਤੇ ਕੁੱਤੇ ਗਧੇ ਚ ਨਾ ਹੋਵੇ ਧੜਕਦਾ ਕਿ ਨਹੀਂ ਦਰਖਤ ਵੀ ਪਾਣੀ ਉਹਨਾਂ ਚਿਰ ਹੀ ਪੀਂਦਾ ਜਿੰਨਾ ਚਿਰ ਉਹ ਵਿੱਚ ਹੈ ਜੇ ਦਰਖਤ ਮਰਿਆ ਹੋਵੇ ਨਾ ਤੇ ਫਿਰ ਪਾਓ ਪਾਣੀ ਉਹਦੀਆਂ ਜੜ੍ਹਾਂ ਵਿੱਚ ਕਦੇ ਨਹੀਂ ਹਰਾ ਹੋ ਸਕਦਾ ਉਹ ਵਿੱਚ ਹੈ ਵਣ ਤਿੰਨ ਪ੍ਰਭ ਸੰਗ ਮੋਲਿਆ ਉਹ ਪਰਮਾਤਮਾ ਕਰਕੇ ਮੋਲਿਆ ਹੋਏ ਨੇ ਨਾ ਦਰਖਤ ਸਾਰੇ ਉਦਾਂ ਕਿੱਥੇ ਮੋਲਦੇ ਆ ਖਤਮ ਹੋ ਜਾਣਾ ਸਾਰਾ ਕੁਝ ਹੁਣ ਧਿਆਨ ਨਾਲ ਸੁਣਿਓ ਜਦੋਂ ਬਣਾਇਆ ਸਾਰਾ ਕੁਝ ਰੱਬ ਦਾ ਹੁਣ ਸਾਡੇ ਤੇ ਪੈਂਦੇ ਨੇ ਗਲ ਆ ਜਿਨ੍ਹਾਂ ਦੇ ਸਿਰ ਦੇ ਉੱਤੇ ਭਾਈ ਜਿਨ੍ਹਾਂ ਦੇ ਦਸਤਾਰਾਂ ਨਹੀਂ ਨੇ ਆ ਸਿਰਾਂ ਤੇ ਇੱਥੇ ਦਸਤਾਰ ਨਹੀਂ ਇਹ ਤੇ ਤੁਸੀਂ ਵੇਖੋ ਤੇ ਸਹੀ ਇਹਨਾਂ ਦੇ ਸਿਰ ਤੇ ਪਤਾ ਨਹੀਂ ਰੱਖਿਆ ਕੀ ਹੋਇਆ ਜਦੋਂ ਇਦਾਂ ਦੀ ਗੱਲ ਕਹਿੰਦੇ ਆ ਗਲ ਪੈ ਜਾਂਦੇ ਆ ਪਰ ਪਿਆਰਿਓ ਇਸ ਗੱਲ ਲੌਜੀਕ ਨੂੰ ਸਮਝੋ ਦਲੀਲ ਨੂੰ ਸਮਝੋ ਮਾੜਾ ਕਿਵੇਂ ਕਹਿ ਦਿਆਂਗੇ ਅਸੀਂ ਜਦੋਂ ਸਾਰੇ ਕੁਝ ਰੱਬ ਸਾਰਿਆਂ 'ਚ ਹੈ ਤੇ ਬਣਾਇਆ ਰੱਬ ਨੇ ਹੈ ਫਿਰ ਮਾੜਾ ਕਿੱਥੋਂ ਹੋ ਗਿਆ ਫਿਰ ਸਾਨੂੰ ਇਹ ਗੱਲ ਕਿਉਂ ਸਮਝਾਈ ਗਈ ਵੀ ਮਾੜੀ ਹੈ 84 ਲੋਕੀ ਤੇ ਸੂਗ ਮੰਨੀ ਜਾਂਦੇ ਆ ਕੁੱਤੇ ਗਧੇ ਨੂੰ ਵੇਖ ਕੇ ਸੂਰ ਕੋਲੋਂ ਲੰਘਦੇ ਆ ਨੱਕ ਚਾੜ ਲੈਂਦੇ ਆ ਕਿੱਥੇ ਸਾਡਾ ਪਿਆਰ ਪੈਣਾ ਸੀ ਇਹਨਾਂ ਚੀਜ਼ਾਂ ਨਾਲ ਹੁਣ ਤੁਸੀਂ ਮੈਨੂੰ ਇਹ ਦੱਸੋ ਜੇ ਆ ਦਰਖਤ ਸਾਰੇ ਇੱਥੇ ਬਣਾਈ ਫਿਰਦੇ ਆ ਇੱਕ ਜਗ੍ਹਾ ਇੱਕ ਬਾਬੇ ਨੇ ਬਣਾਈ ਹੈ ਉਹ ਬਾਬਾ ਕਹਿੰਦਾ ਵੀ ਇੱਥੇ ਜੀ ਸਾਰੀ ਦੁਨੀਆ ਦਾ ਹੀ ਭਲਾ ਹੋ ਜਾਣਾ 84 ਲੱਖ ਜੂਨਾਂ ਦਾ ਇੱਥੇ ਭਲਾ ਹੋ ਮੈਂ ਕਿਹਾ ਭਲਾ ਜਦੋਂ ਹੋਊ ਫਿਰ ਉਹ ਸਾਰੇ ਜਿਹੜੇ 84 ਲੱਖ ਜੂਨ ਦਾ ਭਲਾ ਕਰ ਦੇਣਗੇ ਬਾਬਾ ਜੀ ਇੱਕ ਦਿਨ ਫਿਰ ਕੀ ਹੋਊ ਫਿਰ ਸਾਰੇ ਇਹਦਾ ਮਤਲਬ ਮਰ ਜਾਣਗੇ ਤੇ ਸਾਰੇ ਕਿਤੇ ਅੱਗੇ ਚਲੇ ਜਾਣਗੇ ਫਿਰ ਸਾਰੇ ਦਰਖਤ ਵੀ ਮਰ ਜਾਣਗੇ ਕੁੱਤੇ ਵੀ ਮਰ ਜਾਣਗੇ ਗਧੇ ਵੀ ਮਰ ਜਾਣਗੇ ਖਤਮ ਨਹੀਂ ਹੋ ਜੂ ਸਾਰਾ ਕੁਝ ਹਰੇਕ ਚੀਜ਼ ਦੀ ਇੱਥੇ ਲੋੜ ਹੈ ਹਰੇਕ ਦਰਖਤ ਦੀ ਇੱਥੇ ਲੋੜ ਹੈ ਭਾਈ ਆ ਜਿਹੜੇ ਕੀੜੇ ਮਕੌੜੇ ਜੇ ਨਾ ਹੋਏ ਤੇ ਤੁਹਾਡੀਆਂ ਸਬਜ਼ੀਆਂ ਕਦੇ ਨਹੀਂ ਲੱਗਣੀਆਂ ਆ ਕਦੇ ਨਹੀਂ ਫਲ ਲੱਗ ਸਕਦਾ ਇਹ ਫਲ ਲੱਗਦੇ ਹੀ ਤਾਂ ਨੇ ਤਿਤਲੀਆਂ ਫਿਰਦੀਆਂ ਨਿੱਕੇ ਨਿੱਕੇ ਕੀੜੇ ਫਿਰਦੇ ਆ ਉਹ ਕੀੜੇ ਇਹਨਾਂ ਦਰਖਤਾਂ ਦੇ ਵਿੱਚ ਨਰ ਤੇ ਮਾਦਾ ਦੇ ਵਿੱਚ ਸੰਬੰਧ ਬਣਦਾ ਹੈ ਉਹਨਾਂ ਦਾ ਨਰ ਤੇ ਮਾਦਾ ਦਾ ਸੰਬੰਧ ਹੈ ਜਿਹੜਾ ਉਹ ਕੀੜਿਆਂ ਦੇ ਥਰੂ ਬਣਦਾ ਹੈ ਜਰੀਏ ਬਣਦਾ ਹੈ ਤਾਂ ਅੱਗੇ ਉਹਨਾਂ ਦੇ ਬੱਚੇ ਪੈਦਾ ਹੁੰਦੇ ਤਾਂ ਫਲ ਲੱਗਦਾ ਹੈ ਇਹਨਾਂ ਵਿੱਚ ਇੱਕ ਔਰਤ ਇੱਕ ਮਰਦ ਇੱਕ ਨਰ ਮਾਦਾ ਦੋਵੇਂ ਹੀ ਹੁੰਦੇ ਆ। ਦਰਖਤਾਂ 'ਚ ਵੀ ਇਦਾਂ ਹੀ ਹੁੰਦਾ ਨਾ, ਸਾਡੇ ਬਾਗ ਲਾਇਆ ਫਲ ਨਹੀਂ ਲੱਗਾ, ਮੈਨੂੰ ਉੱਥੋਂ ਦੇ ਬੰਦੇ ਅਸੀਂ ਸੱਦੇ, ਅਸੀਂ ਆਖਿਆ ਜੀ ਇਹ ਕੀ ਗੱਲ ਹੈ, ਉਹ ਕਹਿੰਦੇ ਫਰਕ ਬਹੁਤ ਹੈ ਜੀ, ਦੋ ਨਰ ਨੇ ਜਾਂ ਦੋ ਮਾਦਾ ਨੇ, ਦਰਖਤ ਗਲਤ ਲੱਗੇ ਆ ਤੁਹਾਡੇ, ਇਹਨਾਂ ਨੂੰ ਅੱਗੇ ਪਿੱਛੇ ਸਾਰਾ ਚੇਂਜ ਕਰਨਾ ਪੈਣਾ। ਉਹਨਾਂ ਨੇ ਪਟਾ ਕੇ ਦਰਖਤ ਸਾਰੇ ਉਹਨਾਂ ਨੂੰ ਅੱਗੇ ਪਿੱਛੇ ਕਰਾਇਆ, ਇਕੱਠੇ ਕਰਾਇਆ, ਫਿਰ ਫਲ ਲੱਗਿਆ। ਅੱਜ ਜਿਹੜੇ ਨਿੱਕੀਆਂ ਨਿੱਕੀਆਂ ਤਿਤਲੀਆਂ ਜਿਹੀਆਂ ਫਿਰਦੀਆਂ ਨੇ, ਕੀੜੇ ਜੇ ਫਿਰਦੇ ਨੇ, ਇਹਨਾਂ ਤੋਂ ਜੇ ਇੱਕ ਨਾ ਹੋਏ ਤੇ ਕੁਛ ਨਹੀਂ ਹੋ ਸਕਦਾ, ਕੋਈ ਫਲ ਨਹੀਂ ਲੱਗਦਾ। ਫਿਰ ਇਹ ਮਾੜਾ ਕਿਵੇਂ ਹੋਇਆ ਹੈਗਾ ਤੇ ਸਾਰਾ ਸਾਡੇ ਲਈ ਹੋਈ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੂਰ ਵੀ ਪੈਦਾ ਕੀਤੇ, ਗੰਦਗੀ ਕਿੰਨੇ ਖਾਣੀ, ਗੰਦਗੀ ਦੇ ਕੀੜੇ ਨਾ ਹੋਏ ਤੇ ਕਿਵੇਂ ਕੰਮ ਚੱਲੇਗਾ। ਹਰੇਕ ਚੀਜ਼ ਪਰਫੈਕਟ ਬਣਾ ਰਿਹਾ ਰੱਬ, ਇਹ ਰੱਬ ਦੇ ਨਿੰਦਕ ਪੈਦਾ ਕਰਤਾ ਸਾਨੂੰ, ਸਾਡੇ ਦਿਮਾਗ 'ਚ ਬਿਠਾਤੀ ਇਹ ਗੱਲ ਵੀ ਰੱਬ ਮਾੜਾ ਕਰਦਾ, ਰੱਬ ਮਾੜਾ ਕਰਦਾ। ਭਾਈ ਜੇ ਸਾਰਾ ਕੁਝ ਪਰਮਾਤਮਾ ਸਾਰਿਆਂ ਦੇ ਵਿੱਚ ਹੈ, ਜੇ ਪਰਮਾਤਮਾ ਬਹੁਤ ਕਮਾਲ ਦਾ, ਉਹਦੀ ਬਣਾਈ ਚੀਜ਼ ਮਾੜੀ ਨਹੀਂ ਹੋ ਸਕਦੀ, ਉਹਦੀ ਬਣਾਇਆ ਹੋਇਆ ਇਹ ਸਿਸਟਮ ਵੀ ਬੜਾ ਕਮਾਲ ਦਾ ਹੈ। ਜੇ ਪਰਮਾਤਮਾ ਕਮਾਲ ਦਾ ਹੈ ਤੇ ਸਿਸਟਮ ਵੀ ਕਮਾਲ ਦਾ, ਨਾ ਉਹਦਾ ਅੰਤ ਆਉਂਦਾ ਨਾ ਰੱਬ ਦੇ ਬਣਾਏ ਹੋਏ ਇਸ ਸਿਸਟਮ ਦਾ ਅੰਤ ਆਉਂਦਾ। ਇਹ ਤਾਂ ਬੜਾ ਕਮਾਲ ਦਾ ਸੀ, ਸਾਡੇ ਦਿਮਾਗ 'ਚ ਭਰ ਦਿੱਤਾ। 84 ਮਾੜੀ ਹੈ ਭਾਈ, 84 'ਚ ਨਾ ਪੈ ਜੀ, 84 ਤੋਂ ਬਚ ਜੀ, 84 'ਚ ਨਾ ਪੈ ਜੀ। ਇੱਕ ਗੱਲ ਸੁਣੋ, ਹੋਰ ਕੁਝ ਉੱਥੇ ਹੋਵੇ ਨਾ ਹੋਵੇ, ਮੰਨ ਲਓ ਵੀ ਆਪਾਂ ਮਰ ਕੇ, ਮੰਨ ਲਓ, ਚਲੋ ਮੰਨ ਲਓ, ਇਹਨਾਂ ਦੀ ਮੰਨ ਲੈਂਦੇ ਹਾਂ, ਆਪਾਂ ਮਰ ਕੇ ਕੁੱਤੇ ਗਧੇ ਬਣ ਜਾਈਏ, ਮੰਨ ਲਓ ਹੋਰ ਕੁਝ ਹੋਵੇ ਨਾ ਹੋਵੇ, ਪਰਮਾਤਮਾ ਤੇ ਹੋਵੇਗਾ ਹੀ, ਉਹ ਤਾਂ ਧੜਕੇਗਾ ਹੀ ਵਿੱਚ, ਉਹ ਤੇ ਹੋਏਗਾ ਹੀ। ਜਦੋਂ ਸਾਡਾ ਕਨੈਕਸ਼ਨ ਅੱਜ ਉਹਦੇ ਨਾਲ ਜੁੜ ਗਿਆ, ਉਹ ਫਿਰ ਜਿਹੜੀ ਮਰਜ਼ੀ ਸ਼ੇਪ ਬਣਾ ਲਏ ਉਹਦੀ ਮੌਜ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੜੇ ਬੰਦੇ ਨਾ ਕਈ ਵਾਰੀ ਮਿਲਦੇ ਆ, ਇੱਥੇ ਵੀ ਵਿਦੇਸ਼ਾਂ 'ਚ ਵੀ ਮਿਲਦੇ, ਇਦਾਂ ਦਾ ਕੁਐਸਚਨ ਕਰਨਗੇ, ਮਰਨ ਤੋਂ ਬਾਅਦ ਦੱਸੋ ਵੀ ਕੀ ਹੋਊ ਬੰਦੇ ਨਾਲ, ਆਹ ਕੁਐਸਚਨ ਕਰਦੇ ਵੀ ਮਰਨ ਤੋਂ ਬਾਅਦ ਦੱਸੋ ਕੀ ਹੋਊ, ਵੀ ਬੰਦਾ ਮਰੇਗਾ ਮਰਨ ਤੋਂ ਬਾਅਦ ਕਿੱਧਰ ਨੂੰ ਜਾਂਦਾ ਹੈ, ਕੀ ਬਣਦਾ ਹੈ, ਕੀ ਹੁੰਦਾ ਹੈ। ਪਿਆਰਿਓ, ਇਹ ਤੇ ਜੇ ਲਹਿਰ ਨੂੰ ਪੁੱਛਿਆ ਜਾਵੇ ਵੀ ਲਹਿਰ ਨੂੰ ਪੁੱਛੋ, ਜਿਹੜੀ ਸਮੁੰਦਰ ਦੇ ਵਿੱਚ ਲਹਿਰ ਉੱਠਦੀ ਹੈ, ਵੀ ਲਹਿਰ ਨੂੰ ਪੁੱਛੋ ਵੀ ਤੂੰ ਮਰੇਗੀ ਕੀ ਹੋਏਗਾ, ਉਹ ਕਹੇਗੀ ਜੇ ਕੁਝ ਨਾ ਹੋਏਗਾ, ਜੇ ਮੈਂ ਲਹਿਰ ਨਾ ਹੋਈ ਤੇ ਫਿਰ ਸਮੁੰਦਰ ਹੋਵਾਂਗੀ, ਕੁਛ ਹੋਰ ਹੋਵੇ ਨਾ ਹੋਵੇ ਸਮੁੰਦਰ ਤੇ ਹੋਏਗਾ। ਗੁਰੂ ਸਾਹਿਬ ਜਦੋਂ ਆ ਵਿੱਚ ਗੁਰਬਾਣੀ ਦੇ ਵਿੱਚ ਇਦਾਂ ਦੀਆਂ ਐਗਜ਼ੈਂਪਲਾਂ ਆਉਂਦੀਆਂ ਹੈ, ਫਿਰ ਸਾਡਾ ਭਰਮ ਹੋਣਾ ਨਹੀਂ ਚਾਹੀਦਾ ਵੀ ਮਰਨ ਤੋਂ ਬਾਅਦ ਜੋ ਵੀ ਹੈ ਉਹੀ ਇੱਕੋ ਹੀ ਚੀਜ਼ ਹੈ ਜਿਹੜੀ ਸ਼ੇਪ ਬਣਾਈ ਜਾਂਦੀ ਹੈ, ਇੱਕੋ ਹੀ ਐਨਰਜੀ, ਇੱਕੋ ਹੀ ਐਟਮ, ਇੱਕੋ ਹੀ ਸ਼ਕਤੀ, ਇੱਕੋ ਹੀ ਨੂਰ, ਉਹ ਰੂਪ ਬਦਲ ਰਿਹਾ ਬਸ। ਜਿਹੜਾ ਆਹ ਸ਼ਬਦ ਆਪਾਂ ਗੁਰੂ ਸਾਹਿਬ ਦਾ ਬਹੁਤ ਵਾਰ ਪੜ੍ਹਦੇ ਹਾਂ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਾਇਆ। ਕਹਿੰਦੇ ਵਿਚਾਰਵਾਨ ਜਿਹੜੇ ਹੈ, ਵਿਚਾਰਵਾਨ ਦਿਮਾਗ ਤੋਂ ਕੰਮ ਲੈਣ ਵਾਲੇ ਬਵੇਕੀ, ਸੁਣੋ ਪਿਆਰਿਓ, ਬਵੇਕੀ ਨੇ ਜਿਹੜੇ, ਮੜ ਜਾ ਕਿਤੇ ਉਹਨਾਂ ਨੂੰ ਪੁੱਛ ਬਹਿ ਕੇ, ਕਿਸੇ ਬ੍ਰਹਮ ਨੂੰ ਸਮਝਣ ਵਾਲੇ ਦੇ ਕੋਲ ਬਹਿ ਕੇ ਪੁੱਛ, ਵਿਚਾਰ ਕਰ ਲੈ ਜੇ ਤੇਰੇ ਦਿਮਾਗ 'ਚ ਨਹੀਂ ਆਉਂਦੀ, ਉਹਦੇ ਨਾਲ ਪੁੱਛ ਲੈ ਉਹਨੂੰ। ਕਹਿੰਦੇ ਆਪਣੇ ਆਪ ਨੂੰ ਸਮਝਾ, ਕਿਉਂ ਟੈਨਸ਼ਨ ਵਿੱਚ ਪਿਆ, ਮਰਦਾ ਕੁਛ ਵੀ ਨਹੀਂ ਇੱਥੇ, ਤੈਨੂੰ ਭੁਲੇਖਾ ਪੈ ਗਿਆ ਮਰ ਗਿਆ। ਹੁਣ ਬੰਦੇ ਦੀ ਲਾਸ਼ ਪਈ ਹੋਵੇ, ਅਗਲਾ ਕਵੇ ਵੀ ਰੋਣਾ ਹੈ, ਕਿਉਂ ਰੋਣਾ ਬਈ, ਅਗਲਾ ਕਹਿੰਦਾ ਬੰਦਾ ਮਰ ਗਿਆ, ਤੂੰ ਕਿਹਨੂੰ ਰੋਣਾ, ਸਰੀਰ ਤੇ ਤੁਹਾਡੇ ਕੋਲ ਪਿਆ ਵਿਚਾਲੇ ਰੱਖੀ ਬੈਠੇ, ਸਰੀਰ ਨੂੰ ਰੋਣਾ? ਉਹ ਕਹਿੰਦਾ ਨਹੀਂ ਨਹੀਂ ਨਹੀਂ, ਮੈਂ ਸਰੀਰ ਨੂੰ ਨਹੀਂ ਰੋਂਦਾ, ਮੈਂ ਤੇ ਉਹਨੂੰ ਰੋਣਾ ਜਿਹੜਾ ਇਹਦੇ ਵਿੱਚ ਹੈ, ਵਿੱਚੋਂ ਚਲਿਆ ਗਿਆ। ਕਹਿੰਦੇ ਜਿਹੜਾ ਵਿੱਚੋਂ ਗਿਆ ਉਹ ਮਰਦਾ ਨਹੀਂ, ਸਰੀਰ ਤੇਰੇ ਕੋਲ ਹੈ, ਜਿਹੜਾ ਵਿੱਚੋਂ ਨਿਕਲਿਆ ਉਹ ਮਰਦਾ ਹੀ ਨਹੀਂ, ਫਿਰ ਤੂੰ ਕਿਉਂ ਰੋਣਾ? ਰੋਵਣ ਹਾਰੇ ਕੀ ਕਵਣ ਟੇਕ, ਤੂੰ ਰੋਣਾ ਕਿਉਂ ਹੈ? ਸਾਡੀ ਪ੍ਰੋਬਲਮ ਇਹ ਹੈ ਵੀ ਅਸੀਂ ਗੱਲ ਪਹਿਲੀ ਦੀ ਵੀ ਨਹੀਂ ਸਮਝੀ, ਇਹ ਗੱਲ ਐਨੇ ਦੀ ਹੈ, ਇਹ PhD ਦੀ ਪੜ੍ਹਾਈ ਹੈ, ਆਹ ਸ਼ਬਦ ਹੈ ਜਿਹੜਾ PhD ਵਾਲੇ ਦਾ, ਮਨ ਕਰਕੇ ਜਿਹੜਾ ਇੱਥੇ ਪਹੁੰਚੇ, ਸੁਰਤ ਕਰਕੇ ਭਾਈ, ਆਹ ਸ਼ਬਦ ਸੁਰਤ ਦਾ ਕਰਕੇ ਜਿਹੜਾ ਬਿਲਕੁਲ ਸ਼ਿਖਰ ਦਾ, ਜਿਹੜਾ ਉਸ ਐਟਮਸ ਨੂੰ ਫੀਲ ਕਰੇ, ਉਸ ਨੂਰ ਨੂੰ ਫੀਲ ਕਰੇ, ਉਸ ਸ਼ਕਤੀ ਨੂੰ ਫੀਲ ਕਰੇ, ਜਦੋਂ ਉਹ ਸੁਰਤ ਕਰਕੇ ਉਹਨੂੰ ਫੀਲ ਕਰੇਗਾ, ਫਿਰ ਉਹ ਸਮਝਦਾ ਵੀ ਉਹ ਅੱਜ ਮੇਰੇ 'ਚ ਵੀ ਹੈ, ਬਾਹਰ ਵੀ ਹੈ, ਤੇ ਮੈਂ ਮਰਾਂਗਾ, ਸਰੀਰ ਮਰੇਗਾ, ਪੰਜੇ ਤੱਤ ਪੰਜੇ ਤੱਤਾਂ 'ਚ ਫਿਰ ਮਿਲ ਜਾਣਗੇ, ਰੂਪ ਬਦਲੇਗਾ। ਤੁਹਾਨੂੰ ਚੇਤਾ ਹੋਣਾ, ਇੱਥੇ ਕਿਤੇ ਦੀਵਾਨ ਵਿੱਚ ਗੱਲ ਹੋਈ ਸੀ ਵੀ ਬੀਜ ਬੀਜਿਆ, ਬੀਜ ਬੀਜਿਆ ਟਾਲੀ ਦਾ। ਹੁਣ ਬੀਜ ਹੈ ਜਿਹੜਾ ਉਹ ਛੋਟਾ ਜਿਹਾ ਬੀਜ ਹੈ, ਟਾਲੀ ਦਾ ਬੀਜ, ਧਿਆਨ ਨਾਲ ਸੁਣੋ, ਟਾਲੀ ਦਾ ਬੀਜ ਹੈ, ਉਹਨੂੰ ਬੀਜਿਆ, ਸੂਏ ਵਾਂਗੂ ਬਾਹਰ ਆਇਆ। ਪਹਿਲਾਂ ਉਹਦਾ ਨਾਮ ਕੀ ਹੈ? ਬੀਜ। ਤੇ ਸੂਏ ਵਾਂਗੂ ਜਦੋਂ ਬਾਹਰ ਆਇਆ, ਅੰਕੁਰ ਫੁੱਟਿਆ, ਜਦੋਂ ਬਾਹਰ ਨੂੰ ਆਇਆ ਤੇ ਉਹਦਾ ਨਾਮ ਪੈ ਗਿਆ ਵੀ ਅੰਕੁਰ। ਜਦੋਂ ਉਹਨੇ ਥੋੜੀ ਜਿਹੀ ਸ਼ੇਪ ਬਣਾਈ ਤੇ ਟਾਲੀ ਦਾ ਬੂਟਾ, ਪੌਦਾ ਕਹਿ ਲਓ, ਜਦੋਂ ਵੱਡਾ ਹੋਇਆ ਤੇ ਟਾਲੀ ਦਰਖਤ ਬਣ ਗਿਆ, ਦਰਖਤ ਬਣ ਗਿਆ, ਸ਼ੇਪ ਬਦਲ ਗਈ। ਉਦੋਂ ਬਾਅਦ ਉਹਨੂੰ ਕਿਸੇ ਨੇ ਵੱਢਿਆ, ਜਦੋਂ ਵੱਢ ਦਿੱਤਾ ਤੇ ਉਹਦੇ ਫੱਟੇ ਚੀਰ ਲੈ ਗਏ, ਸ਼ਤੀਰ ਬਣ ਗਏ, ਸ਼ੇਪ ਬਦਲ ਗਈ, ਨਾਮ ਬਦਲ ਗਿਆ, ਸ਼ਤੀਰ ਬਣ ਗਏ। ਤੁਸੀਂ ਵੇਖਿਓ, ਸ਼ੇਪ ਬਦਲੀ ਜਾਂਦੀ ਹੈ, ਨਾਮ ਬਦਲੀ ਜਾਂਦਾ। ਪਹਿਲਾਂ ਬੀਜ ਸੀ, ਫਿਰ ਅੰਕੁਰ ਸੀ, ਫਿਰ ਬੂਟਾ ਸੀ, ਪੌਦਾ, ਫਿਰ ਦਰਖਤ, ਫਿਰ ਵੱਢ ਕੇ ਸ਼ਤੀਰ ਜੇ ਬਣਾਤੇ, ਹੁਣ ਸ਼ੇਪ ਵੀ ਬਦਲ ਗਈ ਤੇ ਨਾਮ ਵੀ ਬਦਲ ਗਿਆ। ਉਦੋਂ ਬਾਅਦ ਫੱਟੇ ਬਣਾਤੇ, ਸ਼ੇਪ ਵੀ ਬਦਲ ਗਈ, ਨਾਮ ਵੀ ਬਦਲ ਗਿਆ। ਉਦੋਂ ਬਾਅਦ ਅੱਗ ਲਾਤੀ, ਅੱਗ ਲਾ ਕੇ ਕੋਲੇ ਬਣ ਗਏ, ਹੁਣ ਸ਼ੇਪ ਵੀ ਬਦਲ ਗਈ ਤੇ ਨਾਮ ਵੀ ਬਦਲ ਗਿਆ। ਸ਼ੇਪ ਬਦਲੀ, ਨਾਮ ਬਦਲਿਆ। ਅੱਛਾ, ਕੋਲਿਆਂ ਨੂੰ ਪੀਤਾ, ਹੁਣ ਕੀ ਬਣ ਗਈ? ਸਵਾਹ। ਸ਼ੇਪ ਵੀ ਬਦਲ ਗਈ ਤੇ ਨਾਮ ਵੀ ਬਦਲ ਗਿਆ, ਸਵਾਹ। ਤੇ ਉਹ ਇੱਕ ਜਰਰਾ ਸੀ ਨਾ, ਜਿਹੜਾ ਜਰਰਾ ਐਂ ਉੱਡ ਗਿਆ, ਹਵਾ 'ਚ ਉੱਡ ਗਿਆ। ਸ਼ੇਪ ਜਿਹੜਾ ਉਹ ਸਵਾਹ ਸੀ, ਹਵਾ ਆਈ, ਹਨੇਰੀ ਆਈ, ਉਹ ਉੱਡ ਗਿਆ। ਸ਼ੇਪ ਬਦਲੀ, ਨਾਮ ਬਦਲਿਆ, ਹਸਤੀ ਮਿਟੀ। ਉੱਥੇ ਵੀ ਹਸਤੀ ਸੀ ਉਹਦੀ ਜਦੋਂ ਬੀਜ ਸੀ, ਤੇ ਅੱਜ ਜਰਰਾ ਬਣ ਕੇ ਉੱਡ ਗਿਆ, ਅੱਜ ਵੀ ਉਹਦੀ ਹਸਤੀ ਮਿਟੀ ਨਹੀਂ। ਬਿਲਕੁਲ ਇਸੇ ਤਰ੍ਹਾਂ ਤੇਰੇ ਨਾਲ ਹੋਣਾ ਹੈ। ਆ ਨਿਕਾ ਜਿਹਾ ਮਾਂ ਦੇ ਢਿੱਡ 'ਚ ਹੈ, ਭਰੂਣ ਹੀ ਹੈ, ਸ਼ੇਪ ਬਣੀ, ਬਾਹਰ ਆਇਆ ਕਾਕਾ ਨਿਕਾ ਜਿਹਾ, ਫਿਰ ਥੋੜ੍ਹਾ ਜਿਹਾ ਵੱਡਾ ਹੋਇਆ, ਖੇਡਦਾ, ਸ਼ੇਪ ਬਦਲਦੀ ਹੈ, ਫਿਰ ਨਾਮ ਬਦਲੀ ਜਾਂਦਾ। ਹੁਣ ਜਵਾਨ ਹੈ, ਨੌਜਵਾਨ ਹੈ, ਹੁਣ ਬੁੱਢਾ ਹੈ, ਹੁਣ ਮਰ ਗਿਆ, ਹੁਣ ਸੜ ਗਿਆ, ਹੁਣ ਰਾਖ ਬਣ ਗਈ, ਉਹ ਉੱਡ ਗਈ। ਪੰਜੇ ਤੱਤ ਪੰਜੇ ਤੱਤਾਂ 'ਚ ਮਿਲ ਗਏ। ਸ਼ੇਪ ਬਦਲਦੀ ਰਹੀ, ਹਸਤੀ ਨਹੀਂ ਮਿਟਦੀ। ਹਸਤੀ ਛੱਡੋ ਸਾਡੀ, ਤੁਸੀਂ ਇੱਕ ਟਾਲੀ ਦੀ ਹਸਤੀ ਵਟਾ ਕੇ ਵਿਖਾਓ, ਮਿਟਦੀ ਤੁਸੀਂ ਉਸ ਦਰਖਤ ਦੀ ਹਸਤੀ ਤੇ ਨਹੀਂ ਨਾ ਵਟਾ ਸਕਦੇ। ਉਹ ਉੱਡ ਗਿਆ, ਹੁਣ ਉਹ ਜਦੋਂ ਸਵਾਹ ਬਣੀ, ਆਈ ਹਵਾ, ਉੱਡ ਗਿਆ। ਹਸਤੀ ਤੇ ਮਿਟ ਗਈ ਨਾ, ਕਿੱਥੋਂ ਮਿਟੇਗੀ ਹਸਤੀ? ਓਏ ਓਏ, ਇੱਕ ਜਿਹੜੀ ਐਨਰਜੀ ਹੈ ਨਾ, ਕਿਸੇ ਬੰਦੇ ਨੂੰ ਆਪਾਂ ਗੱਲ ਕੀਤੀ ਸੀ ਮੇਰਾ ਖਿਆਲ ਇੱਕ ਵਾਰ, ਮੈਂ ਬਈ ਇੱਕ ਦਰਖਤ ਨੂੰ ਲੱਗਿਆ ਵੱਢਣ, ਕਹਿੰਦਾ ਵੀ ਗੁਲਾਬ ਬੜਾ ਸੋਹਣਾ ਲੱਗਾ, ਵੀ ਫੁੱਲ ਬੜਾ ਵਧੀਆ, ਮੈਨੂੰ ਬੜਾ ਚੰਗਾ ਲੱਗਾ ਫੁੱਲ। ਤੇ ਉਹ ਜਦੋਂ ਉਹਨੂੰ ਵੱਢਣ ਲੱਗਿਆ, ਫੁੱਲ ਨੂੰ ਤੋੜਨ ਲੱਗਿਆ, ਉਹ ਕਹਿੰਦੇ ਰੁਕ ਜਾ ਰੁਕ ਜਾ, ਮੈਨੂੰ ਤੇ ਸਾਰਾ ਕੁਝ ਜਿਹੜਾ ਆ, ਫੁੱਲ ਕਹਿੰਦਾ ਮੈਨੂੰ ਤੇ ਸਾਰਾ ਕੁਝ ਡਾਣੀ ਚੋਂ ਮਿਲਦਾ ਹੈ, ਟਾਣੀ ਹੈ ਜਿਹੜੀ। ਉਹ ਕਹਿੰਦਾ ਟਾਣੀ ਕੱਟ ਲੈਂਦੇ ਆ, ਉਹ ਟਾਣੀ ਕੱਟਣ ਲੱਗਿਆ, ਟਾਣੀ ਕਹਿੰਦੀ ਖੜ ਜਾ ਖੜ ਜਾ, ਮੈਨੂੰ ਸਾਰਾ ਕੁਝ ਤਣੇ ਚੋਂ ਮਿਲਦਾ ਹੈ। ਜਦੋਂ ਤਣੇ ਨੂੰ ਕੱਟਣ ਲੱਗਿਆ, ਤਣਾ ਕਹਿੰਦਾ ਖੜ ਜਾ ਮੈਨੂੰ ਸਾਰਾ ਕੁਝ ਜੜਾਂ ਚੋਂ ਮਿਲਦਾ ਹੈ। ਇਹ ਇਹ ਤਾਕਤ ਸਾਰੀ ਜਿਹੜੀ ਹੈ ਨਾ ਫੁੱਲ ਦੀ ਹੈ, ਉਹ ਜੜਾਂ ਚੋਂ ਆਈ ਹੈ। ਉਹ ਕਹਿੰਦਾ ਜੜੋਂ ਹੀ ਪੱਟ ਲੈਂਦੇ ਆ, ਜਦੋਂ ਜੜਾਂ ਨੂੰ ਲੱਗਿਆ ਪੱਟਣ, ਕਹਿੰਦੀ ਖੜ ਜਾ ਮੈਨੂੰ ਸਾਰਾ ਕੁਝ ਮਿੱਟੀ ਚੋਂ ਮਿਲਦਾ। ਜਦੋਂ ਮਿੱਟੀ ਨੂੰ ਪੁੱਛਿਆ, ਉਹ ਕਹਿੰਦੀ ਮੈਨੂੰ ਇਹ ਸਾਰਾ ਕੁਝ ਜਿਹੜਾ ਹੈ ਇਹ ਪਾਣੀ ਤੋਂ ਮਿਲਦਾ। ਪਾਣੀ ਕਿੱਥੋਂ ਆਉਂਦਾ? ਕਹਿੰਦੇ ਬੱਦਲਾਂ ਨੂੰ ਪੁੱਛਣ ਲੱਗਿਆ, ਬੱਦਲ ਕਹਿੰਦੇ ਸਾਨੂੰ ਸਾਰਾ ਕੁਝ ਸੂਰਜ ਤੋਂ ਮਿਲਦਾ, ਕਿਉਂਕਿ ਸੂਰਜ ਚੜ੍ਹਦਾ ਉਹਦੀ ਰੋਸ਼ਨੀ ਨਾਲ ਬੱਦਲ ਬਣਦੇ ਆ, ਸਾਨੂੰ ਸੂਰਜ ਤੋਂ ਮਿਲਦਾ ਹੈ। ਉਹ ਜਦੋਂ ਸੂਰਜ ਨਾਲ ਗੱਲ ਕੀਤੀ, ਉਹ ਕਹਿੰਦਾ ਮੈਂ ਵੀ ਕਿਸੇ ਅਰੂਪ ਦੇ ਹੁਕਮ ਵਿੱਚ ਹੀ ਰੂਪ ਦੇ ਰਿਹਾ, ਮੇਰਾ ਰੂਪ ਵੀ ਕਿਸੇ ਅਰੂਪ ਕਰਕੇ ਹੈ, ਮੇਰੇ ਪਿੱਛੇ ਵੀ ਕਿਉਂ ਹੈ ਜਿਹੜਾ ਸਾਨੂੰ ਸਾਡੇ ਮੇਰੇ ਵਰਗੇ ਕਰੋੜਾਂ ਹੀ ਸੂਰਜ ਘੁਮਾਈ ਫਿਰਦਾ ਜਾਂਦਾ। ਉੱਥੇ ਫਿਰ ਇਹ ਸ਼ਬਦ ਯਾਦ ਆਏ, ਯਾਰ ਕਿਹਨੂੰ ਫੜੋਗੇ ਤੁਸੀਂ, ਇਹਦੇ ਪਿੱਛੇ ਕੌਣ ਹੈ, ਉਹਦੇ ਪਿੱਛੇ ਕੌਣ ਹੈ, ਉਹਦੇ ਪਿੱਛੇ ਕੌਣ ਹੈ? ਫਿਰ ਪ੍ਰਭਾਵਿਤ ਫੁੱਲ ਤੋਂ ਕਿਉਂ ਹੋਇਆ, ਟਾਣੀ ਤੋਂ ਕਿਉਂ ਹੋਇਆ? ਅੱਜ ਕਿਸੇ ਬੰਦੇ 'ਚ ਤੁਹਾਨੂੰ ਗੁਣ ਦਿਸਦੇ ਆ, ਸਾਡੇ ਵਰਗਾ ਕੀਰਤਨ ਕਰਦਾ ਹੈ, ਆਵਾਜ਼ ਵਧੀਆ ਹੋਵੇ, ਮੇਰੇ ਪਿੱਛੇ ਸਿੰਘ ਬੋਲਦਾ ਮਾਈਕ ਵਿੱਚ, ਕਿੰਨੀ ਸੋਹਣੀ ਲੱਗਦੀ ਹੈ ਆਵਾਜ਼, ਪਰ ਤੂੰ ਗਲੇ ਤੂੰ ਕਿਉਂ ਫੜ ਕੇ ਬਹਿ ਗਿਆ? ਬੰਦੇ ਨੂੰ ਕਿਉਂ ਵੇਖੀ ਜਾਂਦਾ, ਪਿੱਛੇ ਵੇਖ ਕੌਣ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਨਾ ਵੇਖ, ਕਲਗੀਆਂ ਵਾਲੇ ਕਹਿੰਦੇ ਮੈਨੂੰ ਨਾ ਵੇਖੀ, ਸਾਡੇ ਤੇ ਜਿਹੜਾ ਰੂਪ ਹੈ ਉਹ ਕਿਸੇ ਰੂਪ ਤੋਂ ਮਿਲਿਆ ਬੈਕ ਤੇ ਹੈ ਕੋਈ ਜਿਹੜਾ ਤੈਨੂੰ ਰੂਪ ਦੇ ਰਿਹਾ ਤੇਰੇ ਬੱਚੇ ਨੂੰ ਰੂਪ ਦੇ ਰਿਹਾ ਸਾਰਿਆਂ ਨੂੰ ਉਹਦੇ ਤੋਂ ਰੂਪ ਮਿਲ ਰਿਹਾ ਫਿਰ ਉਹਦੇ ਨਾਲ ਕਨੈਕਸ਼ਨ ਕਿਉਂ ਨਹੀਂ ਬਣਾਉਂਦੇ ਜਦੋਂ ਉਸ ਨੇ ਵੇਖਿਆ ਨਾ ਵੀ ਹੱਦ ਹੋ ਗਈ ਆ ਤਾਣੀ ਕਹਿੰਦੀ ਹੈ ਸਾਰਾ ਕੁਝ ਤਣੇ ਤੋਂ ਤਣਾ ਕਹਿੰਦਾ ਜੜ ਚੋਂ ਜੜ ਕਹਿੰਦੀ ਮਿੱਟੀ ਚੋਂ ਮਿੱਟੀ ਕਹਿੰਦਾ ਪਾਣੀ ਚੋਂ ਪਾਣੀ ਕਹਿੰਦੇ ਬੱਦਲਾਂ ਚੋਂ ਬੱਦਲ ਕਹਿੰਦੇ ਸੂਰਜ ਤੋਂ ਇਹ ਤੇ ਨਿਬੜਦੀ ਨਹੀਂ ਕਿਤੇ ਗੱਲ ਇਹ ਤੇ ਅੱਗੇ ਤੋਂ ਅੱਗੇ ਚਾਈ ਜਾਂਦੇ ਆ ਉੱਥੇ ਫਿਰ ਆਇਆ ਅਤ ਸੁੰਦਰ ਮਨ ਮੋਹਨ ਪਿਆਰੇ ਸਭੂ ਮਦ ਨਿਰਾਰੇ ਮੇਰਿਆ ਰੱਬਾ ਕਿੰਨਾ ਸੋਹਣਾ ਹੈ ਤੂੰ ਮੇਰੇ ਮਾਲਕ ਜੀ ਤੂੰ ਕਿੰਨਾ ਸੋਹਣਾ ਹੈ ਸਾਰਿਆਂ ਦੇ ਵਿੱਚ ਹੈ ਸਭੂ ਮਦ ਤੇ ਸਾਰਿਆਂ ਤੋਂ ਬਾਹਰ ਹੈ ਨਿਰਾਰੇ ਨਾਲੇ ਵਿੱਚ ਹੈ ਨਾਲੇ ਬਾਹਰ ਵਿੱਚ ਵੀ ਤੂੰ ਹੀ ਹੈ ਤੇ ਹੈ ਵੀ ਬਾਹਰ ਪਤਾ ਹੀ ਨਹੀਂ ਲੱਗਦਾ ਤੇਰਾ ਨਿਰਗੁਣ ਆਪ ਸਰਗੁਣ ਭੀ ਉਹੀ ਕਲਾਕਾਰ ਜਿਨ ਸਗਲੀ ਉਹੀ ਇਸ ਕਰਕੇ ਇਹ ਬੜੀ ਕਮਾਲ ਦੀ ਖੇਡ ਹੈ ਪਰ ਇਹ ਐਮਏ ਦੀ ਖੇਡ ਹੈ ਭਾਵ ਕਿ ਪੀਐਚਡੀ ਵਾਲਾ ਬੰਦਾ ਇਸ ਨੁਕਤੇ ਨੂੰ ਸੁਰਤ ਕਰਕੇ ਸਮਝੇ ਹਰ ਵੇਲੇ ਹਰ ਜਗ੍ਹਾ ਹਰ ਥਾਂ ਫਿਰ ਕਹੇਗਾ ਵੀ ਬਾਦੋ ਯਾਰ ਤਵੀ ਤੇ ਕੀ ਖਤਮ ਕਰ ਲਓਗੇ ਆਖੋ ਸਤਿਨਾਮ ਇਹ ਫਿਰ ਗੱਲ ਪਕੜ ਚਾਹੁੰਦੀ ਹੈ ਜਦੋਂ ਇੰਨੀ ਡੂੰਘੀ ਗੱਲ ਬੰਦਾ ਸਮਝ ਗਿਆ ਹੁਣ ਆਹ ਵੇਖੋ ਹੁਣ ਜਿੰਨੀ ਆਪਾਂ ਗੱਲ ਕੀਤੀ ਹੈ ਨਾ ਮੈਂ 15 ਮਿੰਟ ਆਪਾਂ ਸਾਰਿਆਂ ਨੇ ਸੁਣੀ ਹੈ ਮੇਰਾ ਨਹੀਂ ਮਨ ਕਹਿੰਦਾ ਵੀ ਕਿਸੇ ਬੰਦੇ ਦੇ ਸਮਝ ਨਾ ਆਈ ਹੋਈ ਹਰ ਬੰਦੇ ਦੇ ਗੱਲ ਪਕੜ ਚ ਆ ਗਈ ਵੀ ਆਹ ਗੱਲ ਹੈ ਠੀਕ ਹੈ ਪਰ ਇਹ ਗੱਲ ਸਾਡੀ ਸੁਰਤ ਵਿੱਚ ਸਦਾ ਲਈ ਵਸ ਜੇ ਮੰਨ ਲਓ ਜੇ ਵਸ ਗਈ ਫਿਰ ਹਸਤੀ ਤੇ ਇੱਕ ਬੀਜ ਦੀ ਨਹੀਂ ਮਿਟੀ ਉਹੀ ਬੀਜ ਫਿਰ ਬੀਜ ਬਣ ਜਾਣਾ ਉਹ ਜਦੋਂ ਟਾਲੀ ਸੀ ਨਾ ਪਤਾ ਹੀ ਨਹੀਂ ਪਿਆ ਰਿਹਾ ਉਹਦੇ ਤੇ ਕਿੰਨੇ ਕੁ ਬੀਜ ਹੋਰ ਡਿੱਗ ਪਏ ਹੋਣਗੇ ਇੱਕ ਜਦੋਂ ਟਾਲੀ ਬਣੀ ਹੋਈ ਸੀ ਕਿੰਨੇ ਕੁ ਬੀਜ ਅੱਗੇ ਚੱਲ ਪਏ ਹੋਣਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜੇ ਸਾਡੇ ਦਿਮਾਗ 'ਚ ਇਹ ਗੱਲ ਸਦਾ ਵਾਸਤੇ ਬਹਿ ਗਈ ਤੇ ਫਿਰ ਸਾਨੂੰ ਮਾਰ ਕੌਣ ਲਏਗਾ ਤੇ ਗੁਰੂ ਸਾਹਿਬ ਆਹ ਪੜ੍ਹਾਈ ਕਰਾਉਂਦੇ ਆ ਗੁਰਬਾਣੀ ਵਿੱਚ ਜਦੋਂ ਕਹਿੰਦੇ ਨਾ ਵੀ ਵਿਚਾਰਵਾਨ ਨਾਲ ਬਹਿ ਕੇ ਪੁੱਛ ਕੇ ਤੇ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਆਹ ਬ੍ਰਹਮ ਗਿਆਨੀ ਨੇ ਸਾਡੇ ਇਹਨਾਂ ਨਾਲ ਬਹਿ ਕੇ ਵਿਚਾਰ ਕਰੋ ਗੁਰਬਾਣੀ ਤੋਂ ਸੇਧ ਲੈ ਕੇ ਵੇਖੋ ਆਹ ਨੁਕਤਾ ਦੁਹਰਾਉਣਾ ਚਾਹੀਦਾ ਮੈਂ ਕਹਿੰਦਾ ਪਿਆਰਿਓ ਫੇਰਿਆ ਕਰੋ ਇਹੋ ਜਿਹੇ ਸ਼ਬਦ ਗੁਰਬਾਣੀ ਇਹੋ ਜਿਹੇ ਸ਼ਬਦ ਜਿਹੜੇ ਹੈ ਇਹਨੂੰ ਸੁਰਤ ਵਿੱਚ ਫੇਰੋ ਮਾਲਾ ਫੇਰਨ ਦੀ ਗੱਲ ਨਹੀਂ ਇਹੋ ਜਿਹੇ ਬਚਨਾਂ ਨੂੰ ਬਾਰ ਬਾਰ ਫੇਰੀ ਚੱਲੋ ਵੀ ਹੈ ਕੀ ਹੈ ਔਰ ਇਹਨਾਂ ਬਚਨਾਂ ਤੇ 100% ਭਰੋਸਾ ਹੋਵੇ ਤੇ ਬੰਦਾ ਸੁਰਤ ਕਰਕੇ ਇੱਕਮਿਕ ਹੋਵੇ ਤੇ ਫਿਰ ਕਿੱਥੇ ਮਰਾਂਗੇ ਆ ਸ਼ਬਦ ਵੇਖੋ ਗੁਰੂ ਜੀ ਕਹਿੰਦੇ ਸਵਾਲ ਹੀ ਕਿੱਥੇ ਪੈਦਾ ਹੋ ਗਿਆ ਵੀ ਮੌਤ ਤੋਂ ਬਾਅਦ ਕੀ ਹੁੰਦਾ ਜੀ ਮਰਨ ਤੋਂ ਬਾਅਦ ਦੱਸੋ ਜੀ ਕੀ ਹੁੰਦਾ ਲਓ ਸ਼ਬਦ ਇੱਕ ਵਾਰ ਪੂਰਾ ਸੁਣੋ ਹਾਂਜੀ
ਪਵਨੈ ਮਹਿ ਪਵਨ ਸਮਾਇਆ ਜੋਤੀ ਮੈਂ ਹੈ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਰੋਵਣ ਹੋਰੇ ਕੀ ਕਵਨ ਕੌਣ ਮੁਆਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲ ਭਇਆ ਅਗਲੀ ਕਿਛੋ ਖਬਰ ਨਾ ਪਾਈ ਰੋਵਣ ਹਾਰ ਭੇਉਠ ਸਦਾਈ ਪਰਮ ਮੋਹ ਕੇ ਬੰਦੇ ਬੰਦ ਸੁਪਨ ਭਇਆ ਪਖਲਾਏ ਅੰਧ ਇਹ ਤਾਂ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਪਾਰ ਨਹਿ ਕੋ ਮੂਆ ਨਾ ਮਰਨੇ ਜੋਗ
ਅਚਿਤਰ ਨਹਿ ਕੋ ਮੂਆ ਨਾ ਮਰਨੇ ਜੋਗ ਨਹਿ ਬਿਨਸੈ ਅਬਨਾਸੀ ਹੋ ਇਹ ਸਦਾ ਰਹਿਣ ਵਾਲਾ ਮਰਦਾ ਥੋੜੋ ਸਾਨੂੰ ਭੁਲੇਖਾ ਪੈਂਦਾ ਸਾਨੂੰ ਭੁਲੇਖਾ ਪੈਂਦਾ ਕਦੇ 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 ਬੀਜ ਸੀ ਮਰ ਗਿਆ ਤਾਂ ਹੀ ਅੱਗੇ ਵਧੂ ਤਾਂ ਹੀ ਉਹ ਟਾਹਣੀ ਬਣੂ ਨਾ ਉਹ ਪੌਦਾ ਬਣਨਾ ਪੌਦਾ ਨਾ ਮਰਿਆ ਦਰਖਤ ਨਹੀਂ ਬਣਨਾ ਦਰਖਤ ਨਾ ਮਰੇ ਮਰਿਆ ਛਤੀਰ ਨਹੀਂ ਬਣਨੇ ਛਤੀਰ ਨਾ ਮਰਿਆ ਫੱਟੇ ਨਹੀਂ ਬਣਨੇ ਕੁਛ ਤੇ ਬਣੂ ਹੀ ਇੱਕ ਚੀਜ਼ ਹਸ ਇੱਕ ਬਣਦੀ ਹੈ ਦੂਜੀ ਮਰ ਜਾਂਦੀ ਹੈ ਇਦਾਂ ਹੀ ਸ਼ੇਪ ਬਦਲੀ ਜਾਂਦੀ ਹਾਂਜੀ
ਨਹਿ ਕੋ ਮੂਆ ਨਾ ਮਰਨੇ ਜੋਗ ਨਹਿ ਬਿਨਸੈ ਅਬਨਾਸੀ ਹੋਗ ਜੋ ਇਹ ਜਾਣੋ ਸੋ ਇਹੋ ਨਾਹੀ
ਜੋ ਤੂੰ ਜਾਣਦਾ ਹੈ ਜੋ ਤੈਨੂੰ ਦਿਸਦਾ ਇਹ ਹੈ ਨਹੀਂ ਇਸ ਵਿੱਚ ਇਹ ਕੁਝ ਹੋਰ ਹੈ ਜੋ ਇਹ ਜਾਣੋ ਸੋ ਇਹ ਨਾ ਇਹ ਜੋ ਤੂੰ ਵੇਖਦਾ ਹੈ ਉਹ ਨਹੀਂ ਹੈ ਇਹ ਕੁਝ ਹੋਰ ਹੈ ਫਿਰ
ਜੋ ਇਹ ਜਾਣੋ ਸੋ ਇਹ ਨਾ ਜਾਣਣਾ ਹਾਰੇ ਕੋ ਬਨ ਜਾਓ
ਭਲੇ ਹਾਰੇ ਜਾਈਏ ਜਿਹੜਾ ਜਾਣਨ ਲੱਗ ਪਿਆ ਜਿਹਦੀ ਸੁਰਤ ਜਾਣਦੀ ਹੈ ਮਨ ਜਿਹਦਾ ਸਮਝਦਾ ਇਸ ਗੱਲ ਉਹਦੇ ਤੋਂ ਭਲੇ ਹਾਰੇ ਜਿੰਨੇ ਆਪਾਂ ਕੁਰਬਾਨ ਕਰ ਸਕਦੇ ਉਹਨੂੰ ਸਮਝਦੇ ਸੀ ਵੀ ਮਰਾਂਗੇ ਸਰੀਰ ਮਾਰ ਲੇਗਾ ਮੈਨੂੰ ਕਿੱਥੇ ਮਾਰ ਲੇਗਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਮਾਤਾ ਗੁਜਰੀ ਨੂੰ ਸਾਹਿਬਜ਼ਾਦੇ ਆ ਕੇ ਕਹਿੰਦੇ ਆ ਉਹ ਫਿਲਮ ਆਈ ਸੀ ਨਾ ਸਾਹਿਬਜ਼ਾਦਿਆਂ ਦੀ ਉਹਦੇ ਵਿੱਚ ਇੱਕ ਡਾਇਲੌਗ ਸੀ ਬਚਨ ਆਪਾਂ ਤੇ ਕਹਾਂਗੇ ਚਲੋ ਸਾਹਿਬਜ਼ਾਦੇ ਨੇ ਗੱਲਬਾਤ ਕੀਤੀ ਆ ਕੇ ਮਾਤਾ ਜੀ ਨੂੰ ਕਹਿੰਦੇ ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਦੇਣਗੇ ਤੇ ਮਾਤਾ ਗੁਜਰ ਕੌਰ ਕਹਿਣ ਲੱਗੇ ਨੀਹਾਂ 'ਚ ਹੀ ਚਿਣਨਗੇ ਮਾਰ ਥੋੜ੍ਹੀ ਦੇਣਗੇ ਆਹ ਗੱਲ ਵੇਖੋ ਨੀਹਾਂ 'ਚ ਚਿਣਨਗੇ ਮਾਰ ਥੋੜ੍ਹੀ ਦੇਣਗੇ ਇਸ ਗੱਲ ਦਾ ਸਾਹਿਬਜ਼ਾਦੇ ਨੂੰ ਪਤਾ ਸੀ ਵੀ ਮਰਦਾ ਨਹੀਂ ਕੁਛ ਸਰੀਰ ਹੈ ਬਸ ਉਹਦੇ ਆਸੇ ਪਾਸੇ ਹੋਣਾ ਮਰਨਾ ਥੋੜ੍ਹਾ ਇਸ ਇਹ ਇਹ ਗੱਲ ਦੀ ਪਕੜ ਹੋ ਗਈ ਤਾਂ ਬੰਦਾ ਹਰ ਵੇਲੇ ਆਨੰਦ 'ਚ ਰਹਿ ਸਕਦਾ ਹੁਣ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਹੈ ਵੀ ਮਰਾਂਗੇ ਯਾਰ ਬੁੱਢੇ ਹੋਈ ਜਾਂਦੇ ਹਾਂ ਬਸ ਹੁਣ ਗਿਆ ਕੰਮ ਹੁਣ ਇਹ ਸੋਚੀ ਜਾਂਦੇ ਸੁਣੋ ਜਾਨਣ ਹਾਰੇ ਕੋ ਪਲ ਬਲਿਹਾਰੇ ਜਾਈਏ ਜਿਹੜੇ ਸਮਝਦੇ
ਜਾਨਣ ਹਾਰੇ ਕੋ ਬਲ ਜਾਓ ਕਹੋ ਨਾਨਕ ਗੁਰ ਪਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਕਹੋ ਨਾਨਕ ਗੁਰ ਪਰਮ ਚੁਕਾਇਆ
ਸਾਡੇ ਨਾ ਜੀ ਆਪਣੇ ਬੰਦੇ ਗਈ ਕਹਿਣਗੇ ਅਸੀਂ ਨਹੀਂ ਜੀ ਕੋਈ ਵਹਿਮ ਭਰਮ ਕਰਦੇ ਪਰ ਸਭ ਤੋਂ ਵੱਡਾ ਭਰਮ ਇਹ ਹੈ ਆਪਣੇ ਆਪ ਨੂੰ ਸਰੀਰ ਸਮਝਣਾ ਇਹ ਨਹੀਂ ਖਤਮ ਹੁੰਦਾ ਸਭ ਤੋਂ ਔਖਾ ਦੂਰ ਹੁੰਦਾ ਹੈ ਭਰਮ ਆਮ ਹੀ ਕਹਿੰਦੇ ਨੇ ਬੰਦਾ ਵਹਿਮ ਭਰਮ ਨਹੀਂ ਜੀ ਕਰਦਾ ਜੀ ਇਹ ਕਿੱਥੇ ਵਹਿਮ ਭਰਮ ਆਪਾਂ ਤੇ ਗੁਰਮਤ ਸਮਝਦੇ ਹਾਂ ਅਸੀਂ ਤੇ ਇੰਨੇ ਸਾਲ ਹੋ ਗਏ ਅਸੀਂ ਕਿਤੇ ਮੱਥਾ ਨਾ ਟੇਕੀਏ ਕਬਰ ਤੇ ਨਾ ਜਾਈਏ ਅਸੀਂ ਤੇ ਵਹਿਮ ਭਰਮ ਕਰਦੇ ਹੀ ਕੋਈ ਪਰ ਸਭ ਤੋਂ ਵੱਡਾ ਭਰਮ ਇਹ ਹੈ ਆਪਣੇ ਆਪ ਨੂੰ ਸਰੀਰ ਸਮਝਣਾ ਆਪਣੀ ਵੱਖਰੀ ਹਸਤੀ ਬਣਾ ਕੇ ਰੱਖਣੀ ਵੀ ਰੱਬ ਤੋਂ ਮੈਂ ਅੱਡਾ ਕਿੱਥੇ ਲਹਿਰ ਹੈ ਲਹਿਰ ਨੂੰ ਭੁਲੇਖਾ ਪੈ ਗਿਆ ਵੀ ਮੈਂ ਅਲੱਗ ਹਾਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ ਸ਼ੇਪ ਅਲੱਗ ਅਲੱਗ ਹੈ ਪਰ ਹੈ ਦੋਵੇਂ ਸੋਨਾ ਹੀ ਨੇ ਸ਼ੇਪ ਬਣਨ ਕਰਕੇ ਨਾਮ ਰੱਖ ਦਿੰਦੇ ਆਪਾਂ ਵੀ ਆ ਜੀ ਕਾਂਟੇ ਹੈ ਆ ਝੁਮਕੇ ਹੈ ਆ ਨਥਨੀ ਹੈ ਆ ਜੀ ਛਾਪ ਹੈ ਮੁੰਦਰੀ ਹੈ ਇਹ ਤੇ ਆਪਾਂ ਨਾਮ ਰੱਖ ਦਿੰਦੇ ਹਾਂ ਹੈ ਸੋਨਾ ਹੀ ਹੈ ਮੇਰਿਆ ਰੱਬਾ ਤੇਰੇ ਮੇਰੇ ਵਿੱਚ ਫਰਕ ਕੀ ਹੈ? ਲਹਿਰ ਤੇ ਪਾਣੀ ਸਮੁੰਦਰ ਦੇ ਵਿੱਚ ਲਹਿਰ ਉੱਠਦੀ ਹੈ, ਲਹਿਰ ਕੋਈ ਅਲੱਗ ਥੋੜੋ ਹੈ, ਸ਼ੇਪ ਬਣਨ ਕਰਕੇ ਉਹਦਾ ਨਾਮ ਜ਼ਰੂਰ ਅਲੱਗ ਪੈ ਗਿਆ, ਪਰ ਹੈ ਸਮੁੰਦਰ ਦਾ ਰੂਪ ਹੀ ਹੈ। ਜਿਹੜੀ ਲਹਿਰ ਹੈ ਉਹ ਸਮੁੰਦਰ ਦਾ ਹੀ ਇੱਕ ਰੂਪ ਹੈ। ਮੇਰਿਆ ਰੱਬਾ ਤੇਰੇ ਮੇਰੇ ਵਿੱਚ ਕੋਈ ਅੰਤਰ ਥੋੜਾ ਹੈ, ਤੇ ਜਿੰਨਾ ਚਿਰ ਇਹ ਭਰਮ ਦੂਰ ਨਾ ਹੋਵੇ। ਕਾਹਦਾ ਭਰਮ ਦੂਰ ਹੋਇਆ ਸਾਡਾ? ਬੰਦਾ ਕਹਿੰਦਾ ਮੈਂ ਤੇ ਜੀ ਭਰਮ ਨਹੀਂ ਕਰਦਾ, ਮੈਂ ਕਹਿੰਦਾ ਇਹ ਭਰਮ ਸਾਡੇ ਵਰਗੇ ਕੀਰਤਨੀਏ ਦਿਨ ਰਾਤ ਬਾਣੀ ਪੜ੍ਹੀ ਜਾਓ, ਸ਼ਬਦ ਗਾਈ ਜਾਓ, ਪਰ ਆਹ ਭਰਮ ਹੈ ਨਾ ਜਿਹੜਾ, ਇਹ ਦੂਰ ਹੋਣਾ ਬਹੁਤ ਔਖਾ ਹੈ। ਜਿਹਦਾ ਇਹ ਭਰਮ ਦੂਰ ਹੋ ਗਿਆ ਵੀ ਮੇਰੇ ਤੇ ਰੱਬ ਵਿੱਚ ਫਰਕ ਕੋਈ ਨਹੀਂ, ਇੱਕੋ ਹੀ ਹੈ, ਸ਼ੇਪ ਬਦਲ ਰਿਹਾ, ਜਿੱਦਣ ਉਹਦੇ ਨਾਲ ਕਨੈਕਸ਼ਨ ਜੁੜ ਗਿਆ ਫਿਰ ਇਹ ਸਵਾਲ ਰਹਿ ਜੂ ਵੀ ਮਰਨ ਤੋਂ ਬਾਅਦ ਕੀ ਹੋਊ। ਸਿੱਖ ਸਵਾਲ ਕਰੇ ਗੁਰਬਾਣੀ ਪੜ੍ਹਨ ਵਾਲਾ ਵੀ ਮਰਨ ਤੋਂ ਬਾਅਦ ਕਿੱਧਰ ਨੂੰ ਜਾਊ ਜੀ, ਕੀ ਹੋਊ ਜੀ, ਲੈ ਦੱਸ ਜੋ ਹੋਏਗਾ। ਪਹਿਲੀ ਤੇ ਉਹਦੀ ਖੇਡ ਹੈ, ਉਹ ਸਾਨੂੰ ਪਿਆਰਾ ਹੈ, ਜੋ ਕਰ ਰਿਹਾ ਵਧੀਆ ਹੀ ਵਧੀਆ ਆ,
ਸਤਿਗੁਰੂ
ਜੋ ਹੋ ਰਿਹਾ ਵਧੀਆ। ਅਸੀਂ ਇਹ ਕੁਐਸਚਨ ਹੀ ਕਿੱਥੇ ਰਹਿ ਜਾਣਾ ਫਿਰ ਭਾਈ, ਕੁਐਸਚਨ ਕਿੱਥੇ ਰਹਿ ਜਾਣਾ? ਬਲਿਹਾਰੇ ਜਾਈਏ ਉਹਦੇ ਤੋਂ ਜਿਹੜਾ ਸਾਰਿਆਂ ਦੇ ਵਿੱਚ ਹੈ ਤੇ ਸਾਰਿਆਂ ਤੋਂ ਨਿਰਲੇਪ ਹੈ। ਇਹ ਗੁਰੂ ਨੇ ਕਹਿੰਦੇ ਸਾਡਾ ਭਰਮ ਕੱਢਤਾ, ਸਾਡਾ ਭਰਮ ਜਿਹੜਾ ਗੁਰੂ ਨੇ ਕੱਢਤਾ। ਲਓ ਹੁਣ ਜਦੋਂ ਇਦਾਂ ਆਪਾਂ ਸਮਝਾਂਗੇ ਗੁਰਬਾਣੀ ਨੂੰ, ਤੁਸੀਂ ਇਸ ਐਂਗਲ ਤੋਂ, ਇਸ ਪੁਆਇੰਟ ਆਫ ਵਿਊ ਤੋਂ ਵੇਖੋ, ਇਸ ਨਜ਼ਰੀਏ ਨਾਲ ਗੁਰਬਾਣੀ ਨੂੰ ਪੜ੍ਹੋ ਤੇ ਫਿਰ ਸਾਡਾ ਹਰੇਕ ਚੀਜ਼ ਨਾ, ਜਦੋਂ ਬੰਦਾ ਨਾ ਵੇਖਿਓ ਜਦੋਂ ਸੂਰਾਂ ਦੇ ਕੋਲੋਂ ਲੰਘੇ ਤਾਂ ਵੀ ਐਂ ਵੇਖ ਕੇ ਐਂ ਪਿਆਰ ਜਿਹਾ ਵੀ ਆ ਵੀ ਰੱਬਾ ਤੇਰੀ ਖੇਡ ਹੀ ਹੈ। ਜਦੋਂ ਆਪਾਂ ਤਾਰਿਆਂ ਨੂੰ ਵੇਖਾਂਗੇ, ਦਰਖਤਾਂ ਨੂੰ ਵੇਖਾਂਗੇ, ਐਂ ਲੱਗੂ ਵੀ ਮਾਲਕਾ ਤੇਰੀਆਂ ਹੀ ਖੇਡਾਂ ਨੇ, ਫਿਰ ਭੈੜਾ ਲੱਗੂ? ਕੁਛ ਕੁਛ ਨਹੀਂ ਭੈੜਾ ਲੱਗਦਾ। ਹੁਣ ਸਾਡੇ ਅੰਦਰ ਨਫ਼ਰਤ ਪੈਦਾ ਕਰ ਦਿੰਦੀ ਹੈ, ਹੁਣ ਅਸੀਂ ਸੁੱਤੇ ਪਈ ਤੁਰੇ ਫਿਰਦੇ ਹਾਂ ਵੀ ਹਰੇਕ ਹੀ ਗਲਤੀ ਹੈ ਜੀ, ਕਿਤੇ ਮੈਂ ਮੁੜ ਕੇ ਐਂ ਨਾ ਬਣ ਜਾ, ਐਂ ਨਾ ਹੋ ਜੇ, ਐਂ ਨਾ ਹੋ ਜੇ। ਨਾ ਭਾਈ, ਇਹ ਰੁੱਖ ਦਰਖਤ ਸਭ ਕੁਝ ਹੈ ਤੇ ਅੱਜ ਮੈਂ ਆ, ਇਹ ਸਭ ਉਹਦੀ ਖੇਡ ਹੈ। ਇਹ ਜੱਗ ਸੱਚੇ ਕੀ ਹੈ, ਇੱਥੋਂ ਗੱਲ ਚੱਲੀ ਸੀ ਨਾ ਵੀ ਕੋਠੜੀ ਹੈ ਉਹਦੀ ਬਣਾਈ ਹੋਈ, ਕੁਛ ਗਲਤ ਥੋੜੋ ਹੈ। ਆਓ ਇਹਦਾ ਅਰਥ ਪੜੀਏ। ਰੱਬ ਨੇ ਆਪੀ ਨੇ ਆਪ ਸਾਜਿਓ, ਆਪਣੇ ਆਪ ਉਹਨੇ ਆਪਣੇ ਆਪ ਨੂੰ ਸਾਜਿਆ, ਮੇਰੇ ਰੱਬ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ। ਸਹਿ ਭੰਗ, ਕਿਸੇ ਨੇ ਬਣਾਇਆ ਨਹੀਂ ਉਹਨੂੰ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ। ਕਹਿੰਦੇ ਫਿਰ ਕੁਦਰਤ ਬਣਾਈ ਹੈ ਰੱਬ ਨੇ, ਤੇ ਆਸਣ ਆਪਣਾ ਕਾਹਦੇ ਚ ਲਾਇਆ? ਕੁਦਰਤ ਦੇ ਵਿੱਚ, ਕੁਦਰਤ ਦੇ ਵਿੱਚ ਬਲਿਹਾਰੀ ਕੁਦਰਤ ਵਸਿਆ, ਵਿੱਚ ਵਸਿਆ ਹੋਇਆ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਇਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ। ਉਹਦਾ ਆਸਣ ਸਾਰੇ ਪਾਸੇ ਲੱਗਿਆ ਹੋਇਆ, ਹਰੇਕ ਵਿੱਚ ਬੈਠਾ, ਹਰੇਕ ਵਿੱਚ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ। ਤੇ ਜਦੋਂ ਬੰਦਾ ਸੱਚ ਨਾਲ ਜੁੜ ਜਾਂਦਾ ਫਿਰ ਚੰਗਾ ਚੰਗਾ ਲੱਗਦਾ ਜੀ ਜਗਤ ਸੰਸਾਰ, ਫਿਰ ਭੈੜਾ ਥੋੜਾ ਲੱਗਦਾ, ਫਿਰ ਇਹ ਕੋਠੜੀ ਜਿਹੜੀ ਹੈ ਬਹੁਤ ਪਿਆਰੀ ਲੱਗਣ ਲੱਗ ਜਾਂਦੀ ਹੈ। ਹਰ ਸਿਚੁਏਸ਼ਨ ਵਿੱਚ ਬੰਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਤੇ ਰੱਬ ਦੀ ਬਣਾਈ ਕੋਠੀ 'ਚ ਜਿਨ੍ਹਾਂ ਜਿਨ੍ਹਾਂ ਨੇ ਗੰਦ ਪਾਇਆ ਫਿਰ ਉਹਨਾਂ ਨੂੰ ਸਵਾਰਨ ਨੂੰ ਜੀ ਕਰਦਾ ਵੀ ਇਹਨੂੰ ਸਿੱਧੇ ਕਰ ਯਾਰ, ਸਿੱਧਾ ਹੋ। ਕਿਉਂ ਗੰਦ ਪਾਇਆ? ਪਰਮਾਤਮਾ ਦਾ ਬਣਾਇਆ ਹੋਇਆ ਸੰਸਾਰ ਹੈ, ਇੱਥੇ ਖਲਾਰਾ ਕਿਉਂ ਪਾਈ ਜਾਂਦਾ ਹੈ, ਖਰਾਬ ਕਿਉਂ ਕਰੀ ਜਾਂਦਾ ਹੈ? ਜਿਵੇਂ ਆਪਣਾ ਘਰ ਹੈ ਪਿਆਰਿਓ, ਜਦੋਂ ਆਪਣੇ ਘਰ ਨਾਲ ਮੋਹ ਪੈ ਜੇ ਬੰਦੇ ਦਾ, ਜਦੋਂ ਤੁਹਾਨੂੰ ਦੱਸਤਾ ਵੀ ਤੁਹਾਡਾ ਘਰ ਹੈ, ਤੁਹਾਡਾ ਅੱਜ ਘਰ ਜਿਹੜੇ ਤੁਸੀਂ ਘਰਾਂ 'ਚੋਂ ਆਏ ਹੋ, ਤੁਹਾਡਾ ਘਰ ਕੋਈ ਬੰਦਾ ਘਣ ਲੈ ਕੇ ਕਿਵੇਂ ਭੰਨ ਦੂ, ਤੁਹਾਡੀ ਅਲਮਾਰੀ ਕਿਵੇਂ ਭੰਨ ਦੂ, ਕਿਵੇਂ ਤੁਹਾਡੇ ਬੈੱਡ ਤੋੜ ਦੂ, ਤੁਸੀਂ ਗੱਲ ਨਹੀਂ ਪੈ ਜਾਓਗੇ ਅਗਲੇ ਦੇ? ਜਦੋਂ ਰੱਬ ਦਾ ਬਣਾਇਆ ਇਹ ਕੋਠੀ ਨਾਲ ਜਦੋਂ ਸਾਡਾ ਪਿਆਰ ਪੈ ਗਿਆ ਤੇ ਸਾਨੂੰ ਫਿਰ ਜਿਹੜਾ ਇਹਨੂੰ ਖਰਾਬ ਕਰਦਾ ਭੈੜਾ ਨਹੀਂ ਲੱਗਦਾ? ਇੱਕ ਵਾਰੀ ਪਿਆਰ ਤੇ ਪਾਓ ਇਹਦੇ ਨਾਲ ਲੋਕਾਂ ਦਾ, ਤੁਸੀਂ ਤੇ ਨਫ਼ਰਤ ਪੈਦਾ ਕਰ। ਮੁੜ ਕੇ ਨਾ ਜੰਮੀਏ, ਮੁੜ ਕੇ ਨਾ ਆਈਏ, ਕਿੱਥੇ ਸੰਸਾਰ ਭਵ ਸਕ ਫਸ ਗਏ ਜੀ, ਕਹਿੰਦੇ ਜਨਮ ਇਹ ਕਾਹਦਾ ਮਿਲ ਗਿਆ, ਇੱਦਾਂ ਸਮਝਾਇਆ ਸਾਨੂੰ। ਜਦੋਂ ਇਹ ਕੋਠੀ ਨਾਲ ਪਿਆਰ ਪੈ ਗਿਆ ਸਾਡਾ, ਆ ਸੰਸਾਰ ਸਾਡਾ ਇੱਕ ਘਰ ਹੈ, ਤੇ ਫਿਰ ਅਸੀਂ ਆਪੇ ਬਚਾਵਾਂਗੇ। ਜਿਹੜੇ ਜਿਹੜੇ ਬੰਦੇ ਇੱਥੇ ਖਰਾਬੀਆਂ ਕਰਦੇ ਨੇ, ਗਲਾ ਉਹਦਾ ਘੱਟ ਤੋਂ ਘੱਟ ਨਾ ਫੜ ਸਕੇ, ਦੱਸਾਂਗੇ ਤੇ ਸਹੀ ਲੋਕਾਂ ਨੂੰ। ਕੁੱਤਾ ਆਪਣੀ ਡਿਊਟੀ ਕਰੇ, ਕਬੀਰ ਕੂਕਰ ਅੱਜ ਅੱਜ ਅੱਛਾ ਸੁਣੋ ਵੇਖੋ, ਪਿਆਰਿਓ ਸੁਣੋ ਵੀ ਰੱਬ ਦੇ ਅਸੀਂ ਕੂਕਰ ਆ, ਕਬੀਰ ਸਾਹਿਬ ਕਹਿੰਦੇ ਆ ਜਿਵੇਂ ਵੀ ਮੈਂ ਰੱਬ ਦਾ ਕੂਕਰ ਆ ਤੇ ਰੱਬ ਤੇ ਵੇਖਿਆ ਨਹੀਂ ਉਹਦੇ ਵਿੱਚ ਹੀ ਆ ਸਾਰਿਆਂ ਦੇ ਭਾਵ ਇਹ ਧਰਤੀ ਦੇ ਉੱਤੇ ਜਦੋਂ ਮੈਂ ਆਇਆ ਮੈਂ ਇਸ ਧਰਤੀ ਤੇ ਕੂਕਰ ਆ ਕੂਕਰ ਆ ਮੈਂ ਤੇ ਮੇਰੀ ਡਿਊਟੀ ਕੀ ਹੈ ਵੀ ਮੈਂ ਠੀਕ ਕਰਾਂ ਇਹਨੂੰ ਧਿਆਨ ਚ ਰੱਖਾਂ ਤੇ ਕੁੱਤੇ ਦਾ ਕੰਮ ਮੇਰੇ ਵਰਗਾ ਸਟੇਜ ਤੇ ਬਹਿ ਕੇ ਕਹੇ ਤੇ ਬਹੁਤ ਸੌਖਾ ਦਿੰਦਾ ਵੀ ਵੈਸੇ ਤਾਂ ਗੁਰੂ ਘਰ ਦੇ ਕੁੱਤੇ ਆ ਭਾਈ ਪਰ ਡਿਊਟੀ ਕੌਣ ਕਰੂ ਕੁੱਤੇ ਵਾਲੀ ਵੀ ਰੋਟੀ ਤੇ ਖਾਈ ਜਾਂਦਾ ਗੁਰੂ ਘਰ ਦੀ ਪਬਲਿਕ ਦੀ ਲੋਕ ਖਵਾਉਂਦੇ ਆ ਤੇ ਡਿਊਟੀ ਕੌਣ ਕਰੇਗਾ ਕੁੱਤੇ ਵਾਲੀ ਕਹਿਣਾ ਬਹੁਤ ਸੌਖਾ ਹੈ ਕੁੱਤਾ ਡਿਊਟੀ ਕਿੰਨੀ ਕਮਾਲ ਦੀ ਕਰਦਾ ਵੇਖਿਆ ਕਦੇ ਉਧਰਲੇ ਪਾਸੇ ਖੜਕਾ ਹੋਵੇ ਭੱਜ ਕੇ ਉਧਰ ਭੌਂਕ ਕੇ ਆਉਂਦਾ ਉਧਰਲੇ ਪਾਸੇ ਖੜਕਾ ਹੋਵੇ ਉਧਰ ਭੌਂਕ ਕੇ ਆਉਂਦਾ ਆਪਣੀ ਡਿਊਟੀ ਨਿਭਾਓ ਗਲ ਭਾਵੇਂ ਨਾ ਫੜ ਸਕੋ ਪਰ ਰੌਲਾ ਤੇ ਪਾਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਦੋਂ ਕੋਈ ਬੰਦਾ ਗਲਤ ਕੰਮ ਸਮਾਜ ਵਿੱਚ ਕਰਦਾ ਹੈ ਧੱਕਾ ਕਰਦਾ ਹੈ ਇੱਥੇ ਬੰਦੇ ਖਰਾਬ ਜਦੋਂ ਆਉਂਦੇ ਹੈ ਵਿੱਚ ਚਾਹੇ ਉਹ ਰਾਜਨੀਤੀ ਵਾਲੇ ਪਾਸੇ ਖਰਾਬ ਬੰਦੇ ਆ ਜਾਣ ਭਾਵੇਂ ਧਰਮ ਵਾਲੇ ਪਾਸੇ ਆ ਜਾਣ ਲੁਟੇਰੇ ਭਾਵੇਂ ਰਾਜਨੀਤੀ ਚ ਆ ਜਾਣ ਭਾਵੇਂ ਸਮਾਜ ਚ ਆ ਜਾਣ ਭਾਵੇਂ ਧਰਮ ਵਾਲੇ ਪਾਸੇ ਚ ਆ ਜਾਣ ਜਿਹੜੇ ਵੀ ਇਸ ਕੋਠੀ ਦੇ ਵਿੱਚ ਗੰਦ ਪਾਉਣਗੇ ਨਾਮ ਹੀ ਤੁਸੀਂ ਗਲ ਫੜ ਸਕੋ ਘੱਟ ਤੋਂ ਘੱਟ ਰੌਲਾ ਹੀ ਪਾ ਦਿਓ ਪਾਈ ਚਲੋ ਭੌਂਕੀ ਚਲੋ ਭੌਂਕੀ ਚਲੋ ਰੌਲਾ ਪਾਈ ਚਲੋ ਪਾਈ ਚਲੋ ਜਿੱਦਣ ਲੋਕਾਂ ਨੂੰ ਜਾਗ ਆ ਗਈ ਆਪੇ ਚੋਰ ਭਜਾ ਦੇਣਗੇ ਆਖੋ ਸਤਨਾਮ ਵੈਸੇ ਤੇ ਗਲ ਫੜਨਾ ਚਾਹੀਦਾ ਵੈਸੇ ਤੇ ਬੰਦ ਕਰਾਉਣਾ ਚਾਹੀਦਾ ਉਦੋਂ ਤਲਵਾਰਾਂ ਨਾਲ ਕਰਦੇ ਸੀ ਅੱਜ ਕੇਸ ਕੂਸ ਕਰੋ ਭਾਈ ਕਿਤੇ ਨਾ ਕਿਤੇ ਦਰਖਾਸਤ ਦਿਓ ਕੋਈ ਰੌਲਾ ਪਾਓ ਕਿਉਂਕਿ ਡੈਮੋਕ੍ਰੇਸੀ ਹੈ ਨਾ ਅੱਜ ਹਥਿਆਰਾਂ ਦਾ ਟਾਈਮ ਨਹੀਂ ਅੱਜ ਹਥਿਆਰਾਂ ਦਾ ਯੁੱਗ ਨਹੀਂ ਡਿਕਟੇਟਰਸ਼ਿਪ ਨਹੀਂ ਇੱਥੇ ਹਥਿਆਰ ਉਦੋਂ ਚੱਲਦੇ ਜਦੋਂ ਡਿਕਟੇਟਰਸ਼ਿਪ ਹੋਵੇ ਜਿੰਨਾ ਮਰਜ਼ੀ ਥਾਂ ਮੰਨ ਲਓ ਜਿੰਨੀ ਮਰਜ਼ੀ ਜਗ੍ਹਾ ਮੰਨ ਲਓ ਹਥਿਆਰ ਜਿਹਦਾ 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 ਡੰਡਾ ਤਕੜਾ ਹੋਏਗਾ ਉਹ ਜਿੰਨਾ ਉਹ ਸਮਾਂ ਡਿਕਟੇਟਰਸ਼ਿਪ ਦਾ ਸੀ ਅੱਜ ਡੈਮੋਕ੍ਰੇਸੀ ਹੈ ਅੱਜ ਇਹ ਕੁਝ ਨਹੀਂ ਹੋਣਾ ਅੱਜ ਸਮਾਂ ਬਦਲ ਗਿਆ ਅੱਜ ਦੇ ਹਿਸਾਬ ਨਾਲ ਜੋ ਕਰ ਸਕਦਾ ਜਿੱਥੇ ਪਹੁੰਚ ਸਕਦਾ ਪਹੁੰਚ ਜੋ ਕਰ ਸਕਦਾ ਬੜੇ ਬੰਦੇ ਇਦਾਂ ਦੇ ਆ ਇਕੱਲੇ ਇਕੱਲੇ ਬੰਦੇ ਨੇ ਇਦਾਂ ਦੇ ਕੇਸ ਲੜੇ ਆ ਜਿਹੜੀ ਸਰਕਾਰ ਨਹੀਂ ਕਰ ਸਕੀ ਇੱਕ ਇੱਕ ਬੰਦੇ ਨੇ ਇੱਥੇ ਤੱਕ ਜਾ ਕੇ ਦਿਨ ਰਾਤ ਇੱਕ ਕਰਤੀ ਬੰਦਿਆਂ ਨੇ ਇੰਨੀ ਮਿਹਨਤ ਕੀਤੀ ਗਈ ਬੰਦਿਆਂ ਸੋ ਮੇਰੇ ਕਹਿਣ ਦਾ ਭਾਵ ਇਹ ਵੀ ਜਦੋਂ ਅਸੀਂ ਕੂਕਰ ਆ ਸਾਰੇ ਤੇ ਇਹ ਸਾਰੀ ਕੋਠੜੀ ਸਾਡੀ ਹੈ ਜਦੋਂ ਸਾਡਾ ਇਹਦੇ ਨਾਲ ਪਿਆਰ ਪੈ ਗਿਆ ਨਾ ਗੁਰਬਾਣੀ ਦੇ ਜ਼ਰੀਏ ਫਿਰ ਪਤਾ ਲੱਗਣਾ ਰੱਬ ਨੇ ਬਣਾਈ ਹੈ ਤੇ ਸੱਚਿਆਂ ਨੂੰ ਪਿਆਰੀ ਬਣੀ ਲੱਗਦੀ ਲਵਾਓ ਸਾਰੇ ਵੀ ਅੱਜ ਤੇ ਹੱਦ ਹੋ ਗਈ ਮੈਨੂੰ ਤੇ ਦਿਸਦੇ ਹੀ ਅੱਗੇ ਬੈਠੇ ਨਹੀਂ ਥੋੜੇ ਜਿਹੇ ਦਿਸਦੇ ਆ ਬਾਕੀ ਤੇ ਪਤਾ ਨਹੀਂ ਲੱਗਦਾ ਪਿੱਛੇ ਤੱਕ ਭੈਣਾਂ ਵਾਲੇ ਪਾਸੇ ਤੇ ਬਿਲਕੁਲ ਵੀ ਨਹੀਂ ਕੱਖ ਪਤਾ ਲੱਗਦਾ ਵੀ ਇੱਥੇ ਕੋਈ ਬੈਠਾ ਵੀ ਹੈ ਪਿੱਛੇ ਇੱਕ ਮੌਜ ਕਈਆਂ ਨੂੰ ਹੋ ਗਈ ਜਿਹਨੇ ਉੱਠ ਕੇ ਜਾਣਾ ਹੋਇਆ ਚੁੱਪ ਕਰਕੇ ਧੁੰਦ 'ਚ ਪਤਾ ਹੀ ਨਹੀਂ ਲੱਗਣਾ ਵੀ ਕੌਣ ਉੱਠ ਕੇ ਤੁਰ ਗਿਆ ਕੌਣ ਬਹਿ ਗਿਆ ਹੁਣ ਏਦਾਂ ਹੀ ਹੈ ਪਰ ਵੈਸੇ ਪਿਆਰਿਓ ਇਹ ਪਤਾ ਕੋਈ ਨਹੀਂ ਹਵਾ ਆਉਂਦੀ ਹੈ ਫਿਰ ਉੱਡ ਵੀ ਜਾਂਦੀ ਹੈ ਆ ਜਾਂਦੀ ਹੈ ਫਿਰ ਨਿਕਲ ਜਾਂਦੀ ਹੈ ਤਾਂ ਕਰਕੇ ਚਲੋ ਹੁਣ ਆਪਾਂ ਖਿਆਲ ਰੱਖਿਓ ਬਹੁਤਾ ਟਾਈਮ ਨਹੀਂ ਲਾਵਾਂਗੇ ਆਪਾਂ ਡੇਢ ਕੁ ਘੰਟਾ ਤੇ ਹੋ ਗਿਆ ਹੁਣ ਥੋੜ੍ਹਾ ਜਿਹਾ ਚਿਰ ਆਪਾਂ ਹੋਰ ਲਾ ਲਈਏ ਕਿਉਂਕਿ ਤੁਸੀਂ ਅੱਜ ਪਿਆਰ ਨਾਲ ਸੁਣ ਰਹੇ ਸੀ ਇਹਦੇ ਕਰਕੇ ਆ ਗੱਲ ਕਰ ਲਈ ਨਹੀਂ ਤੇ ਜੇ ਹੁਣ ਜਦੋਂ ਇਕੱਠ ਬਹੁਤ ਜ਼ਿਆਦਾ ਹੁੰਦਾ ਹੈ ਉਹਦੇ ਵਿੱਚ ਫਿਰ ਉਹ ਗੱਲਾਂ ਨਹੀਂ ਹੁੰਦੀਆਂ ਆ ਹੁਣ ਟਕਾਜੇ ਨਾਲ ਬੈਠੇ ਹੋ ਨੇੜੇ ਨੇੜੇ ਜੇ ਠੰਡ ਜੀ ਕਰਕੇ ਤਾਂ ਕਰਕੇ ਗੱਲਾਂ ਇਦਾਂ ਦੀਆਂ ਆਪਾਂ ਕਰਦੇ ਹਾਂ ਇਹਨੂੰ ਸਮਝੋ ਇਹ ਨੁਕਤੇ ਅਸਲ 'ਚ ਗੱਲ ਇਹ ਹੋਣੀ ਚਾਹੀਦੀ ਸੀ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਇਦਾਂ ਦਾ ਤੇ ਮੌਕਾ ਮੈਂ ਆਪਣੀ ਗੱਲ ਕਰਦਾ ਮੇਰੀ ਜ਼ਿੰਦਗੀ ਵਿੱਚ ਰੋਜ਼ ਪ੍ਰੋਗਰਾਮ ਅਸੀਂ ਕਰਦੇ ਹਾਂ ਪਰ ਮੇਰੀ ਜ਼ਿੰਦਗੀ ਵਿੱਚ ਬਹੁਤ ਘੱਟ ਇਦਾਂ ਦਾ ਮੌਕਾ ਕਦੇ 2-4 ਮਹੀਨਿਆਂ ਬਾਅਦ ਮਿਲਦਾ ਜਦੋਂ 15-20 ਮਿੰਟ ਇਦਾਂ ਦੀ ਗੱਲ ਸਮਝ ਸਕਦੇ ਨਹੀਂ ਤੇ ਆਮ ਕੀ ਹੁੰਦਾ ਵੀ ਜਦੋਂ ਵੇਖ ਲਈਦਾ ਵੀ ਰਸ਼ ਬਹੁਤ ਜ਼ਿਆਦਾ ਹੈ ਕੋਈ ਉੱਥੇ ਉੱਠੀ ਜਾਂਦਾ ਕੋਈ ਉੱਥੇ ਬੈਠੀ ਜਾਂਦਾ ਫਿਰ ਫਟਾਫਟ ਜਿਵੇਂ ਟੇਪ ਨਹੀਂ ਪਾ ਦੀਦੀ ਹੁੰਦੀ ਵੀ ਬਸ ਫਿਰ ਫੀਡ ਹੀ ਨੇ ਸਾਖੀਆਂ ਦਿਮਾਗ ਵਿੱਚ ਜਿਵੇਂ ਟੇਪ ਰਿਕਾਰਡ ਚਲਾ ਦਿੱਤਾ ਹੁੰਦਾ ਉਹ ਨਹੀਂ ਕਰਨਾ ਹੁੰਦਾ ਉਹ ਫਿਰ ਤਾਰੂ ਸਿੰਘ ਉੱਥੋਂ ਦਾ ਸੀ ਟੂਲਾ ਉਹਦਾ ਪਿੰਡ ਸੀ ਬਸ ਫਿਰ ਉਹ ਇੱਦਾਂ ਲੈ ਗਏ ਸੀਗੇ ਮੁੜ ਕੇ ਫਿਰ ਕੋਠੜੀ ਲਾ ਦਿੱਤੀ ਸੀ ਉਹ ਸਾਰਾ ਯਾਦ ਹੀ ਹੈ ਰਿਪੀਟ ਹੋ ਜਾਂਦਾ ਨਾ ਉਹ ਫਿਰ ਚੁੱਪ ਕਰਕੇ ਪਾ ਦੀਦੀ ਵੀ ਹੁਣ ਇੰਨੀ ਇਕਾਗਰਤਾ ਨਹੀਂ ਹੁੰਦੀ ਮਾਹੌਲ ਇਦਾਂ ਦਾ ਹੁੰਦਾ ਉੱਥੇ ਗੱਲ ਇਦਾਂ ਦੀ ਸਮਝ ਨਹੀਂ ਪੈਂਦੀ ਉਹ ਫਿਰ ਟੇਪ ਰਿਕਾਰਡ ਵਾਲਾ ਕੰਮ ਬਣ ਜਾਂਦਾ ਕਈ ਵਾਰੀ ਮਨ ਕਰਦਾ ਹੁੰਦਾ ਪਰ ਆਓ ਸਾਰੇ ਆਪਾਂ ਕਿਰਪਾ ਕਰਕੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ
ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸਭੇ ਨੇ ਬਣਾਈ ਸੱਚੀ ਕੋਟਲੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸਭੇ ਬਣਾਈ ਸੱਚੀ ਕੋਟਲੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਸੱਚੀ ਕੋਠੜੀ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਓਏ ਰੱਬ ਸੱਚੇ ਨੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ
ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ
ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ
ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਪਰਮਾਤਮਾ ਨੇ ਇਦਾਂ ਦੀ ਖੇਡ ਬਣਾਈ ਹੈ ਸੋ ਉਹਦੇ ਨਾਲ ਜਦੋਂ ਰੱਬ ਨਾਲ ਜਦੋਂ ਸਾਡਾ ਪਿਆਰ ਪੈ ਜਾਂਦਾ ਨਾ ਉਸ ਨੂਰ ਨਾਲ ਉਸ ਸ਼ਕਤੀ ਨਾਲ ਜਦੋਂ ਸਾਡਾ ਕਨੈਕਸ਼ਨ ਜੁੜ ਗਿਆ ਫਿਰ ਅਸਲ ਵਿੱਚ ਗੱਲ ਬਣੀ ਸੋ ਸਤਿਗੁਰੂ ਦੀ ਮਿਹਰ ਇਹ ਹੋਵੇ ਵੀ ਗੁਰਬਾਣੀ ਦੇ ਗਿਆਨ ਨਾਲ ਇਹ ਗੱਲਾਂ ਸਮਝ ਪੈਣੀਆਂ ਤੇ ਜਦੋਂ ਅਸੀਂ ਗੁਰਮਤ ਨੂੰ ਸਮਝਦੇ ਸਮਝਦੇ ਫਿਰ ਜਿੰਨੀ ਤੜਫਣਾ ਹੈ ਨਾ ਜਿੰਨਾ ਖਲਾਰਾ ਪਿਆ ਉਹ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਣਾ ਗੁਰਬਾਣੀ ਦੇ ਗਿਆਨ ਨਾਲ ਬੰਦੇ ਦੇ ਫੈਸਲੇ ਵਧੀਆ ਹੋ ਜਾਂਦੇ ਆ ਸਮਝ ਵਧੀ ਜਾਂਦੀ ਹੈ ਜਿਹੜਾ ਬੰਦਾ ਪਰਮਾਤਮਾ ਨੂੰ ਧਿਆਨ 'ਚ ਰੱਖ ਕੇ ਫੈਸਲਾ ਕਰਦਾ ਵੇਖੋ ਕਿੱਦਾਂ ਦਾ ਕਰੂਗਾ ਜਦੋਂ ਰੱਬ ਉਹਦੇ ਧਿਆਨ 'ਚ ਰਹੇਗਾ ਹਰ ਵੇਲੇ ਰੱਬ ਧਿਆਨ 'ਚ ਰਹੇਗਾ ਪਰਮਾਤਮਾ ਤੇ ਪਰਮਾਤਮਾ ਜਿਹੜਾ ਮਰਦਾ ਨਹੀਂ ਜੰਮਦਾ ਨਹੀਂ ਉਹ ਕਹਿੰਦੇ ਮੇਰੇ ਵੀ ਵਿੱਚ ਹੈ ਮੈਂ ਉਹਦਾ ਰੂਪ ਹਾਂ ਪਰਮਾਤਮਾ ਨੂੰ ਧਿਆਨ 'ਚ ਰੱਖ ਕੇ ਬੰਦਾ ਫਿਰ ਕਿੱਦਾਂ ਦੇ ਫੈਸਲੇ ਕਰੇਗਾ ਜੇ ਕਿਸੇ ਦੀ MLA ਮੁੱਖ ਮੰਤਰੀ ਨਾਲ MLA ਨਾਲ ਬਣਦੀ ਹੋਵੇ ਉਹ ਬੰਦਾ ਵੇਖੋ ਫਿਰ ਕਿੱਦਾਂ ਫੈਸਲੇ ਕਰਦਾ ਉਹਨੂੰ ਪਤਾ ਵੀ ਉਹ ਮੈਂ ਨਾਲ ਹੈ ਮੈਨੂੰ ਛਡਾ ਲੈਣਾ ਮੇਰੇ ਨਾਲ ਖੜਾ ਹੈ ਜਦੋਂ ਪਰਮਾਤਮਾ ਸੁਰਤ ਵਿੱਚ ਹੋਏਗਾ ਫਿਰ ਬੰਦੇ ਦੇ ਫੈਸਲੇ ਬਹੁਤ ਕਮਾਲ ਦੇ ਤੇ ਅਸਲ ਵਿੱਚ ਬੰਦੇ ਦੇ ਫੈਸਲਿਆਂ ਤੋਂ ਪਤਾ ਲੱਗਦਾ ਵੀ ਇਹਦਾ ਰੱਬ ਨਾਲ ਕਨੈਕਸ਼ਨ ਜੁੜਿਆ ਹੈ ਕਿ ਨਹੀਂ ਜੁੜਿਆ ਬਹੁਤ ਬੰਦੇ ਇਦਾਂ ਦੇ ਆ ਗੁਰਬਾਣੀ ਦਾ ਗਿਆਨ ਪ੍ਰਾਪਤ ਆਪਾਂ ਕਰ ਲੈਂਦੇ ਗਿਆਨ ਪ੍ਰਾਪਤ ਕਰ ਲਿਆ ਸਮਝ ਆ ਗਈ ਪਰ ਇਸ ਗੱਲ ਦਾ ਨਹੀਂ ਪਤਾ ਉਸ ਗਿਆਨ ਦੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਕਿਵੇਂ ਵਧੀਆ ਲਵਾਂ ਕਿਰਪਾ ਕਰਕੇ ਸਮਝਿਓ ਪਿਆਰੇ ਥੋੜੀ ਜਿਹੀ ਹਿਲਜੁਲ ਹੋਈ ਥੋੜਾ ਧਿਆਨ ਹੀ ਕਰ ਪਹਿਲਾਂ ਵਾਂਗੂ ਕਰੋ ਥੋੜਾ ਜਿਹਾ ਦੇਖਿਓ ਧਿਆਨ ਨਾਲ ਸੁਣਿਓ ਪਿਆਰੇ ਫੈਸਲੇ ਜਿਹੜੇ ਆ ਨਾ ਇੱਧਰ ਹੁਣ ਸੁਣਿਓ ਫੈਸਲਾ ਲੈਣ ਦਾ ਚੱਜ ਆਵੇ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਕੇ ਬੰਦੇ ਦਾ ਦਿਮਾਗ ਮਾਈਂਡ ਹੈ ਜਿਹੜਾ ਡਿਵੈਲਪ ਹੋਵੇ ਤੇ ਡਿਵੈਲਪ ਹੋ ਕੇ ਉਹਨੂੰ ਪਰਮਾਤਮਾ ਨੂੰ ਸੁਰਤ ਵਿੱਚ ਰੱਖ ਕੇ ਰੱਬ ਨੂੰ ਧਿਆਨ ਵਿੱਚ ਰੱਖ ਕੇ ਉਹ ਆਪਣੀ ਜ਼ਿੰਦਗੀ ਦੇ ਫੈਸਲੇ ਲਵੇ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਉਹ ਆਪਣੀ ਜ਼ਿੰਦਗੀ 'ਚ ਫੈਸਲੇ ਲਵੇ ਹੁਣ ਪ੍ਰੋਬਲਮ ਇਹ ਹੈ ਕਿ ਜਿਵੇਂ ਹੁਣ ਗੁਰਬਾਣੀ ਦਾ ਗਿਆਨ ਤੇ ਅਸੀਂ ਪ੍ਰਾਪਤ ਕਰ ਲੈਂਦੇ ਹਾਂ ਇੱਥੇ ਸਾਡੇ ਵਿੱਚ ਇਦਾਂ ਦੇ ਵੀ ਗਿਆਨੀ ਨੇ ਮੈਨੂੰ ਆਪ ਗਿਆਨੀ ਜੀ ਨੇ ਐਂ ਦੱਸਿਆ ਬਹਿ ਕੇ ਮੈਨੂੰ ਕਹਿੰਦੇ ਬੜਾ ਨਾਮਵਰ ਪ੍ਰਚਾਰਕ ਮੈਨੂੰ ਕਹਿੰਦੇ ਜੀ ਮੈਨੂੰ ਗੁਰੂ ਗ੍ਰੰਥ ਸਾਹਿਬ ਤਕਰੀਬਨ 75% ਕੰਠ ਹੈ 75% ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੰਠ ਹੈ ਥੋੜਾ ਹੀ ਭੁੱਲਦਾ ਮੈਂ ਕਿਹਾ ਕਮਾਲ ਹਾਂਜੀ ਕਹਿੰਦੇ ਬਹੁਤ ਤੇ ਮੈਂ 10,000 ਕਿਤਾਬਾਂ ਪੜ੍ਹੀਆਂ ਉੱਥੇ ਪੜ ਕਿਤਾਬਾਂ ਵੀ ਪੜ੍ਹੀਆਂ, ਗਿਆਨ ਬਹੁਤ ਪ੍ਰਾਪਤ ਕੀਤਾ, ਪਰ ਉਹ ਬੰਦਾ ਜਿਹੜਾ ਉਹ ਬੰਦੇ ਦੀ ਜਿਹਦੀ ਮੈਂ ਗੱਲ ਕਰਦਾ ਉਹ ਸਿਰੇ ਦਾ ਸਰਕਾਰਾਂ ਦਾ ਚਾਪਲੂਸ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗਿਆਨ ਬਹੁਤ ਹੈ, ਇੰਨਾ ਇੰਨੇ ਸ਼ਬਦ ਕੰਠ ਨੇ ਵੀ ਸ਼ਬਦ ਤੇ ਸ਼ਬਦ ਇੱਕ ਤੇ ਦੋ ਤੇ ਚਾਰ ਤੇ ਐ ਲੈਣ ਲੱਗਦਾ, ਇੰਨਾ ਆਉਂਦਾ। ਪਰ ਜਿਹੜੀ ਅਸਲ ਗੱਲ ਦੀ ਸਮਝ ਨਹੀਂ ਆਈ, ਇਹਦਾ ਕਾਰਨ ਪਤਾ ਕੀ ਹੈ? ਜਿਹੜਾ ਗਿਆਨ ਪ੍ਰਾਪਤ ਕਰਨਾ ਹੈ ਨਾ, ਇਸ ਕਰਕੇ ਨਹੀਂ ਕਰਨਾ ਵੀ ਵੱਧ ਤੋਂ ਵੱਧ ਮੈਨੂੰ ਯਾਦ ਹੋਵੇ, ਮੈਂ ਵੱਧ ਤੋਂ ਵੱਧ ਦੱਸ ਸਕਾਂ। ਇਸ ਕਰਕੇ ਕਰਨਾ ਹੈ ਕਿ ਮੇਰਾ ਮਨ ਬਦਲੇ, ਮੈਨੂੰ ਅਕਲ ਆਵੇ ਉਹ ਚੀਜ਼ ਤੇ ਸਮਝ ਲਈ। ਹੁਣ ਜਿਵੇਂ ਮੰਨ ਲਓ ਕੋਈ ਭੈਣ ਪੰਸਾਰੀ ਵਾਲੇ ਕੋਲ ਜਾਂਦੀ ਹੈ, ਪੰਸਾਰੀ ਵਾਲੇ ਤੋਂ ਉਹਨੇ ਮਿਰਚਾਂ ਲੈ ਆਉਂਦੀਆਂ, ਹਲਦੀ ਲੈ ਆਉਂਦੀ, ਨਮਕ ਲੈ ਆਉਂਦਾ, ਕਿੰਨਾ ਸਮਾਨ ਪੰਸਾਰੀ ਵਾਲੇ ਤੋਂ ਖਰੀਦ ਕੇ ਆਪਣੀ ਘਰ ਦੀ ਰਸੋਈ 'ਚ ਰੱਖ ਲਿਆ। ਹੁਣ ਬੀਬੀਆਂ ਕੋਲ ਰਸੋਈ ਵਿੱਚ ਤੇ ਥੋੜ੍ਹਾ ਜਿਹਾ ਸਮਾਨ ਹੀ ਹੁੰਦਾ ਨਾ, ਭੈਣਾਂ ਕੋਲ ਥੋੜ੍ਹੀਆਂ ਥੋੜ੍ਹੀਆਂ ਕਿਲੋ ਮਿਰਚਾਂ, ਕਿਲੋ ਇੰਨਾ ਕੀ ਹੁੰਦਾ ਘਰਾਂ 'ਚ ਆਮ ਆਪਣੇ 10 ਕਿਲੋ ਆਟਾ ਪਿਆ ਘਰੇ, ਆਮ ਕਿਚਨ ਵਿੱਚ ਰਸੋਈ 'ਚ ਆਪਣੀ 'ਚ ਇੰਨਾ ਸਮਾਨ ਹੁੰਦਾ। ਪਰ ਭੈਣ ਕੋਲ ਥੋੜ੍ਹਾ ਜਿਹਾ, ਪਰ ਉਹਨੂੰ ਸਬਜ਼ੀ ਬਣਾਉਣ ਦਾ ਚਾਚੇ, ਉਹਨੂੰ ਪਤਾ ਵੀ ਚਮਚੇ ਇੱਕ ਨਮਕ ਦਾ ਪੈ ਜਾਣਾ, ਅੱਧਾ ਚਮਚ ਮਿਰਚਾਂ ਦਾ ਪਾਉ, ਅੱਧਾ ਪੌਣਾ ਚਮਚ ਹਲਦੀ ਦਾ ਪੈ ਜਾਣਾ, ਅੱਧਾ ਕੁ ਚਮਚ ਮਸਾਲੇ ਦਾ ਪੈਣਾ, ਇਦਾਂ ਹੀ ਹੈ ਨਾ। ਉਹਨੂੰ ਸਬਜ਼ੀ ਬਣਾਉਣ ਦਾ ਚਾਚੇ ਹੈ, ਭਾਵੇਂ ਉਹਦੇ ਕੋਲ ਥੋੜ੍ਹਾ ਹੀ ਹੈ ਕਿਚਨ ਵਿੱਚ, ਰਸੋਈ 'ਚ ਸਮਾਨ ਭਾਵੇਂ ਥੋੜ੍ਹਾ ਹੀ ਹੈ। ਹੁਣ ਜਿਹੜਾ ਪੰਸਾਰੀ ਵਾਲਾ ਹੈ ਉਹ ਸਾਰੀ ਜ਼ਿੰਦਗੀ ਇੰਨੀ ਦੁਕਾਨ ਭਰੀ ਫਿਰਦਾ, ਬੋਰੀਆਂ ਮਿਰਚਾਂ ਦੀਆਂ ਪਈਆਂ, ਬੋਰੀਆਂ ਨਮਕ ਦੀਆਂ ਪਈਆਂ, ਬੋਰੀਆਂ ਮਸਾਲੇ ਦੀਆਂ ਪਈਆਂ, ਸਾਰੀ ਜ਼ਿੰਦਗੀ 50 ਸਾਲ ਉਹਨੇ ਸਭ ਵੇਚਿਆ, ਪਰ ਉਹਨੂੰ ਨਹੀਂ ਕੱਦੂ ਦੀ ਸਬਜ਼ੀ ਬਣਾਉਣੀ ਆਉਂਦੀ। ਆਖੋ
ਸਤਨਾਮ,
ਉਹਨੂੰ ਨਹੀਂ ਆਉਂਦੀ। ਪਰ ਪ੍ਰੋਬਲਮ ਆ, ਸਮਾਨ ਉਹਦੇ ਕੋਲ ਬਹੁਤ ਪਿਆ, ਪਰ ਜੇ ਉਹ ਪੰਸਾਰੀ ਵਾਲੇ ਨੂੰ ਕਹੋ ਵੀ ਭਾਈ ਐਂ ਕਰ, ਤੂੰ ਤੇਰੇ ਘਰ ਤੇਰੇ ਕੋਲ ਆਏ ਆ ਤੇ ਤੂੰ ਐਂ ਕਰ ਥੋੜ੍ਹੀ ਜਿਹੀ ਸਬਜ਼ੀ ਬਣਾ ਦਿਓ, ਕਹਿੰਦਾ ਇਹਦਾ ਨਹੀਂ ਮੈਨੂੰ ਹਿਸਾਬ, ਵੇਚਿਆ ਸਾਰੀ ਜ਼ਿੰਦਗੀ ਹੈ ਤੁਸੀਂ ਇੱਥੇ ਪੰਸਾਰੀ ਵਾਲੇ ਦੇ ਜਾਇਓ ਸਵੇਰੇ ਪੁੱਛ ਕੇ, ਆ ਧਨੌਲੇ ਜਿਹੜੇ ਵੇਚਦੇ ਆ 30-30 ਸਾਲਾਂ ਦੇ ਹੱਟੀਆਂ ਪਾ ਕੇ ਬੈਠੇ ਆ, ਪਰ ਉਹਨੂੰ ਇਹ ਇਹਨੂੰ ਪਾਉਣਾ ਕਿੰਨਾ ਪੈਂਦਾ, ਕਿਵੇਂ ਪੈਂਦਾ, ਇਸ ਗੱਲ ਦਾ ਨਹੀਂ ਪਤਾ, ਇਸ ਗੱਲ ਦਾ ਨਹੀਂ ਪਤਾ ਵੀ ਕਿਵੇਂ ਪੈਂਦਾ ਕਿੱਥੇ ਸਿੱਖ ਤੇ ਲਿਆ ਨਾ। ਹੁਣ ਜਿਵੇਂ ਕੋਈ ਬੰਦਾ ਗੱਡੀ ਡਰਾਈਵ ਕਰਨੀ ਸਿੱਖਦਾ ਵੀ ਪਹਿਲਾਂ ਗੇਅਰ ਪੈਣਾ, ਫਿਰ ਦੂਜਾ ਪੈਣਾ, ਫਿਰ ਤੀਜਾ, ਫਿਰ ਚੌਥਾ, ਫਿਰ ਟਾਪ ਗੇਅਰ ਪੈ ਜਾਂਦਾ ਜੀ, ਪੰਜਵਾਂ ਪੈ ਜਾਣਾ, ਇੱਥੋਂ ਬੈਕ ਗੇਅਰ ਪੈਣਾ, ਇਹਦਾ ਰੱਟਾ ਤੇ ਲਾ ਲਿਆ। ਪਰ ਜਦੋਂ ਗੱਡੀ ਚਲਾਉਣ ਲੱਗਿਆ ਉੱਥੇ ਉਹਨੂੰ ਹਿਸਾਬ ਨਹੀਂ ਆਉਂਦਾ ਵੀ ਕਿਹੜਾ ਕਦੋਂ ਪੈਣਾ, ਇਹਦਾ ਆਈਡੀਆ ਨਹੀਂ, ਇਸ ਗੱਲ ਦਾ ਨਹੀਂ ਪਤਾ ਲੱਗਦਾ। ਜਿਹੜਾ ਕਾਪੀ ਪੇਸਟ ਹੁੰਦਾ ਨਾ ਦੁਨੀਆ ਵਿੱਚ ਆਮ ਲੋਕਾਂ, ਸਾਡੇ ਗਿਆਨ ਕਾਪੀ ਪੇਸਟ ਹੋ ਰਿਹਾ, ਰੱਟਾ ਲਾਇਆ ਜਾ ਰਿਹਾ, ਉਸ ਚੀਜ਼ ਦਾ ਰੱਟਾ ਲੱਗਿਆ ਹੋਇਆ, ਰੱਟਾ ਲੱਗ ਗਿਆ, ਪਰ ਕਿਹੜੀ ਚੀਜ਼ ਕਦੋਂ ਵਰਤਣੀ ਹੈ ਇਸ ਗੱਲ ਦਾ ਨਹੀਂ ਪਤਾ, ਰੱਟਾ ਤੇ ਲੱਗ ਗਿਆ। ਹੁਣ ਜਿਵੇਂ ਸਾਜ ਇੱਥੇ ਢੋਲਕੀ ਖਰਾਬ ਹੋ ਗਈ ਸੀ ਨਾ, ਹੁਣ ਜਦੋਂ ਮੈਂ ਧਾਰ ਨੱਪਣ ਲੱਗਿਆ, ਉਹ ਕੀ ਹੈ ਕਿ ਹੱਥ ਦਾ ਰੱਟਾ ਲੱਗਿਆ ਹੋਇਆ। ਸਿੱਖ ਲੈ ਮੰਨ ਲਓ ਵੀ ਆਹ ਹੱਥ ਐਂ ਵੱਜਦਾ, ਆਹ ਐਂ ਵੱਜਦਾ, ਆਹ ਐਂ ਵੱਜਦਾ, ਉਹ ਰੱਟਾ ਤੇ ਦਿਮਾਗ 'ਚ ਸੇਵ ਕਰ ਲਿਆ, ਕਾਪੀ ਪੇਸਟ ਹੋ ਗਿਆ, ਉਹ ਤੇ ਸਿੱਖ ਲਿਆ ਹੱਥ, ਪਰ ਕਿਹੜੇ ਵੇਲੇ ਕਿਹੜਾ ਵੱਜਣਾ ਇਹ ਪਤਾ ਨਹੀਂ ਲੱਗਿਆ, ਇਹ ਉਹਨੇ ਕਰਨਾ ਹੁੰਦਾ ਹੈ, ਇਹ ਉਹਦੇ ਤੇ ਡਿਪੈਂਡ ਕਰਦਾ। ਜਿਹੜਾ ਸਿੱਖਿਆ ਹੈ ਨਾ ਉਹਨੂੰ ਇਹ ਪਤਾ ਹੋਵੇ ਵੀ ਇਹ ਚੀਜ਼ ਮੈਂ ਜ਼ਿੰਦਗੀ ਵਿੱਚ ਇਦਾਂ ਵਰਤਣੀ ਹੈ, ਇੱਥੇ ਆ ਹੋ, ਇਹ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਕਾਪੀ ਪੇਸਟ ਨਹੀਂ ਕਰ ਸਕਦਾ, ਹਰ ਚੀਜ਼ ਦੀ ਕਾਪੀ ਪੇਸਟ ਨਹੀਂ ਹੁੰਦਾ, ਉਹ ਤੇ ਟਾਈਮ ਹੈ ਉਸ ਵੇਲੇ ਉਹਨੂੰ ਸੋਚਣਾ, ਉਹਦੀ ਜੌਬ ਇਹ ਹੈ। ਸਾਡੇ ਜਿਹੜੇ ਗਿਆਨੀ ਹੈ ਨਾ, ਸਾਡੇ ਜਿਹੜੇ ਪ੍ਰਚਾਰਕ ਹੈ, ਉਹਨਾਂ ਦਾ ਗੁਰਬਾਣੀ ਦਾ ਗਿਆਨ ਲੈਣਾ ਤੇ ਸੁਣਾਉਣਾ, ਇਹ ਤੇ ਹੋ ਗਿਆ ਨਾ ਵੀ ਇੱਥੋਂ ਰੱਟਾ ਮਾਰਿਆ, 20-50 ਕਿਤਾਬਾਂ ਪੜ੍ਹ ਲਈਆਂ, ਇੱਥੇ ਸੇਵ ਕਰ ਲਿਆ, ਬਾ ਮੂੰਹ 'ਚੋਂ ਪੜ੍ਹ ਕੇ ਸੁਣਾ ਦਿੱਤਾ, ਇਹ ਨਹੀਂ। ਇਹ ਵੇਖਣਾ ਪੈਣਾ ਵੀ ਹੁਣ ਕਿਹੜੀ ਚੀਜ਼ ਦੀ ਲੋੜ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੱਜ ਸਮਾਜ ਵਿੱਚ ਕਿਹੜੀ ਚੀਜ਼ ਦੀ ਲੋੜ ਹੈ, ਅੱਜ ਦੇ ਹਾਲਾਤ, ਅੱਜ ਦੀ ਗੱਲ ਕਿੰਨਾ ਕਰੀਏ, ਉਹ ਜ਼ਿੰਮੇਵਾਰੀ ਉਹਦੀ ਬਣਦੀ ਹੈ। ਹੁਣ ਡਰਾਈਵਰ ਕਹੇ ਲੈ ਮੈਂ ਤੈਨੂੰ ਪਾ ਕੇ ਵਿਖਾ ਦੇਣਾ ਪਹਿਲਾ ਗੇਅਰ, ਦੂਜਾ, ਤੀਜਾ, ਚੌਥਾ, ਉਹ ਕਹਿਣਗੇ ਤੇ ਸਾਨੂੰ ਵੀ ਪਤਾ ਵੀ ਤੂੰ ਪਾ ਲੈਣਾ, ਪਰ ਜਦੋਂ ਲੋੜ ਪੈਂਦੀ ਹੈ ਉਦੋਂ ਨਹੀਂ ਨਾ ਆਉਂਦਾ ਤੈਨੂੰ। ਅੱਜ ਦਾ ਅੱਜ ਫੇਲ ਕਿਉਂ ਨੇ ਕਿਉਂ ਆ ਅਸੀਂ ਪ੍ਰਚਾਰਕ ਸਾਰੇ ਇਸ ਕਰਕੇ ਫੇਲ ਆ ਸਾਨੂੰ ਇਹ ਨਹੀਂ ਪਤਾ ਵੀ ਬਿਮਾਰੀ ਕਿਹੜੀ ਹੈ ਗਿਆਨ ਬਹੁਤ ਵਧੀਆ ਹੁਣ ਰੱਟੇ ਤੇ ਲਾਈ ਫਿਰਦਾ ਸਾਰੇ ਵਕੀਲ ਹੁਣ ਵਕੀਲ ਦਾ ਗਿਆਨ ਇੱਥੋਂ ਪਰਖੋਗੇ ਹੁਣ ਮੇਰੇ ਵਰਗੇ ਨੂੰ ਜਦੋਂ ਤੁਸੀਂ ਪੁੱਛਦੇ ਹੋ ਵੀ ਗਿਆਨ ਸਿੱਖ ਧਰਮ ਦਾ ਗਿਆਨ ਕੀ ਹੈ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਲੈ ਜਾਂਦਾ ਵੀ ਆ ਜਾ ਗੁਰਬਾਣੀ ਵਰਗਾ ਕਿਤੇ ਨਹੀਂ ਗੁਰੂ ਗ੍ਰੰਥ ਸਾਹਿਬ ਵਰਗਾ ਕੁਛ ਨਹੀਂ ਇਹੀ ਕਹਿੰਦੇ ਆ ਅਸੀਂ ਵੀ ਗਿਆਨ ਬਹੁਤ ਹੈ ਹੁਣ ਕੋਈ ਵਕੀਲ ਕੋਲ ਜਾਇਓ ਪਿਆਰਿਓ ਸੁਣਿਓ ਧਿਆਨ ਨਾਲ ਸੁਣੋ ਵਕੀਲ ਕਿਸੇ ਕੋਈ ਵਕੀਲ ਹੈ ਤੁਹਾਡਾ ਉਹਨੂੰ ਵਕੀਲ ਨੂੰ ਤੁਸੀਂ ਕਹੋ ਵੀ ਪਿਆਰਿਆ ਵਕਾਲਤ ਵਿਖਾ ਆਪਣੀ ਐ ਵੀ ਵਿਖਾ ਵਕੀਲੀ ਆਪਦੀ ਤੇ ਫਿਰ ਕੀ ਕਰੇ ਵਕੀਲ ਉਸ ਵੇਲੇ ਕੀ ਕਰੇ ਤੈਨੂੰ ਫੈਸਲਾ ਲੜ ਕੇ ਸੱਚ ਦਾ ਸੱਚ ਝੂਠ ਦਾ ਝੂਠ ਕਰਕੇ ਵਿਖਾਵੇ ਇਹਦਾ ਮਤਲਬ ਉਹਨੇ ਆਪਣੀ ਵਕਾਲਤ ਬੋਲੋ ਵਿਖਾਤੀ ਤੇ ਜੇ ਭਲਾ ਐ ਕਰੇ ਵਕੀਲ ਜਦੋਂ ਤੁਸੀਂ ਕਹੋ ਵੀ ਵਿਖਾ ਆਪਣੀ ਵਕੀਲੀ ਉਹ ਤੈਨੂੰ ਅੰਦਰ ਲੈ ਜੇ ਜਿੰਨੀਆਂ ਕਿਤਾਬਾਂ ਪੜ੍ਹੀਆਂ ਨੇ ਕਹਿੰਦੇ ਆਹ ਵੇਖੋ ਮੇਰੀ ਵਕੀਲੀ ਆਖੋ ਸਤਨਾਮ ਆਪਾਂ ਕਹਾਂਗੇ ਐ ਕਿਵੇਂ ਤੇਰੀ ਵਕਾਲਤ ਇੱਥੋਂ ਨਹੀਂ ਪਤਾ ਲੱਗਣੀ ਜੇ ਕੋਈ ਡਾਕਟਰ ਤੁਹਾਨੂੰ ਕਵੇ ਬੇਸ਼ੱਕ ਡਾਕਟਰ ਲੈ ਵੀ ਡਾਕਟਰ ਸਾਹਿਬ ਵਿਖਾਓ ਫਿਰ ਡਾਕਟਰੀ ਆਪਦੀ ਐਂ ਜਾ ਕੇ ਕਹਿੰਦੇ ਨਹੀਂ ਕਿ ਡਾਕਟਰਾਂ ਨੂੰ ਆਪਾਂ ਜਿਹਨਾਂ ਨਾਲ ਪਿਆਰ ਹੁੰਦਾ ਵੀ ਮੈਂ ਬਿਮਾਰ ਹੋਇਆ ਪਿਆ ਆਹ ਪ੍ਰੋਬਲਮ ਹੈ ਵਿਖਾਓ ਜੀ ਡਾਕਟਰ ਸਾਹਿਬ ਡਾਕਟਰੀ ਆਪਦੀ ਤੇ ਡਾਕਟਰ ਪਤਾ ਕੀ ਵਿਖਾਉਣ ਲੱਗ ਪਵੇ ਡਾਕਟਰ ਕਵੇ ਆ ਜਾ ਫਿਰ ਉਹ ਜਿੰਨੀਆਂ ਕਿਤਾਬਾਂ ਪੜ੍ਹੀਆਂ ਸੀ ਉਹਨੇ 30 ਸਾਲ ਲਾਏ ਸੀ ਉਹ ਸਾਰੀਆਂ ਕਿਤਾਬਾਂ ਦੇ ਤੈਨੂੰ ਦਰਸ਼ਨ ਕਰਾ ਕੇ ਕਵੇ ਆਹ ਚੱਕ ਮੇਰੀ ਡਾਕਟਰੀ ਆਪਾਂ ਕਹਾਂਗੇ ਐਂ ਕਿਵੇਂ ਪਤਾ ਲੱਗੂ ਆ ਜਿਹੜੇ 5-7 ਮਰੀਜ਼ ਤੇਰੇ ਕੋਲ ਲੈ ਕੇ ਆਇਆ ਇਹਨਾਂ ਨੂੰ ਠੀਕ ਕਰਕੇ ਇਹ ਗੱਲ ਆਈ ਨਾ ਪਕੜ ਚ ਇਸੇ ਤਰ੍ਹਾਂ ਅੱਜ ਦੇ ਗਿਆਨੀਆਂ ਨੂੰ ਕਹਿਣਾ ਪੈਣਾ ਵੀ ਜਦੋਂ ਤੈਨੂੰ ਪੁੱਛਦੇ ਆ ਵੀ ਤੂੰ ਗਿਆਨੀ ਹੈ ਤੂੰ ਕੁਛ ਹੈ ਤੇਰੇ ਪੱਲੇ ਕੁਛ ਫਿਰ ਉਦੋਂ ਕੋਈ ਚੱਜ ਦਾ ਫੈਸਲਾ ਲੈ ਕੇ ਅੱਜ ਦੇ ਹਿਸਾਬ ਨਾਲ ਵਿਖਾ ਤੂੰ ਸ਼ਬਦ ਸੁਣਾਉਣ ਲੱਗ ਪੈਂਦਾ ਆਖੋ ਸਤਨਾਮ ਤੂੰ ਗੁਰੂ ਗ੍ਰੰਥ ਸਾਹਿਬ ਕੋਲ ਲੈ ਜਾਂਦਾ ਫੜ ਕੇ ਸਾਨੂੰ ਵੀ ਆਹ ਜੋ ਸਿੱਖੋ ਤੁਹਾਨੂੰ ਮੈਂ ਵਿਖਾਵਾਂ ਵੀ ਆਹ ਸਾਡਾ ਗੁਰੂ ਗ੍ਰੰਥ ਗਿਆਨ ਜਿਹੜਾ ਹੈ ਉੱਥੋਂ ਫਿਰ ਜਿਹੜੇ ਜਿਹੜਾ ਇਸ ਗਿਆਨ ਤੋਂ ਜਿਹੜਾ ਤੂੰ ਸਮਝਿਆ ਸਮਝ ਕੇ ਫਿਰ ਜਿਹੜਾ ਤੂੰ ਫੈਸਲਾ ਕਰਕੇ ਵਿਖਾ ਫਿਰ ਮੰਨੀਏ ਵੀ ਤੈਨੂੰ ਬਿਮਾਰੀ ਦਾ ਇਲਾਜ ਆਉਂਦਾ ਹੈ ਇੱਧਰ ਵਾਲੇ ਪਾਸੇ ਤੇ ਪਤਾ ਹੀ ਨਹੀਂ ਇਸ ਟੌਪਿਕ ਤੇ ਗੱਲ ਹੀ ਨਹੀਂ ਹੁੰਦੀ ਬਸ ਇੰਨਾ ਸਾਡਾ ਫਿਰ ਸਾਡਾ ਜਿਹੜਾ ਸਾਡੇ ਅੱਗੇ ਬੈਠੇ ਗਿਆਨੀ ਨੂੰ ਕਿਵੇਂ ਪਰਖਦੇ ਆ ਸਾਡੇ ਗਿਆਨੀ ਨੂੰ ਇਦਾਂ ਪਰਖਿਆ ਜਾਂਦਾ ਵੀ ਯਾਰ ਬਾਣੀ ਬਹੁਤ ਕੰਠ ਹੈ ਬੰਦੇ ਦੇ ਇਹਨੂੰ ਕਿਤਾਬਾਂ ਬਹੁਤ ਪੜ੍ਹੀਆਂ ਨੌਲੇਜ ਬਹੁਤ ਹੈ ਐ ਨਹੀਂ ਇਹ 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 ਪਤਾ ਇਹ ਉਹ ਗੱਲ ਕਹਿ ਰਹੇ ਹੋ ਵੀ ਪਨਸਾਰੀ ਵਾਲੇ ਕੋਲੇ ਸੁਵਿਧਾ ਬਹੁਤ ਹੈ ਗੱਲ ਇਹ ਤੁਹਾਨੂੰ ਕਰਨੀ ਪੈਣੀ ਹੈ ਵੀ ਸਬਜ਼ੀ ਬਣਾ ਲੈਂਦਾ ਜੇ ਲੋੜ ਪੈ ਜੇ ਵੀ ਇੰਨੇ ਸਮਾਨ ਵਿੱਚੋਂ ਇਕੱਠਾ ਕਰਕੇ ਇਹ ਦਾਲ ਬਣਾ ਕੇ ਦਿਖਾ ਸਕਦਾ ਸਮਾਨ ਵਿਖਾ ਸਕਦਾ ਉਹ ਬੰਦਾ ਪਰ ਦਾਲ ਬਣਾ ਕੇ ਨਹੀਂ ਵਿਖਾ ਸਕਦਾ ਸਾਡੇ ਵਰਗੇ ਗਿਆਨੀ ਗਿਆਨ ਵਿਖਾ ਸਕਦੇ ਆ ਢੇਰ ਲੱਗੇ ਇਤਿਹਾਸ ਵਿਖਾ ਸਕਦੇ ਆ ਸਿੱਖਾਂ ਦਾ ਪਰ ਆਪ ਕੋਈ ਚੀਜ਼ ਬਣਾ ਕੇ ਨਹੀਂ ਵਿਖਾ ਸਕਦੇ ਅੱਜ ਆਹ ਪ੍ਰੋਬਲਮ ਹੈ ਇਹ ਦੱਸ ਸਕਦੇ ਆ ਵੀ ਗੁਰੂ ਸਾਹਿਬ ਔਰੰਗਜ਼ੇਬ ਨਾਲ ਲੜੇ ਗੁਰੂ ਸਾਹਿਬ ਵਜੀਦੇ ਨਾਲ ਲੜੇ ਗੁਰੂ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਪਰ ਆਪ ਵਿੱਚ ਹਿੰਮਤ ਨਹੀਂ ਬਾਬਰ ਨੂੰ ਜਾਬਰ ਕਹਿਣ ਦੀ ਆਪ ਨਹੀਂ ਸਬਜ਼ੀ ਬਣਾ ਕੇ ਵਿਖਾ ਸਕਦੇ ਇਹ ਫਰਕ ਮੇਰਾ ਖਿਆਲ ਸਮਝ ਆ ਗਿਆ ਨੁਕਤਾ ਚੰਗੀ ਤਰ੍ਹਾਂ ਇਸ ਕਰਕੇ ਤੁਹਾਡੇ ਗਿਆਨ ਦਾ ਪਤਾ ਨਹੀਂ ਲੱਗਣਾ ਮੇਰੇ ਵਰਗੇ ਨੂੰ ਵੀ ਹਾਂਜੀ ਬੜਾ ਗਿਆਨੀ ਹੈ ਜੀ ਇਹ ਤਾਂ ਗੱਲਾਂ ਇਹ ਨਾ ਇਹ ਤੇ ਪਨਸਾਰੀ ਵਾਲਾ ਚੱਕੀ ਫਿਰਦਾ ਬੋਰੀਆਂ ਬਣਾ ਕੇ ਵਿਖਾ ਤਾਂ ਮੰਨਾਂਗੇ ਅੱਜ ਦਾ ਸਿਸਟਮ ਸਵਰੇ ਅੱਜ ਦੇ ਹਾਲਾਤਾਂ ਮੁਤਾਬਕ ਵਧੀਆ ਫੈਸਲਾ ਜਦੋਂ ਗੁਰਬਾਣੀ ਦਾ ਗਿਆਨ ਲਾਓਗੇ ਨਾ ਪਿਆਰਿਓ ਫਿਰ ਤੁਹਾਡੇ ਫੈਸਲੇ ਬਹੁਤ ਵਧੀਆ ਹੋਣਗੇ ਜ਼ਿੰਦਗੀ ਦੇ ਫੈਸਲੇ ਬਹੁਤ ਵਧੀਆ ਹੁਣ ਇਹ ਤਾਂ ਰੱਟਾ ਲਾਈ ਫਿਰਦਾ ਵੀ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਇਹ ਤੇ ਰੱਟਾ ਲਾਈ ਫਿਰਦਾ ਪੰਕਤੀਆਂ ਦਾ ਪਰ ਆਪ ਰਾਤ ਨੂੰ ਨੌ ਖਾ ਕੇ ਸੌ ਜਾਂਦਾ ਢਿੱਡ ਭਰ ਕੇ ਸੌਂਦਾ ਗੋਗੜ ਤੇਰੀ ਵਧੀ ਜਾਂਦੀ ਹੈ ਲੋਕਾਂ ਨੂੰ ਪੰਕਤੀਆਂ ਸੁਣਾਈ ਚੱਲ ਆਪਣਾ ਢਿੱਡ ਵਧੀ ਜਾਂਦਾ ਆਪਣੇ ਢਿੱਡ ਕ ਨਹੀਂ ਵੇਖਦਾ ਨੀ ਇਹੀ ਗੱਲ ਹੈ ਨਾ ਫਿਰ ਤਾਂ ਕਰਕੇ ਗੁਰਬਾਣੀ ਦਾ ਗਿਆਨ ਬੰਦੇ ਨੂੰ ਠੰਡਾ ਕਰ ਦਿੰਦਾ ਸ਼ਾਂਤ ਕਰ ਦਿੰਦਾ ਉਹਦਾ ਹਿਰਦਾ ਉਹ ਬਿਲਕੁਲ ਹੀ ਰਿਲੈਕਸ ਹੋ ਜਾਂਦਾ ਇਸ ਕਰਕੇ 100 ਉਲਾਮੇ ਦਿਨ ਹੈ ਕਿ ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ
ਪੇਟ
ਨਾਨਕ ਸੱਚੇ ਨਾਮ ਵਿਣ ਸਭੋ
ਦੁਸ਼ਮਣ
ਲੱਖ ਲਾਲਤ ਹੈ ਜੇ ਵਧੀਆ ਫੈਸਲਾ ਨਾ ਲੈ ਸਕੇ ਗੁਰਬਾਣੀ ਤੋਂ ਸਮਝ ਕੇ ਇੰਨੀ ਅੰਡਰਸਟੈਂਡਿੰਗ ਹੋਵੇ ਕਿ ਹਰੇਕ ਮੋੜ ਤੇ ਵਧੀਆ ਫੈਸਲਾ ਲੈ ਸਕੇ ਹਰੇਕ ਮੋੜ ਤੇ ਤੈਨੂੰ ਗੇਅਰ ਪਾਉਣਾ ਆਉਂਦਾ ਹੋਵੇ ਵੀ ਕਿਹੜਾ ਪੈਣਾ ਇੱਥੇ ਪਹਾੜੀ ਤੇ ਚੜ੍ਹਾ ਦਈਏ ਉੱਥੇ ਵੀ ਗੱਡੀ ਚਲਾ ਸਕੇ ਜੇ ਤੈਨੂੰ ਰੇਤੇ ਚ ਵਾੜ ਦਈਏ ਉੱਥੇ ਵੀ ਗੱਡੀ ਚਲਾ ਸਕੇ ਤੈਨੂੰ ਆਈਡੀਆ ਹੋਵੇ ਵੀ ਇੱਥੇ ਕੀ ਕਰਨਾ ਇੰਨਾ ਦਿਮਾਗ ਤੇਜ਼ ਹੋਵੇ ਇੰਨਾ ਦਿਮਾਗ ਕੰਮ ਕਰਦਾ ਹੋਵੇ ਸਾਡਾ ਇਹਦੀ ਲੋੜ ਹੈ ਪਿਆਰਿਓ ਤੇ ਗੁਰਬਾਣੀ ਦੇ ਜ਼ਰੀਏ ਸਾਰਾ ਕੁਝ ਬਣ ਜਾਂਦਾ ਪਰ ਹੁਣ ਸਾਡੇ ਪ੍ਰੋਬਲਮ ਕਿਉਂ ਸ਼ਬਦ ਜਿਵੇਂ ਆ ਸ਼ਬਦ ਪੰਚਮ ਪਾਤਸ਼ਾਹ ਦਾ ਵੀ ਤਪਤ ਕੜਾਹਾ ਬੁਝ ਗਿਆ ਗੁਰਸੀਤਲ ਨਾਮ ਸਾਡੇ ਬਾਬਿਆਂ ਨੇ ਇਹਦੇ ਨਾਲ ਸਾਖੀ ਕੀ ਜੋੜੀ ਵੀ ਜਦੋਂ ਕੌਡਾ ਰਾਕਸ਼ ਮਿਲਿਆ ਗੁਰੂ ਸਾਹਿਬ ਨੂੰ ਗੁਰੂ ਨਾਨਕ ਪਾਤਸ਼ਾਹ ਜਦੋਂ ਮਿਲਿਆ ਕਹਿੰਦੇ ਫੇਰ ਕਹਿੰਦੇ ਬਸ ਫਿਰ ਜਦੋਂ ਕੌਡਾ ਲੱਗਿਆ ਵਿੱਚ ਡਿੱਗਣ ਹੁਣ ਸ਼ਬਦ ਮੈਂ ਪੰਚਮ ਪਾਤਸ਼ਾਹ ਦਾ ਉਹ ਕਹਿੰਦੇ ਬਾਬੇ ਮਹਾਰਾਜ ਨੇ ਕੀਤਾ ਇੱਦਾਂ ਹੱਥ ਕੀਤਾ ਤੇ ਕੜਾਹਾ ਠੰਡਾ ਠਾਰ ਹੋ ਗਿਆ ਤਪਤ ਕੜਾਹਾ ਬੁਝ ਗਿਆ ਉਹਨਾਂ ਨੇ ਬਾਹਰ ਵਾਲਾ ਕੜਾਹ ਲੈ ਆਂਦਾ ਵੀ ਇੱਦਾਂ ਹੀ ਕੜਾਹਾ ਬੁਝ ਗਿਆ ਹੋਣਾ ਤੇ ਬਸ ਸ਼ਬਦ ਦੀ ਸ਼ਕਤੀ ਵਰਤ ਗਈ ਉਹਨਾਂ ਨੇ ਸ਼ਬਦ ਗਾਇਆ ਤੇ ਇੱਦਾਂ ਹੀ ਮੈਂ ਸੱਚ ਕਹਿ ਰਿਹਾ ਇੱਦਾਂ ਹੀ ਹੁੰਦਾ ਹੈ ਸ਼ਬਦ ਇਹ ਪੜਿਆ ਜਾਂਦਾ ਤਪਤ ਕੜਾਹਾ ਵੇਖੋ ਜੀ ਬਾਣੀ 'ਚ ਲਿਖਿਆ ਪਿਆ ਵੀ ਕੌਡੇ ਰਾਕਸ਼ ਵਾਲਾ ਕੜਾਹਾ ਜਦੋਂ ਕਹਿੰਦਾ ਵੀ ਬਚਾ ਲਓ ਬਾਬਾ ਜੀ ਆ ਕੇ ਗੁਰੂ ਨਾਨਕ ਪਾਤਸ਼ਾਹ ਪਹੁੰਚ ਗਏ ਮਰਦਾਨੇ ਨੂੰ ਤਲਣ ਨਹੀਂ ਲੱਗਾ ਸੀ ਕੌਡਾ ਰਾਕਸ਼ ਹੁਣ ਵੀ ਤਲਿਆ ਪਕੌੜਾ ਬਣ ਜਾਣਾ ਇਹਦਾ ਤੇ ਮਰਦਾਨਾ ਬਹੁਤ ਤੰਗ ਸੀ ਮਹਾਰਾਜ ਆ ਕੇ ਜਾਨ ਬਚਾ ਲਓ ਮੇਰੀ ਬਚਾਓ ਉਦੋਂ ਫਿਰ ਕਹਿੰਦੇ ਵੀ ਗੁਰੂ ਸਾਹਿਬ ਆਏ ਤੇ ਉਹਨਾਂ ਨੇ ਜਦੋਂ ਸ਼ਬਦ ਗਾਇਆ ਤੇ ਕੜਾਹਾ ਬੁਝ ਗਿਆ ਇੱਦਾਂ ਹੀ ਕਹਿੰਦੇ ਆ ਹੁਣ ਵੇਖੋ ਬਾਣੀ ਵਿੱਚ ਪੰਗਤੀਆਂ ਜਿਵੇਂ ਹੁਣ ਆਉਣਾ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਹੁਣ ਮੈਂ ਧੁੰਦ ਨੂੰ ਹੀ ਸੁਣਾ ਰਿਹਾ ਸੱਚੀ ਮੈਨੂੰ ਬੰਦੇ ਨਹੀਂ ਦਿਸਦੇ ਹੁਣ ਕਿਉਂਕਿ ਦਿਸੇ ਬਿਨਾਂ ਤੇ ਮੈਨੂੰ ਵੀ ਔਖਾ ਹੋ ਜਾਂਦਾ ਨਾ ਮੇਰਾ ਸੁਭਾਅ ਅੱਖ ਚੱਕ ਪਾ ਕੇ ਗੱਲ ਕਰਨ ਦਾ ਮੈਂ ਅੱਖਾਂ ਬੰਦ ਕਰਕੇ ਨਹੀਂ ਪ੍ਰਚਾਰ ਹੁੰਦਾ ਮੇਰੇ ਤੋਂ ਏਦਾਂ ਵੇਖ ਕੇ ਗੱਲ ਕਰਨ ਦੀ ਆਦਤ ਹੈ ਹੁਣ ਵੇਖਿਓ ਧਿਆਨ ਨਾਲ ਸੁਣਿਓ ਸੁਣੀ ਲਓ ਚਲੋ ਦਿਸਦਾ ਜੇ ਨਹੀਂ ਸੁਣੀ ਜਾਓ ਵੇਖਿਓ ਬਾਣੀ ਚ ਆਉਂਦਾ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ ਹੁਣ ਇਹਦੇ ਚ ਇੱਕ ਪੰਗਤੀ ਆਈ ਵੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਵੀ ਰੱਬ ਔਰਤ ਨੂੰ ਬੰਦਾ ਬਣਾ ਦਿੰਦਾ ਤੇ ਬੰਦੇ ਨੂੰ ਬੋਲੋ ਔਰਤ ਨਾਰੀ ਨੂੰ ਮਰਦ ਬਣਾਉਂਦਾ ਮਰਦ ਨੂੰ ਨਾਰੀ ਬਣਾਉਂਦਾ ਨਾਰੀ ਤੇ ਪੁਰਖ ਬਣ ਜਾਂਦਾ ਪੁਰਖ ਤੋਂ ਨਾਰੀ ਤੇ ਇਹਦਾ ਅਰਥ ਕੀ ਕੱਢਿਆ ਹੁਣ ਸਾਡੇ ਵਾਲਿਆਂ ਨੇ ਕਿਹਾ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਬੰਦਾ ਮਿਲਿਆ ਰਾਜਾ ਸੀ ਹੋਈ ਉਹਦੇ ਕੁੜੀ ਉਹਦੀ ਸ਼ਰਧਾ ਬਹੁਤ ਸੀ ਸਾਧੂਆਂ ਤੇ ਵੀ ਮੈਂ ਤੇ ਸਤਸੰਗ ਕਰਾਇਆ ਮੇਰੇ ਤੇ ਮੁੰਡਾ ਹੋ ਤੇ ਉਹਦੀ ਮਾਂ ਨੇ ਲੜਕੀ ਦੀ ਮਾਂ ਨੇ ਲੜਕਿਆਂ ਵਾਲੇ ਕੱਪੜੇ ਬੱਚੀ ਨੂੰ ਪਵਾ ਕੇ ਰੱਖੇ ਮੁੰਡਾ ਹੋਇਆ ਜੀ ਮੁੰਡਾ ਹੋਇਆ ਰਾਜਾ ਕਹਿੰਦੇ ਭੁਲੇਖੇ ਜੀ ਤੁਰਿਆ ਫਿਰਿਆ ਤੇ ਜਦੋਂ ਹੋਇਆ ਵੱਡਾ ਲੜਕੀ ਵੱਡੀ ਹੋ ਗਈ ਤੇ ਬਾਅਦ ਵਿੱਚ ਉਹ ਅਰਦਾਸਾਂ ਕਰਿਆ ਕਰੇ ਤੇ ਗੁਰੂ ਸਾਹਿਬ ਨੇ ਫਿਰ ਜਦੋਂ ਜਵਾਨ ਹੋਇਆ 22-23 ਸਾਲ ਦਾ ਤੇ ਸਤਸੰਗ ਜਾ ਕੇ ਲਾ ਲਿਆ ਏਦਾਂ ਫਿਰ ਜਦੋਂ ਆ ਕੇ ਬੀਬੀ ਨੇ ਹੈ ਤੇ ਬੀਬੀ ਸੀ ਮੁੰਡਿਆਂ ਵਾਲੇ ਕੱਪੜੇ ਪਾ ਕੇ ਰੱਖਦੀ ਸੀ ਤੇ ਜਦੋਂ ਏਦਾਂ ਕਰਕੇ ਮੱਥਾ ਲੱਗਿਆ ਟੇਕਣ ਤੇ ਗੁਰੂ ਸਾਹਿਬ ਨੇ ਕੀਤਾ ਆ ਜਾ ਕਾਕਾ ਆ ਜਾ ਬਹਿ ਜਾ ਭਾਈ ਕਹਿੰਦੇ ਜਦੋਂ ਉਹਨੂੰ ਕਾਕਾ ਕਹਿਤਾ ਤੇ ਬੀਬੀ ਤੋਂ ਕਾਕਾ ਬਣ ਗਿਆ ਕਹਿੰਦੇ ਮੁੰਡਾ ਬਣ ਗਿਆ ਆ ਜਾ ਮੁੰਡਿਆ ਬਹਿ ਜਾ ਕਹਿੰਦੇ ਮੁੰਡਾ ਬਣ ਗਿਆ ਹੁਣ ਨਾਲ ਫਿਰ ਪੰਗਤੀ ਕਿਹੜੀ ਸੁਣਾਉਂਦੇ ਆ ਜਿਵੇਂ ਤਪਤ ਕੜਾਹਾ ਬੁਝ ਗਿਆ ਲਾਤੀ ਏਦਾਂ ਫਿਰ ਇੱਥੇ ਪੰਗਤੀ ਕੀ ਸੁਣਾਈ ਕਹਿੰਦੇ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਸਾਧ ਸੰਗਤ ਜੀ ਬਾਣੀ 'ਚ ਤੇ ਲਿਖਿਆ ਪਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੱਛਾ ਇਹ ਇਤਿਹਾਸ ਸੁਣਾਇਆ ਸੁਣਿਓ ਧਿਆਨ ਨਾਲ ਇਹ ਸੁਣਾਈ ਪੰਗਤੀ ਆ ਸੁਣਾਇਆ ਇਤਿਹਾਸ ਤੇ ਇਤਿਹਾਸ ਸੁਣਾਇਆ ਨਹੀਂ ਗੁਰਦੁਆਰੇ ਬਣਾ ਕੇ ਗੋਲਕਾਂ ਵੀ ਰੱਖ ਲਈਆਂ ਤੁਸੀਂ ਨਾ ਇੱਥੋਂ ਸੰਗਰੂਰ ਤੋਂ ਜਦੋਂ ਭਵਾਨੀਗੜ੍ਹ ਜਾਓਗੇ ਸੰਗਰੂਰ ਤੋਂ ਭਵਾਨੀਗੜ੍ਹ ਮੇਨ ਰੋਡ ਦੇ ਉੱਪਰ 1 ਕਿਲੋਮੀਟਰ ਲੈਫਟ ਸਾਈਡ ਦੇ ਉੱਤੇ ਗੁਰਦੁਆਰਾ ਹੈ ਉਸ ਗੁਰਦੁਆਰੇ ਦਾ ਇਤਿਹਾਸ ਜਾ ਕੇ ਪੜ੍ਹਿਓ ਕਹਿੰਦੇ ਇਹ ਉਹ ਗੁਰਦੁਆਰਾ ਹੈ ਜਿੱਥੇ ਗੁਰੂ ਨਾਨਕ ਨੇ ਆਪਣੇ ਤੇ ਨੇੜੇ ਹੀ ਹੈ ਬਿਲਕੁਲ ਆਪਾਂ ਤੇ ਆਪਣਾ ਤੇ ਜ਼ਿਲ੍ਹਾ ਹੈ ਇਸ ਜ਼ਿਲ੍ਹੇ 'ਚ ਹੀ ਹੈ ਇਸ ਇਹ ਉਹ ਗੁਰਦੁਆਰਾ ਹੈ ਜਿੱਥੇ ਗੁਰੂ ਨਾਨਕ ਨੇ ਔਰਤ ਤੋਂ ਬੰਦਾ ਬਣਾਇਆ ਜਦੋਂ ਐਂ ਕਹਿੰਦਾ ਵੀ ਆ ਜਾ ਮੁੰਡਿਆ ਤੇ ਲੜਕੀ ਤੋਂ ਲੜਕਾ ਬਣ ਗਿਆ ਬਸ ਇੱਕਦਮ ਹੀ ਚੇਂਜ ਕਰਤਾ ਕਹਿੰਦੇ ਬੰਦਾ ਬਣ ਗਿਆ ਹੁਣ ਇਹ ਗੱਲ ਹੁਣ ਕਬੀਰ ਸਾਹਿਬ ਕੀ ਕਹਿੰਦੇ ਐ ਕਹਿੰਦੇ ਮਾਲਕਾ ਤੇਰੇ ਤੋਂ ਬਲਿਹਾਰੇ ਜਾਂਦੇ ਜਲ ਤੇ ਥਲ ਕਰ ਦਿੰਦਾ ਥਲਾਂ ਤੇ ਕੀ ਖੇਡ ਐਦਾਂ ਪੂਰਾ ਸ਼ਬਦ ਚਲੋ ਬੜਾ ਇੰਨਾ ਹੀ ਸਮਝੋ ਵੀ ਜਦੋਂ ਕਹਿੰਦੇ ਤੇਰਿਆਂ ਤੇਰੇ ਤੋਂ ਬਲਿਹਾਰ ਜਾਈਏ ਨਾਰੀ ਤੋਂ ਪੁਰਖ ਬਣਾ ਦਿੰਦਾ ਪੁਰਖ ਤੋਂ ਨਾਰੀ ਬਣਾ ਦਿੰਦਾ ਰੱਬ ਦੀ ਗੱਲ ਕਰਦੇ ਐ ਔਰਤ ਤੋਂ ਬੰਦਾ ਪੈਦਾ ਹੁੰਦਾ ਜਿਵੇਂ ਹੁਣ ਮੰਨ ਲਓ ਵੀ ਮੈਂ ਪੁੱਤ ਹਾਂ ਪਰ ਮੇਰੀ ਮਾਂ ਕੀ ਸੀ ਔਰਤ ਔਰਤ ਤੋਂ ਬੰਦਾ ਪੈਦਾ ਹੋ ਗਿਆ ਔਰਤ ਨੇ ਪੈਦਾ ਕੀਤਾ ਨਾ ਤੇ ਜਿਹੜੀ ਔਰਤ ਹੈ ਉਹ ਬੰਦੇ ਤੋਂ ਪੈਦਾ ਹੋਈ ਹੈ ਉਹਦਾ ਪਿਓ ਉਹ ਮਰਦ ਹੈ ਤੁਹਾਡੇ ਤੋਂ ਧੀਆਂ ਪੈਦਾ ਹੋ ਰਹੀਆਂ ਨੇ ਔਰਤਾਂ ਤੋਂ ਪੁੱਤ ਪੈਦਾ ਹੋ ਰਹੇ ਨੇ ਤੁਹਾਡੇ ਵਿੱਚ ਔਰਤ ਹੈ ਉਹਦੇ ਵਿੱਚ ਪੁੱਤ ਹੈ ਇਦਾਂ ਹੀ ਹੈ ਨਾ ਨਾਰੀਆਂ ਤੋਂ ਪੁਰਖ ਪੈਦਾ ਹੁੰਦੇ ਨੇ ਤੇ ਪੁਰਖ ਤੋਂ ਨਾਰੀ ਪੈਦਾ ਹੋ ਜਾਂਦੀ ਹੈ ਵੇਖੋ ਕੈਸੀ ਖੇਡ ਬਣਾਈ ਹੈ ਰੱਬ ਨੇ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਸਿੱਧੀ ਜੀ ਗੱਲ ਸੀ ਨਾ ਇਹਨਾਂ ਨੇ ਬਣਾ ਦਿੱਤਾ ਕਿ ਬੰਦਾ ਬਣ ਗਿਆ ਐਦਾਂ ਚੱਕਰੀਆਂ ਕਮਾਉਂਦੇ ਆ ਪਿਆਰਿਓ ਤੇ ਜਦੋਂ ਇਹੋ ਜੀ ਗੱਲ ਸਟੇਜ ਤੇ ਕਹਿ ਦਿੰਦੇ ਆ ਵੀ ਭਾਈ ਆ ਗੱਲਾਂ ਗਲਤ ਏ ਨਾ ਕਰੋ ਉਹ ਗੱਲਾਂ ਕਰੋ ਮੇਰਿਆ ਰੱਬਾ ਤੇਰੇ ਤੋਂ ਬਲਿਹਾਰੇ ਜਾਈਏ ਔਰਤ ਤੋਂ ਮਰਦ ਪੈਦਾ ਹੁੰਦਾ ਹੈ ਤੇ ਮਰਦ ਤੋਂ ਔਰਤ ਪੈਦਾ ਹੁੰਦੀ ਹੈ ਪਿਓ ਤੋਂ ਧੀ ਜੰਮਦੀ ਹੈ ਪਿਓ ਮਾਂ ਨਾਲ ਕਹਿੰਦਾ ਮੇਰੀ ਧੀ ਬੰਦੇ ਤੋਂ ਪੈਦਾ ਹੋਈ ਔਰਤ ਤੇ ਔਰਤ ਆਪਣੇ ਪੁੱਤ ਨੂੰ ਗੱਲ ਨਾਲ ਲੱਗ ਕੇ ਮੇਰਾ ਪੁੱਤ ਔਰਤ ਤੋਂ ਪੈਦਾ ਹੋਇਆ ਮਰਦ ਵੇਖੋ ਕਿੱਦਾਂ ਪੈਦਾ ਕਰ ਰਿਹਾ ਰੱਬ ਉਹਦੇ ਤੋਂ ਬਲਿਹਾਰੇ ਜਾਈਏ ਪਰ ਇਹਨਾਂ ਨੇ ਫਿਰ ਇਦਾਂ ਦਾ ਕੁਝ ਬਣਾ ਦੇਣਾ ਤਾਂ ਕਰਕੇ ਭਾਈ ਇਹਨਾਂ ਗੱਲਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ ਫਿਰ ਮੈਨੂੰ ਲੱਗਦਾ ਕਿ ਸ਼ਬਦ ਆਪਾਂ ਕੱਲ ਪੂਰਾ ਕਰਾਂਗੇ ਕਿਉਂਕਿ ਅੱਜ ਫਿਰ ਮੌਸਮ ਜਿਹੜਾ ਹੈ ਨਾ ਸਹੀ ਨਹੀਂ ਬਹੁਤਾ ਕਿਉਂਕਿ ਘਰੋਂ ਕਰੀ ਵੀ ਜਾਣਾ ਪੈਣਾ ਸਾਰਿਆਂ ਨੂੰ ਇਸ ਹਿਸਾਬ ਨਾਲ ਤੇ ਬਹੁਤ ਮੁਸ਼ਕਲ ਹੋ ਜਾਏਗਾ ਸੋ ਸੰਗਤ ਨੂੰ ਬੇਨਤੀ ਹੈ ਵੀ ਧੁੰਦ 'ਚ ਬਾਹਰ ਦੀ ਬਾਹਰ ਨਿਕਲ ਨਾ ਜਾਇਓ ਸਾਢੇ ਕੁ 9 ਵਜੇ ਹੈ 2 ਘੰਟੇ ਆਪਾਂ ਲਾਤੇ ਆ ਪੂਰੇ ਤੇ ਸਾਢੇ 9 ਹੋਏ ਆ ਟਕਾ ਇਦਾਂ ਹੀ ਬਣਾ ਕੇ ਰੱਖਿਓ ਬਿਲਕੁਲ ਹਿਲਜੁਲ ਨਾ ਹੋਵੇ ਤੇ ਗੁਰੂ ਸਾਹਿਬ ਜੀ ਜਾਣਗੇ ਫਿਰ ਆਪਾਂ ਸਾਰਿਆਂ ਨੇ ਚਾਲਾ ਪਾਉਣਾ ਗੁਰੂ ਗ੍ਰੰਥ ਸਾਹਿਬ ਦਾ ਅਦਬ ਮੁੱਖ ਰੱਖਣਾ ਤੇ ਕੱਲ ਲਾਸਟ ਦੀਵਾਨ ਵੇਖੋ ਇੱਕ ਗੱਲ ਸੁਣੋ ਪਿਆਰਿਓ ਧਿਆਨ ਨਾਲ ਦੱਸੋ ਮੈਨੂੰ ਬੋਲ ਕੇ ਦੱਸੋ ਵੀ ਇਹ ਸਕੂਲ ਦੀ ਪੜ੍ਹਾਈ ਵਧੀਆ ਹੈ ਕਿ ਨਹੀਂ ਬੋਲੋ ਪਿਆਰਿਓ ਵਧੀਆ ਹੈ ਫਿਰ ਇਹ ਐਡੀ ਵਧੀਆ ਜਿਹੜੀ ਪੜ੍ਹਾਈ ਹੈ ਗੁਰਮਤ ਦੀ ਫਿਰ ਇਸ ਸਕੂਲ ਵਿੱਚ ਦਾਖਲਾ ਲੈਣ ਤੋਂ ਸ਼ਰਮ ਕਾਹਦੀ ਜੇ ਪੜ੍ਹਾਈ ਵਧੀਆ ਲੱਗਦੀ ਫਿਰ ਦਾਖਲਾ ਕਿਉਂ ਨਹੀਂ ਲੈਂਦੇ ਆਪਾਂ ਦਾਖਲਾ ਲੈਣਾ ਕੀ ਹੈ ਵਾਅਦਾ ਕਰਨਾ ਅੰਮ੍ਰਿਤ ਛਕ ਲੈਣਾ ਵੀ ਵਾਅਦਾ ਕਰ ਲਿਆ ਵੀ ਅੱਜ ਤੋਂ ਸਟੂਡੈਂਟ ਹਾਂ ਜੀ ਇਹਦੇ ਅਸੀਂ ਸਟੂਡੈਂਟ ਹਾਂ ਯੂਨੀਫਾਰਮ ਕੀ ਹੈ ਅਸੀਂ ਕਕਾਰ ਪਾ ਲਏ ਅਸੀਂ ਯੂਨੀਫਾਰਮ ਪਾਈ ਹੈ ਜੋ ਸਾਡੀ ਜੋ ਅੱਜ ਮਰਿਆਦਾ ਜਿੱਦਾਂ ਦੀ ਬਣੀ ਹੈ ਵੀ ਅਸੀਂ ਯੂਨੀਫਾਰਮ ਪਾਈ ਹੈ ਅਸੀਂ ਸਟੂਡੈਂਟ ਹਾਂ ਇਸ ਸਕੂਲ ਦੇ ਤਾਂ ਕਰਕੇ ਜੇ ਇੰਨੀ ਵਧੀਆ ਪੜ੍ਹਾਈ ਹੈ ਤੇ ਦਾਖਲਾ ਲੈਣ ਵਿੱਚ ਕਾਹਦੀ ਸ਼ਰਮ ਹੈ ਭਾਈ ਵੱਧ ਤੋਂ ਵੱਧ ਵੀਰ ਭਰਾ ਭੈਣਾ ਦਾਖਲਾ ਲਓ ਅੰਮ੍ਰਿਤ ਸੰਚਾਰ ਪੰਡਾਲ ਦੇ ਸਾਹਮਣੇ ਪਾਸੇ ਗੁਰਦੁਆਰਾ ਹੈ ਜਿਹੜਾ ਜਦੋਂ ਆਪਾਂ ਅੰਦਰ ਨੂੰ ਵੜਦੇ ਆ ਨਾ ਅੰਦਰ ਪਈ ਨੂੰ ਅੰਦਰ ਉਹ ਸਾਹਮਣੇ ਗੁਰਦੁਆਰਾ ਉੱਥੇ ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਅੰਮ੍ਰਿਤ ਸੰਚਾਰ ਸ਼ਾਮ 6 ਵਜੇ ਹੋਣਾ ਹੈ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਵੀ 6 ਵਜੇ ਪਹੁੰਚ ਜਾਇਓ ਫਿਰ ਆਪਾਂ ਕੱਲ ਵੀ ਦੀਵਾਨ ਦੀ ਸਮਾਪਤੀ 9:30 ਕਿਉਂਕਿ ਸ਼ੁਰੂ 7:30 ਕਰ ਲਾਂਗੇ 7 ਵਜੇ ਜਥਾ ਆ ਜਾਂਦਾ ਉਦੋਂ ਪਹਿਲਾਂ ਕਿਰਪਾ ਕਰਕੇ ਆ ਕੇ ਬੈਠਣ ਦੀ ਖੇਚਲ ਕਰਿਓ ਬਾਕੀ ਭਾਈ ਕੱਲ ਦਾ ਮੌਸਮ ਜਿੱਦਾਂ ਦਾ ਹੋਏਗਾ ਰਜਾ ਹੈ ਹੁਣ ਮਾਲਕ ਦੀ ਆ ਧੂਆਂ ਜਿਹੜਾ ਇਹ ਤੁਹਾਡਾ ਕਸੂਰ ਹੈ ਧੁੰਦ ਹੈ ਜਿਹੜੀ ਇਹ ਮਾਲਕ ਦੀ ਖੇਡ ਹੈ ਧੁੰਦ ਕਰਕੇ ਤੇ ਖੇਡ ਹੈ ਉਹਦੀ ਉਹ ਤਾਂ ਇਦਾਂ ਹੀ ਕਹਾਂਗੇ ਜਿਹੜਾ ਧੂਆਂ ਤੁਸੀਂ ਕੀਤਾ ਨਾ ਜ਼ਿੰਮੇਵਾਰ ਅਸੀਂ ਆਪਾਂ ਇੱਥੇ ਜ਼ਿੰਮੇਵਾਰ ਅਸੀਂ ਇਸ ਟੌਪਿਕ ਤੇ ਕੱਲ ਖੁੱਲ ਕੇ ਗੱਲ ਹੋਈ ਸੀ ਨਾ ਵੀ ਇਹ ਜਿਹੜਾ ਸਿਸਟਮ ਹੈ ਇਹਦੇ ਕਸੂਰਵਾਰ ਅਸੀਂ ਇਹਦੇ ਕਿਤੇ ਨਾ ਕਿਤੇ ਜ਼ਿੰਮੇਵਾਰ ਸਾਨੂੰ ਜ਼ਿੰਮੇਵਾਰੀ ਚੱਕਣੀ ਪੈਣੀ ਜੋ ਗਲਤ ਹੋ ਰਿਹਾ ਜਿੰਨੇ ਐਕਸੀਡੈਂਟ ਹੁੰਦੇ ਆ ਕਿਤੇ ਨਾ ਕਿਤੇ ਅਸੀਂ ਕਸੂਰਵਾਰ ਫਿਰ ਰੱਬ ਦਾ ਕੋਈ ਦੋਸ਼ ਨਹੀਂ ਉਹਨੂੰ ਦੋਸ਼ੀ ਨਾ ਠਹਿਰਾਈਏ ਤੇ ਜੇ ਰੱਬ ਦੋਸ਼ੀ ਨਹੀਂ ਅਸੀਂ ਕਸੂਰਵਾਰ ਹਾਂ ਤੇ ਫਿਰ ਠੀਕ ਵੀ ਇਹਨੂੰ ਸਾਨੂੰ ਕਰਨਾ ਚਾਹੇ ਅੱਜ ਕਰ ਲਓ ਚਾਹੇ 100 ਸਾਲ ਨੂੰ ਕਰ ਲਿਓ ਚਾਹੇ 500 ਸਾਲ ਨੂੰ ਕਰ ਲਿਓ ਜਦੋਂ ਕਰਨਾ ਪੈਣਾ ਸਾਨੂੰ ਠੀਕ ਕਰਨਾ ਪੈਣਾ ਸਾਨੂੰ ਇਹਦੀ ਜ਼ਿੰਮੇਵਾਰੀ ਚੱਕਣੀ ਪੈਣੀ ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣਾਂਗੇ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਤੋਂ ਬਾਅਦ ਮੁੱਖ ਵਾਕ ਸੁਣ ਕੇ ਫਿਰ ਆਪਾਂ ਸਾਰੇ ਘਰੋ ਘਰੀ ਚਾਲਾ ਪਾਵਾਂਗੇ ਪਹਿਲਾਂ ਨਹੀਂ ਕਿਸੇ ਨੇ ਜਾਣਾ ਕੱਲ ਦਾ ਦੀਵਾਨ ਇੱਕੋ ਹੀ ਬਾਕੀ ਹੈ ਭਾਈ ਤੇ ਵੱਧ ਚੜ ਕੇ ਮੈਂ ਜਿਵੇਂ ਸ਼ੁਰੂ ਚ ਕਿਹਾ ਸੀ ਵੀ ਧੁੰਦ ਧੂਆਂ ਤੇ ਧਨੌਲਾ ਇਹ ਇਕੱਠਾ ਹੀ ਹੋ ਗਿਆ ਸਾਰਾ ਇਹ ਇਹ ਧੂਏਂ ਦੀ ਭੇਂਟ ਚੜ ਕੇ ਦੀਵਾਨ ਹੈ ਐਤਕੀ ਧਨੌਲੇ ਦੇ ਪਰ ਫਿਰ ਵੀ ਭੇਂਟ ਚੜੇ ਆਪਾਂ ਨਾ ਮੰਨੀ ਆ ਜਿੰਨੇ ਕੁ ਆਪਾਂ ਬੈਠੇ ਹਾਂ ਥੋੜੇ ਨੀ ਜਿੰਨੇ ਕੁ ਆਏ ਹੈ ਜਿੰਨੇ ਕੁ ਸੁਣ ਰਹੇ ਹੈ ਫਿਰ ਵੀ ਸ਼ੁਕਰ ਹੈ ਗੁਰੂ ਸਾਹਿਬ ਦੀ ਮਿਹਰ ਹੀ ਚੰਗਾ ਹੀ ਚੰਗਾ ਆਨੰਦ ਹੀ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੱਜ ਕੇ ਆਨੰਦ ਸਾਹਿਬ ਚ ਬੋਲੋ ਬਾਕੀ ਭਾਈ ਬੈਠੇ ਰਹੋ ਜ਼ਰੂਰ ਜਿੱਥੇ ਵੀ ਕਿਤੇ ਬੈਠੇ ਹੋ ਨਾ ਹਨੇਰੇ ਜੇ ਚ ਦਿਸਦਾ ਕੱਖ ਨੀ ਹੁਣ ਮੈਨੂੰ ਇੱਥੇ ਬੈਠੇ ਰਹੋ ਤੁਹਾਨੂੰ ਧਿਆਨ ਰੱਖਿਓ ਆਪ ਹੀ ਜੇ ਮੈਨੂੰ ਪਿੱਛੇ ਤੱਕ ਨੀ ਦਿਸਦਾ ਤੇ ਉਹਨਾਂ ਨੂੰ ਕਿਹੜਾ ਸਟੇਜ ਦਿਸਦੀ ਹੋਣੀ ਹੈ ਪਰ ਆਓ ਬਹੁਤ ਪਿਆਰ ਨਾਲ ਜਾਇਓ ਬਾਕੀ ਭਾਈ ਜਿਹਦੀ ਕੋਈ ਪ੍ਰੋਬਲਮ ਹੋਵੇ ਸੁਣੋ ਆ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਦਾ ਇੰਤਜ਼ਾਮ ਕਰ ਲਿਓ ਬਾਬਾ ਇੱਥੇ ਗੁਰਦੁਆਰਾ ਸਾਹਿਬ ਦਾ ਕੀ ਨਾਂ ਹੈ ਬਾਬਾ ਜੱਸਾ ਸਿੰਘ ਹਾਂਜੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਦਾ ਪ੍ਰਬੰਧ ਕਰ ਲਿਓ ਭਾਈ ਬਿਸਤਰਿਆਂ ਦਾ ਪ੍ਰਬੰਧ ਕਰ ਦੇਣਗੇ ਸੇਵਾਦਾਰ ਜਿਹੜੇ ਹੈ ਜੇ ਕੋਈ ਦੂਰੋਂ ਆਇਆ ਤੇ ਇਦਾਂ ਨਾ ਸੋਚਿਓ ਵੀ ਜਾਣਾ ਜ਼ਰੂਰੀ ਹੈ ਨਾ ਵੀ ਜਾਓਗੇ ਤਾਂ ਵੀ ਕੋਈ ਨਹੀਂ ਜਿਹੜਾ ਕੋਈ ਦੂਰੋਂ ਆਇਆ ਤੇ ਬਾਕੀ ਗੱਡੀਆਂ ਆਰਾਮ ਨਾਲ ਕੱਢਿਓ ਮੋਟਰਸਾਈਕਲਾਂ ਵਾਲੇ ਬਹੁਤ ਆਰਾਮ ਨਾਲ ਜਾਇਓ ਭਾਈ ਬਹੁਤ ਆਰਾਮ ਨਾਲ ਜਾਇਓ ਧਿਆਨ ਰੱਖਿਓ ਸਾਰਾ ਆਓ ਸਾਰੇ ਗੱਜ ਕੇ ਨਾਲ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ
ਸਤਿਗੁਰ ਪਾਇਆ ਸਹਿਬ ਜੇ ਕੀ ਮਨ ਵਧੀਆ ਵਾਦਾ
ਰਾਗ ਰਤਨ ਪਰਵਾਰ ਕਰੀਆ ਸ਼ਬਦ ਗਾ ਬਣਿਆ
ਰਾਮ ਜੋਤਾ ਦਾ ਰੋਹਣੀ ਕੇ ਰਾਮਾਂ ਤੇ ਤੁਸੀਂ ਵਸਾਇਆ
ਸਹਿ ਨਾਨਕ ਆਨੰਦ ਹੋਆ ਸਤਿਗੁਰੂ ਪ੍ਰਤ ਪਾਇਆ
ਇਹ ਮਨ ਮੇਰਿਆ ਤੂੰ ਸਦਾ ਰਹੋਆ ਸਾਚੇ
ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ ਸੋ ਕਹੀਅਤ ਹੈ ਸੂਰਾ ਆ ਤੁਮ ਜਿਣੇ ਸਗਲ ਵਸ ਤਾਂ ਕੇ ਜਾ ਕਾ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹ ਮਿਰਹੀਅ ਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸਹ ਮਿਰਹੀਅ ਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।